ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
चेते रखिए की सुनिए सुनाइए आओ रल मिले इस मिट्टी ते एक पंजाब वसाइए
इस जज्बे ते जज्बात ना मैं सुखप्रीत तुहानू सब ने सदा दिनिया हरमन रेडियो दे वेड़े लहरा लाउण लई प्रोग्राम लहरा विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताजा तरीन खबरां ते नाल ही करांगे सफर उना यादा दा जिन्हां नूं याद करदियां अखां कदे नम हो जांदियां ने ते कदे चेहरे खिड़ उठदे ने हर बुधवार सवेरे 8 to 10 हरमन रेडियो ते सुखप्रीत नाल लहरां
ਗਲਵਕੜੀਆਂ ਪਾ ਰਹੀ ਹੈ ਪੰਛੀ ਖੰਭ ਖੋਲ ਕੇ ਚਹਿ ਚਹਾ ਕੇ ਸਵੇਰ ਦਾ ਸਵਾਗਤ ਕਰ ਰਹੇ ਨੇ ਸੋ ਆਓ ਰਲ ਕੇ ਅਸੀਂ ਵੀ ਸਵਾਗਤ ਕਰੀਏ ਆਪਣੀਆਂ ਬਾਹਾਂ ਤੇ ਦਿਲ ਖੋਲ ਕੇ ਇਸ ਸਵੇਰ ਦਾ 2 December 2020 ਸਮਾਂ ਇਸ ਵੇਲੇ 7:32 ਹੋ ਚੁੱਕਾ ਹੈ ਜੀ ਐਡੀਲੇਡ ਦੀਆਂ ਘੜੀਆਂ ਤੇ ਸਿਡਨੀ ਸਮੇਂ ਮੁਤਾਬਿਕ ਇਸ ਵੇਲੇ 8:03 ਆਸਟ੍ਰੇਲੀਆ ਦੇ ਵਿੱਚ ਹੋ ਚੁੱਕੇ ਨੇ ਤੇ ਜੇ ਗੱਲ ਕਰਾਂ ਪਰਥ ਦੀ ਤੇ ਇਸ ਵੇਲੇ 5:03 ਪਰਥ ਦੀਆਂ ਘੜੀਆਂ ਦਿਖਾ ਰਹੀਆਂ ਨੇ ਤੇ ਪੰਜਾਬ ਦੇ ਵਿੱਚ ਇਸ ਵੇਲੇ 2:33 ਸਵਖਤੇ ਬੁੱਧਵਾਰ ਤੇ ਸੋ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਸਾਰਿਆਂ ਤੋਂ ਪਹਿਲਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਬੂਲ ਕਰੋ ਜੀ ਉਮੀਦ ਤੇ ਅਰਦਾਸ ਕਿ ਸਭ ਰਾਜੀ ਖੁਸ਼ੀ ਹੱਸਦੇ ਵਸਦੇ ਹੋਵੋਗੇ ਆਪਣੇ ਘਰ ਪਰਿਵਾਰਾਂ ਦੇ ਵਿੱਚ ਤੇ ਆਓ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਕਰੀਏ ਸ਼ੁਕਰਾਨਾ ਉਸ ਸੱਚੇ ਪਿਤਾ ਪਰਮਾਤਮਾ ਦਾ ਜਿਸ ਨੇ ਰਾਤ ਤੋਂ ਬਾਅਦ ਇੰਨੀ ਸੋਹਣੀ ਸਵੇਰ ਦਿਖਾਈ ਹੈ ਆਓ ਇੱਕ ਵਾਰੀ ਨਜ਼ਰ ਚੁੱਕ ਕੇ ਦੇਖੀਏ ਉਹਦੀਆਂ ਦਿੱਤੀਆਂ ਨਿਹਮਤਾਂ ਦੇ ਸ਼ੁਕਰਾਨੇ ਨਾਲ ਤੇ ਸਰਬੱਤ ਦੇ ਭਲੇ ਦੀ ਅਰਦਾਸ ਦੇ ਨਾਲ ਆਓ ਗੁਰਫਤਿਹ ਸਾਂਝੀ ਕਰਦੇ ਹਾਂ ਪਰ ਰੁਕੋ ਉਸ ਤੋਂ ਪਹਿਲਾਂ ਇੱਕ ਹੋਰ ਚੀਜ਼ ਵੀ ਜ਼ਰੂਰੀ ਹੈ ਜੀ ਚਿਹਰੇ ਤੇ ਲੈ ਕੇ ਆਉਣੀ ਹੈ ਵੱਡੀ ਵਾਲੀ ਸਮਾਈਲ ਹਾਂ ਉਹ ਅਸੀਂ ਕਿੱਦਾਂ ਭੁੱਲ ਸਕਦੇ ਹਾਂ ਬਿਲਕੁਲ ਥੋੜਾ ਜਿਹਾ ਹੱਸਦੇ ਰਿਹਾ ਕਰੋ ਸਮਾਈਲ ਕਰਦੇ ਰਿਹਾ ਕਰੋ ਜਦੋਂ ਤੁਸੀਂ ਕਿਸੇ ਵੱਲ ਦੇਖ ਕੇ ਸਮਾਈਲ ਕਰਦੇ ਹੋ ਤੇ ਅਗਲੇ ਬੰਦਾ ਇਟਸ ਸੋ ਕੰਟੀਜੀਅਸ ਅਗਲਾ ਬੰਦਾ ਵੀ ਆਪ ਮੁਹਾਰੇ ਤੁਹਾਨੂੰ ਦੇਖ ਕੇ ਸਮਾਈਲ ਕਰ ਦਿੰਦਾ ਸੋ ਇਸ ਕਰਕੇ ਇਹ ਇੱਕ ਇਹੋ ਜਿਹੀ ਕਹਿੰਦੇ ਹੁੰਦੇ ਨਾ ਕੰਟੀਜੀਅਸ ਚੀਜ਼ ਆ ਕਿ ਜਿਹੜੇ ਵੰਡਦੇ ਰਹੋ ਬਾਕੀ ਚੀਜ਼ਾਂ ਦੇ ਅਸੀਂ ਕਹਿੰਦੇ ਹਾਂ ਕਿ ਨਹੀਂ ਹਨਾ ਨਹੀਂ ਹੋਣਾ ਚਾਹੀਦਾ ਪਰ ਸਮਾਈਲ ਨੂੰ ਜ਼ਰੂਰ ਸਾਰਿਆਂ ਦੇ ਨਾਲ ਵੰਡਦੇ ਰਿਹਾ ਕਰੋ ਤੁਸੀਂ ਸੋ ਚਲੋ ਜੀ ਚਿਹਰੇ ਤੇ ਲਿਆਈ ਵੱਡੀ ਵਾਲੀ ਸਮਾਈਲ ਆ ਗਈ ਜੀ ਤੇ ਚਲੋ ਫਿਰ ਹੁਣ ਗੁਰਫਤਿਹ ਸਾਂਝੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਕੇ ਅਰਦਾਸ ਕਰੀਏ ਕਿ ਚੜ੍ਹਦੀਆਂ ਕਲਾ ਦੇ ਵਿੱਚ ਰਹੀਏ ਹਰ ਮੈਦਾਨ ਸਫਲਤਾ ਬਖਸ਼ਿਓ ਪਰਮਾਤਮਾ ਉਹਦੇ ਭਾਣੇ ਨੂੰ ਮੰਨਣ ਦਾ ਸਾਨੂੰ ਸਬਰ ਆਵੇ ਵੱਲ ਆਵੇ ਔਰ ਜ਼ਿੰਦਗੀ ਦੇ ਵਿੱਚ ਹਮੇਸ਼ਾ ਅਗਲੇ ਆ ਆਪਣੀਆਂ ਪੁਲਾਂਘਾਂ ਪੱਟਦੇ ਰਹੀਏ ਪਰ ਇੱਕ ਨਜ਼ਰ ਆਪਣੀ ਪਿਛਲੀ ਬੀਤੀ ਹੋਈ ਜ਼ਿੰਦਗੀ ਵੱਲ ਵੀ ਰੱਖੀਏ ਤਾਂ ਕਿ ਹਮੇਸ਼ਾ ਅਸੀਂ ਸਿੱਖਦੇ ਆਪਣੇ ਪਾਸਟ ਤੋਂ ਹੀ ਆ ਸੋ ਇਸ ਕਰਕੇ ਆਪਣੇ ਜਿਹੜਾ ਫਾਸਟ ਹੈ ਉਹਨੂੰ ਨਾਲ ਲੈ ਕੇ ਤੁਰਨਾ ਬੜਾ ਜ਼ਰੂਰੀ ਹੁੰਦਾ ਅਗਲੀਆਂ ਰਾਹਾਂ ਵੱਲ। ਸੋ ਇਹ ਕੋਸ਼ਿਸ਼ ਹੁੰਦੀ ਹੈ ਬੁੱਧਵਾਰ ਦੀ ਸਵੇਰੇ ਮੇਰੀ ਕਿ ਜ਼ਿੰਦਗੀ ਦੀਆਂ ਅਗਲੀਆਂ ਰਾਹਾਂ ਦੀਆਂ ਗੱਲਾਂ ਕਰੀਏ ਤੇ ਕਿਤੇ ਅਸੀਂ ਪਿੱਛੇ ਮੁੜ ਕੇ ਖਲੋ ਕੇ ਆਪਣੀ ਬੀਤੀ ਜ਼ਿੰਦਗੀ ਵੱਲ ਇੱਕ ਝਾਤ ਮਾਰੀਏ। ਸੋ ਉਸ ਤੋਂ ਬਾਅਦ ਨਾਲ ਹੀ ਇੱਕ ਵਾਰੀ ਧੰਨਵਾਦ ਫਿਰ ਮੈਂ ਸਰਬਜੀਤ ਭਾਜੀ ਦਾ ਕਰਦੀ ਹਾਂ ਜੋ ਸਵੇਰੇ ਇੰਨੇ ਇਸ ਵਕਤ ਉੱਠਦੇ ਆ ਪੰਜਾਬ ਵਿੱਚ ਪਟਿਆਲੇ ਤੋਂ ਸਾਡੇ ਨਾਲ ਸਾਂਝ ਬਣਾਉਂਦੇ ਆ ਤੇ ਉਹਨਾਂ ਦਾ ਵੀ ਇੱਕ ਸਪੈਸ਼ਲ ਵਾਲਾ ਥੈਂਕ ਯੂ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਮੇਰੀਆਂ ਕਮਲੀਆਂ ਜਿਹੀਆਂ ਗੱਲਾਂ ਤਾਂ ਤੁਹਾਨੂੰ ਸੁਣਨੀਆਂ ਹੀ ਪੈਣੀਆਂ ਹਨਾ, ਹੁਣ ਆਪਸ਼ਨ ਨੀ ਤੁਹਾਡੇ ਕੋਲ ਵੀ ਕੋਈ ਹੈ ਨਾ। ਸੋ ਕੁਝ ਮੇਰੀਆਂ ਕਮਲੀਆਂ ਗੱਲਾਂ ਹੋਣਗੀਆਂ ਤੇ ਕੁਝ ਤੁਹਾਡੇ ਵਿਚਾਰ ਤੇ ਤੁਹਾਡੇ ਮੈਸੇਜਸ ਜਿਹੜੇ ਆ ਉਹ ਆਉਣੇ ਆ, ਉਹਨਾਂ ਦੇ ਨਾਲ ਪ੍ਰੋਗਰਾਮ ਦੇ ਵਿੱਚ ਲਹਿਰਾਂ ਲੱਗਦੀਆਂ ਤੇ ਬਾਕੀ ਅੱਜ ਬਸ ਜੀ ਗੱਲਾਂ ਬਾਤਾਂ, ਹੋਰ ਕੀ ਹੁੰਦਾ ਤੇ ਨਾਲ ਹੁੰਦਾ ਸੰਗੀਤ, ਸੋਹਣੇ ਸੋਹਣੇ ਗੀਤ ਜਿਹੜੇ ਆ ਉਹ ਤੁਹਾਨੂੰ ਸੁਣਾਉਂਦੇ ਰਹੀਦਾ ਅਸੀਂ, ਕੁਝ ਨਵੇਂ ਤੇ ਕੁਝ ਪੁਰਾਣੇ। ਸੋ ਤੁਸੀਂ ਵੀ ਕੋਈ ਗੀਤ ਸੁਣਨਾ ਹੋਵੇ ਤਾਂ ਮੈਨੂੰ ਲਿਖ ਭੇਜ ਸਕਦੇ ਹੋ, ਪਤਾ ਮੈਂ ਤੁਹਾਨੂੰ ਦੱਸਦੀ ਹਾਂ ਜੀ ਕਿਸ ਪਤੇ ਤੇ ਤੁਸੀਂ ਚਿੱਠੀਆਂ ਪਾਉਣੀਆਂ। ਪਰ ਉਸ ਤੋਂ ਪਹਿਲਾਂ ਇੱਕ ਗੀਤ ਸੁਣਦੇ ਆ, ਧਾਰਮਿਕ ਗੀਤ, ਔਰ ਉਸ ਤੋਂ ਬਾਅਦ ਫਿਰ ਗੱਲਾਂ ਬਾਤਾਂ ਕਰਦੇ ਆ ਜੀ।
ਸੂਰਜ ਜਪਦਾ ਤਾਰੇ ਜਪਦੇ ਜਗ ਤੇ ਲੋਕੀ ਸਾਰੇ ਜਪਦੇ ਸੂਰਜ ਜਪਦਾ ਤਾਰੇ ਜਪਦੇ ਜਗ ਤੇ ਲੋਕੀ ਸਾਰੇ ਜਪਦੇ ਜਿੰਨੇ ਜਪਦੇ ਸੱਚੇ ਮਨ ਨਾਲ ਸਭ ਦੀ ਫੜ ਦਬਾ ਨਾਨਕ 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 ਰੱਬ ਦਾ ਨਾਂ ਨਾਨਕ 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 ਐ ਹਰ ਥਾਂ ਨਾਨਕ ਰੱਬ ਦਾ ਨਾਂ ਨਾਨਕ ਸਭਨੀ ਥਾਂ ਸੰਗਤ ਰਲ ਕੇ ਜਦ ਵੀ ਲੰਗਰ ਲਾਵੇ ਉੱਥੇ ਬਾਬਾ ਹਾਜ਼ਰ ਹੋ ਕੇ ਖੁਦ ਮੇਰਾ ਵਰਤਾਵੇ ਆਪ ਜੋੜਦਾ ਆਪ ਤੋਰਦਾ ਆਪੇ ਹੀ ਰਾਹ ਦੱਸੇ ਸਾਡੀ ਅੱਖ ਨਹੀਂ ਵੇਖਣ ਵਾਲੀ ਉਹ ਕਣ ਕਣ ਵਿੱਚ ਵਸੇ ਉਹਦੇ ਥੱਲੇ ਹਰ ਇੱਕ ਆਉਂਦਾ ਉਹ ਤੂੰ ਕੋਈ ਨਾ ਤਾਂ ਨਾਨਕ 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 ਰੱਬ ਦਾ ਨਾਂ ਨਾਨਕ 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 ਐ ਹਰ ਥਾਂ ਨਾਨਕ ਰੱਬ ਦਾ ਨਾਂ ਨਾਨਕ ਸਭਨੀ ਥਾਂ ਧੰਨ ਗੁਰੂ ਨਾਨਕ ਮੇਰਾ ਧੰਨ ਉਸ ਦੀ ਵਡਿਆਈ ਆਪਣੇ ਸਿੱਖ ਦੇ ਹਰ ਕਾਰਜ ਵਿੱਚ ਆਪੇ ਹੋਣ ਸਹਾਈ ਹਾਂ ਵਿੱਚ ਆਕਾਸ਼ਾਂ ਵਿੱਚ ਪਤਾਲਾਂ ਵਿੱਚ ਕੱਚਾਂ ਵਿੱਚ ਹੀਰੇ ਸਭ ਦਾ ਦੇਵਨ ਹਾਰ ਪਾਲਦਾ ਵਿੱਚ ਪੱਥਰ ਦੇ ਕੀੜੇ ਕਾਬਲ ਪਿੰਡ ਸਰੂਪ ਵਾਲੀ ਨੂੰ ਬਖਸ਼ੇ ਉਸਨੇ ਸਾ ਨਾਨਕ 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 ਰੱਬ ਦਾ ਨਾਂ ਨਾਨਕ 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 ਐ ਹਰ ਥਾਂ ਨਾਨਕ ਰੱਬ ਦਾ ਨਾਂ ਨਾਨਕ ਸਭਨੀ ਥਾਂ।
ਲਓ ਜੀ ਧਾਰਮਿਕ ਗੀਤ ਸੁਣ ਕੇ ਹਟੇ ਆ, ਬਹੁਤ ਸੋਹਣਾ ਨਵਾਂ ਗੀਤ ਔਰ ਸਾਰੇ ਗੀਤ ਸੋਹਣੇ ਲੱਗਦੇ ਆ ਜਿਹਦੇ ਵਿੱਚ ਆਪਣੇ ਬਾਬੇ ਨਾਨਕ ਦੀ ਗੱਲ ਹੁੰਦੀ ਹੋਵੇ, ਹੈ ਨਾ। ਸੋ ਅੱਜ ਕੁਝ ਗੱਲਾਂ ਬਾਬੇ ਨਾਨਕ ਦੀਆਂ ਵੀ ਕਰਾਂਗੇ ਪ੍ਰੋਗਰਾਮ ਦੇ ਵਿੱਚ। ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦਾ ਅਸੀਂ 551 ਜਨਮ ਦਿਵਸ ਜਿਹੜਾ ਆਗਮਨ ਪੁਰਬ ਮਨਾ ਕੇ ਹਟੇ ਹਾਂ ਸੋਮਵਾਰ ਨੂੰ, ਸੋ ਕਿਵੇਂ ਰਿਹਾ ਤੁਹਾਡਾ? ਪਹਿਲਾਂ ਤੇ ਤੁਹਾਨੂੰ ਮੈਂ ਵਧਾਈਆਂ ਦੇਵਾਂ ਸਾਰਿਆਂ ਨੂੰ ਗੁਰਪੁਰਬ ਦੀਆਂ, ਕਿਉਂਕਿ ਜੋ ਵੀ ਉਸ ਹਫਤੇ ਦੇ ਵਿੱਚ ਹੁੰਦਾ, ਮੇਰੇ ਕੋਲ ਤਾਂ ਬੁੱਧਵਾਰ ਹੁੰਦਾ, ਮੈਂ ਆਪਣੇ ਦਿਲ ਦੀ ਗੱਲ ਤੁਹਾਡੇ ਨਾਲ ਬੁੱਧਵਾਰ ਹੀ ਕਰਨੀ ਹੁੰਦੀ ਹੈ। ਸੋ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਦਿੰਦੀ ਹਾਂ ਗੁਰਪੁਰਬ ਦੀਆਂ, ਔਰ ਗੱਲਾਂ ਕਰਾਂਗੇ ਜੀ ਗੁਰਪੁਰਬ ਦੀਆਂ, ਕੁਝ ਗੁਰੂ ਨਾਨਕ ਦੇਵ ਜੀ ਦੀਆਂ ਦੇ ਸਿਧਾਂਤਾਂ ਦੀਆਂ, ਕਿੰਨਾ ਕੁ ਅਸੀਂ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਮਲ ਚ ਲੈ ਕੇ ਆਉਂਦੇ ਹਾਂ, ਕੋਈ ਵਿਚਾਰ ਚਰਚਾ ਉਹਦੇ ਤੇ ਕਰਾਂਗੇ। ਤੇ ਹਾਂ ਬਿਲਕੁਲ, ਯਾਦਾਂ ਯਾਦ ਕਰਾਂਗੇ ਗੁਰਪੁਰਬ ਨਾਲ ਜੁੜੀਆਂ ਹੋਈਆਂ ਆਪਣੀਆਂ, ਠੀਕ ਹੈ ਜੀ, ਉਹ ਬੜੀਆਂ ਜ਼ਰੂਰੀ ਹੈ। ਸੋ ਤੁਸੀਂ ਸਾਰਿਆਂ ਨੇ ਮੈਨੂੰ ਦੱਸਣਾ ਜਦੋਂ ਗੁਰਪੁਰਬ ਹੁੰਦਾ ਸੀ ਬਚਪਨ ਦੇ ਵਿੱਚ ਤੇ ਕਿੰਨੇ ਚਾਅ ਨਾਲ ਮਨਾਈਦਾ ਹੁੰਦਾ ਸੀਗਾ, ਸਾਰੇ ਤਿਉਹਾਰ ਹੀ ਚਾਅ ਨਾਲ ਮਨਾਈਦੇ ਸੀ। ਪਰ ਚਲੋ ਗੁਰਪੁਰਬ ਦੀ ਗੱਲ ਕਰਾਂਗੇ ਅੱਜ, ਵੀ ਕੀ ਕਰੀਦਾ ਹੁੰਦਾ ਸੀਗਾ ਗੁਰਪੁਰਬ ਤੇ, ਔਰ ਉਹਦੇ ਨਾਲ ਜੁੜੀਆਂ ਕੁਝ ਯਾਦਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰੂੰਗੀ। ਅੱਜ ਪ੍ਰੋਗਰਾਮ ਇੱਕ ਘੰਟੇ ਦਾ ਹੀ ਕਰ ਪਾਉਂਗੀ, ਕੁਝ ਘਰੇਲੂ ਮਜਬੂਰੀਆਂ ਕਰਕੇ ਅੱਜ ਮੈਨੂੰ ਥੋੜਾ ਜਿਹਾ ਪ੍ਰੋਗਰਾਮ ਜਲਦੀ ਛੱਡਣਾ ਪੈਣਾ। ਸੋ ਘੰਟੇ ਦਾ ਪ੍ਰੋਗਰਾਮ ਹੈ, ਇਸ ਲਈ ਆਪਣੇ ਸੁਨੇਹੇ, ਆਪਣੀਆਂ ਯਾਦਾਂ, ਔਰ ਜੇ ਤੁਸੀਂ ਪ੍ਰੋਗਰਾਮ ਚ ਸਾਂਝ ਪਾਉਣਾ ਚਾਹੁੰਦੇ ਹੋ ਤੇ ਉਦੋਂ ਤੱਕ ਮੇਰੇ ਨਾਲ ਬਣਾ ਸਕਦੇ ਹੋ। ਤੇ ਸੁਨੇਹੇ ਤੁਸੀਂ ਬਿਲਕੁਲ ਜੀ ਮੈਨੂੰ ਪਹੁੰਚਾ ਸਕਦੇ ਹੋ, ਰਿਕੁਐਸਟ ਐਟ ਹਰਮਨ ਰੇਡੀਓ .com ਤੇ ਮੇਰੇ ਰਾਹੀਂ, ਜਾਂ ਫਿਰ ਐਟ ਹਰਮਨ ਰੇਡੀਓ ਟੈਲੀਗ੍ਰਾਮ ਦੇ ਰਾਹੀਂ ਵੀ ਆਪਣੇ ਮੈਸੇਜਸ ਤੁਸੀਂ ਮੇਰੇ ਤੱਕ ਪਹੁੰਚਾ ਸਕਦੇ ਹੋ। ਇਸ ਤੋਂ ਇਲਾਵਾ ਪ੍ਰੋਗਰਾਮ ਚ ਕਾਲ ਕਰ ਸਕਦੇ ਹੋ, ਜੀ ਹਾਂ ਨੰਬਰ ਹੈ, ਬਿਲਕੁਲ ਤੁਹਾਨੂੰ ਯਾਦ ਹੋ ਗਿਆ ਹੋਣਾ ਹੁਣ ਤੱਕ ਤੇ, 02-85-99-28-11, ਜੀ ਹਾਂ 02-85-99-28-11 ਇਹਦੇ ਤੋਂ ਤੁਸੀਂ ਕਾਲ ਵੀ ਕਰ ਸਕਦੇ ਹੋ ਪ੍ਰੋਗਰਾਮ ਦੇ ਵਿੱਚ। ਤੇ ਚਲੋ ਫਿਰ ਕਰੀਏ ਸ਼ੁਰੂ ਗੱਲਾਂ ਬਾਤਾਂ ਆਪਣੀਆਂ। ਬਿਲਕੁਲ ਜੀ ਗੱਲਾਂ ਬਾਤਾਂ ਸ਼ੁਰੂ ਕਰਦੇ ਹਾਂ, ਤੁਹਾਨੂੰ ਦੱਸ ਦਿੱਤਾ ਸੀ ਕਿ ਸਵੇਰ ਅੱਜ ਬਹੁਤ ਸੋਹਣੀ ਚੜੀ ਹੈ ਇੱਥੇ ਐਡੀਲੇਡ ਦੇ ਵਿੱਚ, ਔਰ ਐਡੀਲੇਡ ਦੇ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਤੱਕ ਰਹਿਣਾ, ਮੌਸਮ ਸਾਫ਼ ਹੈ। ਆਫੀਸ਼ੀਅਲੀ ਜਿਹੜਾ ਸਮਰ ਸੀਜ਼ਨ ਹੈ, ਗਰਮੀਆਂ ਦੀ ਰੁੱਤ ਜਿਹੜੀ ਸ਼ੁਰੂ ਹੋ ਚੁੱਕੀ ਹੈ ਆਸਟ੍ਰੇਲੀਆ ਦੇ ਵਿੱਚ 1 ਦਸੰਬਰ ਤੋਂ, ਪਰ 1 ਦਸੰਬਰ ਵਾਲੇ ਦਿਨ ਹੀ ਚੰਗਾ ਮੀਂਹ ਪੈ ਗਿਆ ਇੱਥੇ, ਔਰ ਉਧਰ ਤੋਂ ਠੰਡ ਹੋ ਗਈ, ਜਦਕਿ ਨਵੰਬਰ ਦੇ ਵਿੱਚ ਹਜੇ ਗਰਮੀ ਚੰਗੀ ਹੋਈ ਹੋਈ ਸੀ। ਸੋ ਕੁਦਰਤ ਦੇ ਰੰਗ ਹੈ ਜੀ, ਕਹਿਣ ਨੂੰ ਗਰਮੀਆਂ ਦਾ ਮਹੀਨਾ ਚੜਿਆ, ਪਰ ਜਿਹੜੀ ਠੰਡ ਕੱਲ ਵੀ ਰਹੀ ਹੈ ਤੇ ਔਰ ਅੱਜ ਵੀ ਮੌਸਮ ਵਧੀਆ ਰਹਿਣਾ, ਬਹੁਤੀ ਗਰਮੀ ਨਹੀਂ ਜਾਣੀ। ਤੇ ਮੈਲਬਰਨ ਦੇ ਵਿੱਚ ਵੀ ਅੱਜ ਸਾਫ ਮੌਸਮ ਦੇ ਨਾਲ ਨਾਲ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਤੱਕ ਰਹਿਣਾ ਹੈ, ਤੇ ਸਿਡਨੀ ਦੇ ਵਿੱਚ ਤਾਪਮਾਨ ਜਾਣਾ ਵੱਧ ਤੋਂ ਵੱਧ 22 ਡਿਗਰੀ ਤੱਕ, ਨਾਲ ਹੀ ਹਲਕੇ ਬੱਦਲ ਤੁਸੀਂ ਸਿਡਨੀ ਦੇ ਅਸਮਾਨ ਤੇ ਦੇਖ ਸਕਦੇ ਹੋ। ਤੇ ਪਰਥ ਦੇ ਵਿੱਚ ਜੀ ਬਿਲਕੁਲ ਸਾਫ ਮੌਸਮ ਤੇ ਤਾਪਮਾਨ ਵੱਧ ਤੋਂ ਵੱਧ 26 ਡਿਗਰੀ ਤੱਕ ਜਾਣਾ, ਤੇ ਬ੍ਰਿਸਬੇਨ ਦੀ ਮੈਂ ਜੇ ਗੱਲ ਕਰਾਂ ਤੇ ਬ੍ਰਿਸਬੇਨ ਦੇ ਵਿੱਚ 33 ਡਿਗਰੀ ਵੱਧ ਤੋਂ ਵੱਧ ਤਾਪਮਾਨ ਦੇ ਨਾਲ ਮੌਸਮ ਬਿਲਕੁਲ ਸਾਫ ਰਹਿਣਾ। ਤੇ ਜੇ ਗੱਲ ਕਰੀਏ ਪੰਜਾਬ ਦੀ, ਤੇ ਪੰਜਾਬ ਦੇ ਵਿੱਚ ਬਿਲਕੁਲ ਜੀ ਦਸੰਬਰ ਆਉਂਦਿਆਂ ਹੀ ਜਿਹੜੀ ਸਰਦੀ ਆ ਉਹ ਆਪਣਾ ਜੋਬਨ ਫੜ ਲੈਂਦੀ ਹੈ, ਤੇ ਸਰਦੀਆਂ ਦਾ ਮੌਸਮ ਚੱਲ ਰਿਹਾ ਉੱਥੇ। ਅੱਜ ਵੱਧ ਤੋਂ ਵੱਧ ਤਾਪਮਾਨ ਜਿਹੜਾ ਪੰਜਾਬ ਦੇ ਵਿੱਚ 27 ਡਿਗਰੀ ਤੱਕ ਸ਼ੋ ਹੋ ਰਿਹਾ ਹੈ, ਤੇ ਮੌਸਮ ਸਾਫ਼ ਨਜ਼ਰ ਆਏਗਾ। ਸੋ ਬਿਲਕੁਲ ਜੀ ਦਸੰਬਰ ਦੀ ਗੱਲ ਕਰੀਏ ਤੇ ਪੰਜਾਬ ਯਾਦ ਆਵੇ ਤੇ ਨਾਲ ਆ ਜਾਂਦੀਆਂ ਸਾਰੀਆਂ ਉਹ ਧੁੰਦਾਂ ਯਾਦ, ਹਨਾ, ਕਿਉਂਕਿ ਦਸੰਬਰ ਦੇ ਮਹੀਨੇ ਦੇ ਅਖੀਰਕ ਵਿੱਚ ਜਿਹੜੀਆਂ ਧੁੰਦਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹੁੰਦੀਆਂ ਸੀਗੀਆਂ, ਹਾਏ ਤੇ ਧੁੰਦ ਵੀ ਨੀ ਪੈਂਦੀ, ਸਰਦੀ ਦਾ ਸਵਾਦ ਨੀ ਹੁੰਦਾ ਇੱਥੇ ਤੇ। ਪਰ ਚਲੋ ਜੀ ਗੱਲ ਇਹ ਆ ਕਿ ਸਾਡੀਆਂ ਯਾਦਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਰਹਿੰਦੀਆਂ ਆ ਉਹਨਾਂ ਨੂੰ ਯਾਦ ਕਰਕੇ ਅਸੀਂ ਫਿਰ ਤੋਂ ਖੁਸ਼ ਹੋ ਜਾਈਦਾ ਆ। ਸੋ ਪ੍ਰੋਗਰਾਮ ਦੇ ਵਿੱਚ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਅੱਜ ਗੁਰੂ ਨਾਨਕ ਦੇਵ ਜੀ ਦੀ ਗੱਲ ਕਰਾਂਗੇ, ਸੋ ਜੇ ਕੋਈ ਗੀਤ ਤੁਹਾਡੇ ਜ਼ਿਹਨ ਵਿੱਚ ਆਉਂਦਾ ਹੋਵੇ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਦੇ ਹੋਏ ਤਾਂ ਤੁਸੀਂ ਉਹ ਵੀ ਮੈਨੂੰ ਲਿਖ ਕੇ ਭੇਜ ਸਕਦੇ ਹੋ ਤੇ ਉਹ ਮੈਂ ਸਾਂਝਾ ਕਰਾਂਗੀ ਸਾਰਿਆਂ ਦੇ ਨਾਲ। ਤੇ ਨਰਿੰਦਰ ਠੌਰ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾ ਲਈ ਹੈ, ਲਓ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਸਾਰਿਆਂ ਨੂੰ, ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਰਿਵਾਰ ਨੂੰ। ਸੋ ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਠੌਰ ਸਾਹਿਬ, ਕੀ ਹਾਲ ਚਾਲ ਹੈ, ਰਾਜੀ ਖੁਸ਼ੀ। ਤੇ ਚਲੋ ਕਿ ਅੱਜ ਯਾਦ ਕਰੋ ਗੁਰਪੁਰਬ ਦੀਆਂ ਯਾਦਾਂ, ਕਿੱਦਾਂ ਮਨਾਈਦੇ ਹੁੰਦੇ ਸੀਗੇ ਉਹ ਦਿਨ ਤਿਉਹਾਰ ਅਸੀਂ, ਤੇ ਉਸ ਤੋਂ ਇਲਾਵਾ ਜੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ, ਅੱਛਾ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਬੜੀਆਂ ਸੁਣੀਦੀਆਂ ਹੁੰਦੀਆਂ ਸੀਗੀਆਂ, ਜੇ ਆਪਣੇ ਬਚਪਨ ਦੀ ਗੱਲ ਕਰਾਂ ਤੇ ਸਭ ਤੋਂ ਜ਼ਿਆਦਾ ਸਾਖੀਆਂ ਜਿਹੜੀਆਂ ਮੈਨੂੰ ਲੱਗਦਾ ਸੀ ਸਾਰਿਆਂ ਨੇ ਗੁਰੂ ਨਾਨਕ ਦੇਵ ਜੀ ਦੀਆਂ ਸੁਣੀਆਂ ਹੋਈਆਂ, ਯਾਨੀ ਨਿੱਤ ਦੀ ਗੱਲ ਹੀ ਹੁੰਦੀ ਸੀਗੀ, ਹਮੇਸ਼ਾ ਕਹਿਣਾ ਪਈ ਸੌਣ ਤੋਂ ਪਹਿਲਾਂ ਕੋਈ ਕਹਾਣੀ ਸੁਣਾਓ ਜਾਂ ਕੋਈ ਸਾਖੀ ਸੁਣਾਓ। ਤੇ ਮੈਨੂੰ ਯਾਦ ਹੈ ਅਜੇ ਤੱਕ ਵੀ, ਮੈਂ ਜਦੋਂ ਆਪਣੇ ਨਾਨਕੇ ਪਿੰਡ ਰਹਿੰਦੀ ਹੁੰਦੀ ਸੀ ਤੇ ਮੇਰੇ ਪੜਨਾਨਾ ਜੀ ਜਿਹੜੇ ਸੀਗੇ ਉਹਨਾਂ ਦਾ ਬ੍ਰਦਰ ਹੁੰਦਾ ਸੀ ਉੱਥੇ ਨਾਲ ਰਹਿੰਦੇ ਹੁੰਦੇ ਸੀ, ਉਹ ਕਾਫੀ ਬਜ਼ੁਰਗ ਸੀ, ਤੇ ਸਾਰਿਆਂ ਨੇ ਮੈਨੂੰ ਯਾਦ ਆ ਸਰਦੀਆਂ ਦੇ ਵਿੱਚ ਰੋਟੀ ਪਾਣੀ ਖਾ ਕੇ ਆਪਣੇ ਅੰਦਰ ਵੜ ਜਾਣਾ ਰਜਾਈਆਂ ਦੇ ਵਿੱਚ, ਤੇ ਮੈਂ ਉਹਨਾਂ ਦੇ ਨਾਲ ਉਹ ਚੁੱਲ੍ਹੇ ਦੀ ਮੱਠੀ ਮੱਠੀ ਅੱਗ ਦੇ ਅੱਗੇ ਬੈਠੀ ਰਹਿਣਾ, ਉਹ ਗਿਆਰੀਆਂ ਨੇ ਜਿੰਨੀ ਦੇਰ ਬੁੱਝਣਾ ਨੀ ਅਸੀਂ ਦੋਨਾਂ ਨੇ ਉੱਥੇ ਬੈਠੇ ਰਹਿਣਾ, ਔਰ ਉਹਨਾਂ ਨੇ ਮੈਨੂੰ ਬਹੁਤ ਸਾਰੀਆਂ ਸਾਖੀਆਂ ਸੁਣਾਉਂਦੇ ਹੁੰਦੇ ਸੀਗੇ, ਰੋਜ਼ ਉਹਨਾਂ ਨੇ ਮੈਨੂੰ ਇੱਕ ਸਾਖੀ ਸੁਣਾਉਣੀ। ਸੋ ਕਿੰਨਾ ਵਧੀਆ ਕੁਆਲਿਟੀ ਟਾਈਮ ਹੁੰਦਾ ਸੀਗਾ ਉਹ ਵਾਲਾ, ਹੈਨਾ। ਔਰ ਸਹੀ ਗੱਲ ਆ, ਜੇ ਚੁੱਲ੍ਹੇ ਦੀ ਗੱਲ ਛਿੜੀਏ ਤੇ ਮੈਨੂੰ ਲੱਗਦਾ ਹੁੰਦਾ ਕਿ ਸਭ ਤੋਂ ਵਧੀਆ ਟਾਈਮ ਉਹੀ ਹੁੰਦਾ ਜਿਹੜਾ ਤੁਸੀਂ ਚੁੱਲ੍ਹੇ ਚੌਂਕੇ ਦੇ ਵਿੱਚ ਚੁੱਲ੍ਹੇ ਦੇ ਅੱਗੇ ਬੈਠ ਕੇ ਸਰਦੀਆਂ ਦੇ ਵਿੱਚ ਜਿਹੜਾ ਟਾਈਮ ਅਸੀਂ ਬਿਤਾਈਦਾ ਸੀ, ਕਿਉਂਕਿ ਇੱਕ ਤਰ੍ਹਾਂ ਸਾਰਾ ਪਰਿਵਾਰ ਇਕੱਠਾ ਹੁੰਦਾ ਸੀਗਾ, ਮਾਂ ਨੇ ਰੋਟੀਆਂ ਲਾਉਣੀਆਂ ਤੇ ਬਾਕੀ ਸਾਰਿਆਂ ਨੇ ਅੱਗੇ ਬੈਠ ਕੇ ਖਾਈ ਜਾਣੀਆਂ ਤੇ ਨਾਲੇ ਦਿਨ ਭਰ ਦੀਆਂ ਗੱਲਾਂ ਕਰੀ ਜਾਣੀਆਂ। ਕੋਈ ਨੀ ਜੀ, ਚਲੋ ਚੁੱਲ੍ਹਾ ਚੌਂਕਾ ਤੇ ਅੱਜ ਨੀ ਹੈਗਾ, ਪਰ ਹਰਮਨ ਰੇਡੀਓ ਦੇ ਉੱਤੇ ਅਸੀਂ ਫੇਰ ਵੀ ਆਪਣੀਆਂ ਜਿਹੜੀਆਂ ਗੱਲਾਂ ਆ ਓਦਾਂ ਹੀ ਕਰਦੇ ਹਾਂ, ਓਦਾਂ ਹੀ ਸੁਣਦੇ ਹਾਂ, ਉਸੇ ਰੂਹ ਦੇ ਨਾਲ, ਉਸੇ ਕੁਆਲਿਟੀ ਟਾਈਮ ਜਿਹਨੂੰ ਅਸੀਂ ਕਹਿ ਸਕਦੇ ਹਾਂ ਸੁਣ ਦਾ ਤੁਹਾਡੇ ਸਾਰਿਆਂ ਨਾਲ ਹੁੰਦਾ ਬੁੱਧਵਾਰ ਦੀ ਸਵੇਰ ਨੂੰ। ਸੋ ਪ੍ਰੋਗਰਾਮ ਦੇ ਵਿੱਚ ਅੱਗੇ ਤੁਹਾਨੂੰ ਦੱਸ ਦਿੱਤਾ ਵੀ ਅਸੀਂ ਕੀ ਕੀ ਗੱਲਾਂ ਕਰਨੀਆਂ ਤੇ ਨਾਲ ਨਾਲ ਸੁਣਨੇ ਆ ਅਸੀਂ ਗੀਤ। ਸੋ ਲਓ ਜੀ, ਇੱਕ ਗੀਤ ਤੁਹਾਡੀ ਨਜ਼ਰ ਹੋਰ ਕਰ ਰਹੀ ਹਾਂ ਤੇ ਉਸ ਤੋਂ ਬਾਅਦ ਅੱਗੇ ਕਰ ਤੁਰਦੇ ਹਾਂ।
ਨਾ ਭੁੱਖ ਹੈ ਸਾਨੂੰ ਤਖਤਾਂ ਦੀ, ਗਲ ਸੂਲੀ ਲੈ ਕੇ ਜੰਮੇ ਆਂ, ਸਾਨੂੰ ਗੁੜਤੀ ਮਿਲੀ ਹੈ ਵਕਤਾਂ ਦੀ, ਫੂਕਾਂ ਨਾਲ ਨਹੀਂ ਫੱਟ ਲਹੂ ਨਾ, ਫੂਕਾਂ ਨਾਲ ਨਹੀਂ ਫੱਟ ਲਹੂ ਨਾਲ ਧੋਣੇ ਆਉਂਦੇ ਆ, ਸਾਨੂੰ ਮੰਗਣੇ ਨਹੀਂ ਆਉਂਦੇ, ਹੱਕ ਤਾਂ ਖੋਣੇ ਆਉਂਦੇ ਆ, ਸਾਨੂੰ ਮੰਗਣੇ ਨਹੀਂ ਆਉਂਦੇ, ਹੱਕ ਤਾਂ ਖੋਣੇ ਆਉਂਦੇ ਆ। ਹੁਣੀ ਉਹ ਦਮਦਾਨੀ ਜਿਹੜੇ ਨੂੰ ਪੰਜਾਬ ਕਹਿੰਦੇ ਨੇ, ਲੋਕੀ ਅਰਨੇ ਦੀ ਸਾਡੇ ਤੋਂ ਕਿਲਾਸ ਲੈਂਦੇ ਨੇ, ਦਮਦਾਨੀ ਜਿਹੜੇ ਨੂੰ ਪੰਜਾਬ ਕਹਿੰਦੇ ਨੇ, ਲੋਕੀ ਅਰਨੇ ਦੀ ਸਾਡੇ ਤੋਂ ਕਿਲਾਸ ਲੈਂਦੇ ਨੇ। ਉਹ ਸਿੰਘ ਪੁੱਠੇ ਥਾਵੇਂ ਫਸ ਗਏ ਨੇ ਦਿੱਲੀ, ਇਹ ਪੁੱਠੇ ਥਾਵੇਂ ਫਸ ਗਏ ਨੇ ਦਿੱਲੀ, ਤੂੰ ਬਾਲੀ ਅੱਤ ਚੱਕੀ ਬੈਠੀ ਹੈ, ਲੈ ਜਾਣਗੇ ਟਰਾਲੀਆਂ ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀ ਹੈ, ਨੀ ਲੈ ਜਾਣਗੇ ਟਰਾਲੀਆਂ ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀ ਹੈ, ਨੀ ਲੈ ਜਾਣਗੇ ਟਰਾਲੀਆਂ ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀ ਹੈ। ਲੈ ਜਾਣਗੇ ਟਰਾਲੀਆਂ ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀ, ਉਹ ਸਿੰਘ ਪੁੱਠੇ ਥਾਵੇਂ ਫਸ ਗਏ ਨੇ ਦਿੱਲੀ, ਪੁੱਠੇ ਥਾਵੇਂ ਫਸ ਗਏ ਨੇ ਦਿੱਲੀ, ਤੂੰ ਬਾਲੀ ਅੱਤ ਚੱਕੀ ਬੈਠੀ ਹੈ, ਲੈ ਜਾਣਗੇ ਟਰਾਲੀਆਂ ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀ, ਲੈ ਜਾਣਗੇ ਟਰਾਲੀਆਂ ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀ ਹੈ। ਉਹ ਇੱਥੇ ਦੇਖਣ ਸ਼ਹੀਦੀਆਂ ਨਾ ਉਮਰਾਂ ਨੀ ਕਦੇ ਮੌਤ ਮੂਹਰੇ ਖੜੀ ਕਹੇ, ਉਹ ਛੋਟੇ ਸਾਹਿਬ ਜਦ ਲੜੇ ਬਾਬਾ ਦੀਪ ਸਿੰਘ ਸੀਸ ਤਲੀ ਉੱਤੇ ਧਰ ਕੇ, ਹਰ ਮਾਈ ਮਾਈ ਭਾਗੋ ਅਰਜਣਾ, ਹਰ ਮਾਈ ਮਾਈ ਭਾਗੋ ਅਰਜਣਾ, ਕਿਹੜੀ ਗੱਲੋਂ ਸ਼ੱਕੀ ਬੈਠੀ ਹੈ, ਹਰ ਮਾਈ ਮਾਈ ਭਾਗੋ ਅਰਜਣਾ, ਕਿਹੜੀ ਗੱਲੋਂ ਸ਼ੱਕੀ ਬੈਠੀ ਹੈ, ਲੈ ਜਾਣਗੇ ਟਰਾਲੀਆਂ ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀ, ਉਹ ਸਿੰਘ ਪੁੱਠੇ ਥਾਵੇਂ ਫਸ ਗਏ ਨੇ ਦਿੱਲੀ, ਪੁੱਠੇ ਥਾਵੇਂ ਫਸ ਗਏ ਨੇ ਦਿੱਲੀ, ਤੂੰ ਬਾਲੀ ਅੱਤ ਚੱਕੀ ਬੈਠੀ ਹੈ, ਲੈ ਜਾਣਗੇ ਟਰਾਲੀਆਂ ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀ ਹੈ, ਲੈ ਜਾਣਗੇ ਟਰਾਲੀਆਂ ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀ ਹੈ। ਸਰਕਾਰ ਖਾਲਸਾ ਗੱਲ ਕਰੇ ਹਣ ਕੇ ਨੀ ਚੀਨੇ ਕਹਿੰਦੇ ਸਾਫ ਸੁਣ ਲੈ, ਉਹ ਸਾਡੇ ਬਿਨਾਂ ਨੀ ਛੜਾਇਆ ਜਾਣਾ, ਚੀਨ ਤੋਂ ਨਿੱਤੇ ਪੱਤੇ ਲਦਾਖ ਸੁਣ ਲੈ, ਹਰ ਮੰਦਿਰ ਚਿਰਾਸੀ ਸੰਤਾਲੀ ਵਾਲੀ, ਹਰ ਮੰਦਿਰ ਚਿਰਾਸੀ ਸੰਤਾਲੀ ਵਾਲੀ ਪਹਿਲੇ ਖੱਟੀ ਖੱਟੀ ਬੈਠੀ ਹੈ, ਹਰ ਮੰਦਿਰ ਚਿਰਾਸੀ ਸੰਤਾਲੀ ਵਾਲੀ ਪਹਿਲੇ ਖੱਟੀ ਖੱਟੀ ਬੈਠੀ ਹੈ, ਲੈ ਜਾਣਗੇ ਟਰਾਲੀਆਂ ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀ ਹੈ, ਨੀ ਲੈ ਜਾਣਗੇ ਟਰਾਲੀਆਂ ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀ ਹੈ, ਨੀ ਲੈ ਜਾਣਗੇ ਟਰਾਲੀਆਂ ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀ ਹੈ।
ਸਲੋ ਜੀ, ਗੀਤ ਤੋਂ ਬਾਅਦ ਪ੍ਰੋਗਰਾਮ ਨੂੰ ਅੱਗੇ ਤੋਰਦੇ ਆ ਹੋਰ ਗੱਲਾਂ ਬਾਤਾਂ ਕੁਝ, ਔਰ ਗੱਲਾਂ ਬਾਤਾਂ ਵਿੱਚ ਅੱਜ ਕੱਲ ਕਰ ਕਰੀਏ ਤੇ ਹਰ ਪੰਜਾਬੀ ਦੀ ਜ਼ੁਬਾਨ ਤੇ ਜਿਹੜੀ ਗੱਲ ਹੈ ਉਹ ਕਿਸਾਨੀ ਮੁੱਦਿਆਂ ਨਾਲ ਜੁੜੀ ਹੋਈ ਹੈ। ਸੋ ਹਰ ਪੰਜਾਬੀ ਦੇ ਦਿਲ ਵਿੱਚ ਇੱਕ ਰੋਸ ਹੈ, ਇੱਕ ਰੂਹ ਹੈ, ਜੋਸ਼ ਹੈ, ਔਰ ਉਹ ਜੋਸ਼ ਦਿਸ ਰਿਹਾ ਆ, ਚਾਹੇ ਪੰਜਾਬ ਦੀ ਗੱਲ ਕਰੀਏ ਤੇ ਚਾਹੇ ਪੰਜਾਬ ਤੋਂ ਬਾਹਰ ਬੈਠੇ ਅਸੀਂ ਸਾਰੇ ਪੰਜਾਬੀਆਂ ਦੀ ਗੱਲ ਕਰੀਏ। ਸੱਚੀ ਗੱਲ ਆ ਰਾਜ, ਜਦੋਂ ਰੋਟੀ ਖਾਣ ਬੈਠੋ ਤੇ ਸਭ ਤੋਂ ਪਹਿਲਾਂ ਯਾਦ ਆ ਜਾਂਦੇ ਆਪਣੇ ਪੰਜਾਬੀ ਜਿਹੜੇ ਇਸ ਵੇਲੇ ਮੋਰਚੇ ਤੇ ਡਟੇ ਹੋਏ ਆ, ਤੇ ਉਹਨਾਂ ਨੇ ਖਾਲੀ ਹੋਊਗੀ ਜਾਂ ਨਹੀਂ। ਔਰ ਰਾਤ ਨੂੰ ਜਦੋਂ ਬਿਸਤਰੇ ਦੇ ਵਿੱਚ ਪੈਂਦੇ ਆ ਤੇ ਫੇਰ ਵੀ ਦਿਮਾਗ ਚ ਇਹੀ ਆਉਂਦਾ ਵੀ ਇੰਨੀ ਠੰਡ ਚੋਂ ਬਾਹਰ ਸੁੱਤੇ ਆ ਤੇ ਅਸੀਂ ਇੱਥੇ ਗੱਦਿਆਂ ਤੇ ਪਏ ਆ। ਔਰ ਰਾਤ ਨੂੰ ਉੱਠ ਉੱਠ ਕੇ 12-1 ਵਜੇ ਫੋਨ ਚੈੱਕ ਕਰੀਦਾ ਆ ਜਾਂ ਨਿਊਜ਼ ਦੇਖਣ ਦੀ ਕੋਸ਼ਿਸ਼ ਕਰੀਦੀ ਆ ਵੀ ਕੋਈ ਪਤਾ ਥੋ ਲੱਗ ਜਾਵੇ ਕੀ ਬਣਿਆ ਕੀ ਹੋਇਆ। ਸੋ ਸਰਕਾਰ ਵੀ ਜਿਹੜੀ ਟਾਲ ਮਟੋਲੇ ਕਰਦੀ ਨਜ਼ਰ ਆ ਰਹੀ ਹੈ। ਕੱਲ ਦੀ ਜਿਹੜੀ ਗੱਲਬਾਤ ਹੋਈ ਹੈ ਕਿਸਾਨਾਂ ਦੀ ਔਰ ਸਰਕਾਰ ਦੀ, ਉਹਦਾ ਵੀ ਉਹਨਾਂ ਨੇ ਫਿਰ ਕੋਈ ਹੱਥ ਪੱਲਾ ਨਹੀਂ ਫੜਾਇਆ। ਸੋ ਰੱਬ ਸੁੱਖ ਰੱਖੇ, ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਤੋਂ ਜਲਦੀ ਜਿਹੜਾ ਫਤਿਹ ਹਾਸਲ ਕਰਕੇ ਆਪਣੇ ਪੰਜਾਬੀ ਵਾਪਸ ਮੁੜਨ। ਸੋ ਸਰਕਾਰ ਹੈ ਕਿ ਜ਼ਿੱਦ ਤੇ ਅੜੀ ਹੋਈ ਹੈ। ਸੋ ਅਸੀਂ ਸਾਰੇ ਦੂਰ ਬੈਠੇ ਅਰਦਾਸ ਦੁਆਵਾਂ ਹੀ ਕਰ ਸਕਦੇ ਹਾਂ ਵੀ ਰਾਜੀ ਖੁਸ਼ੀ ਰਹਿਣ ਜਿਹੜੇ ਪੰਜਾਬੀ ਉੱਥੇ ਡਟੇ ਹੋਏ ਆ, ਔਰ ਜਲਦੀ ਤੋਂ ਜਲਦੀ ਆਪਣੀਆਂ ਮੰਗਾਂ ਮੰਗਵਾ ਕੇ ਵਾਪਸ ਜਾਣ। ਮੈਂ ਜ਼ਿਆਦਾ ਗੱਲ ਨਹੀਂ ਛੇੜਦੀ ਹੁੰਦੀ ਇਸ ਮੁੱਦੇ ਤੇ ਕਿਉਂਕਿ ਮੈਂ ਥੋੜੀ ਇਮੋਸ਼ਨਲ ਹਿਸਾਬ ਦੀ ਕੁੜੀ ਹਾਂ, ਤਾਂ ਫਿਰ ਮੈਨੂੰ ਹੁੰਦਾ ਵੀ ਨਹੀਂ ਮੈਂ ਰਾਜਨੀਤਿਕ ਮੁੱਦਿਆਂ ਤੇ ਇਹੋ ਜਿਹੀਆਂ ਗੱਲਾਂ ਘੱਟ ਹੀ ਕਰਾਂ। ਸੋ ਮੇਰਾ ਜਿੰਨਾ ਕੁ ਦਾਇਰਾ ਮੈਂ ਉਹਦੇ ਵਿੱਚ ਰਹਿੰਦੇ ਹੋਏ ਗੱਲਬਾਤ ਕਰਦੀ ਹੁੰਦੀ ਹਾਂ ਤੇ ਮੇਰੀਆਂ ਗੱਲਾਂ ਹੁੰਦੀਆਂ ਜੀ ਆਪਣੀਆਂ ਯਾਦਾਂ ਨਾਲ ਜੁੜੀਆਂ ਹੋਈਆਂ। ਸੋ ਇਹੋ ਜਿਹੀਆਂ ਜਿਹੜੀਆਂ ਅੜਿੱਕੇ ਜਾਂ ਕਹਿ ਲਓ ਵੀ ਸਰਕਾਰਾਂ ਦੇ ਨਾਲ ਜਿਹੜਾ ਇੱਕ ਪੰਜਾਬੀਆਂ ਦਾ ਸ਼ੁਰੂ ਤੋਂ ਇਹੋ ਜਿਹਾ ਰਿਸ਼ਤਾ ਰਿਹਾ ਆ, ਹੈ ਨਾ। ਜੇ ਬਚਪਨ ਦੀ ਵੀ ਗੱਲ ਕਰਾਂ ਤੇ ਬਚਪਨ ਚ ਵੀ ਬਥੇਰਾ ਕੁਛ ਦੇਖਿਆ ਆ ਜਦੋਂ ਪੰਜਾਬੀ ਅੜੇ ਆ ਇਹਨਾਂ ਦੇ ਅੱਗੇ, ਸਰਕਾਰਾਂ ਦੇ ਅੱਗੇ ਗੋਡੇ ਨਹੀਂ ਟੇਕੇ। ਔਰ ਪਿੱਛੇ ਜਿਹੇ ਉਹੀ ਮੈਂ ਜਿਵੇਂ ਗੱਲ ਕੀਤੀ ਕਿ ਪਹਿਲਾਂ ਪਾਣੀ ਮੁੱਦਿਆਂ ਦਾ ਸੀ ਤੇ ਹੁਣ ਮੁੱਦਾ ਜਿਹੜਾ ਜ਼ਮੀਨ ਦਾ ਹੋ ਗਿਆ ਆ, ਪਰ ਇਹ ਆ ਕਿ ਹੁਣ ਜਿਹੜੇ ਪੰਜਾਬੀ ਆ ਉਹ ਅਵੇਅਰ ਜ਼ਿਆਦਾ ਹੋ ਗਏ ਆ। ਔਰ ਸਭ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਹੈ, ਕਿਸੇ ਵੇਲੇ ਤਾਂ ਮੈਂ ਸੋਚਦੀ ਹੁੰਦੀ ਹਾਂ ਵੀ ਮੋਦੀ ਦੀ ਸਰਕਾਰ ਜਿਹੜੀ ਆ ਉਹਨਾਂ ਦਾ ਸਾਨੂੰ ਥੈਂਕ ਯੂ ਕਰਨਾ ਵੀ ਕਿਸੇ ਨਾ ਕਿਸੇ ਤਰ੍ਹਾਂ ਬਣਦਾ ਆ। ਥੈਂਕ ਯੂ ਇਸ ਕਰਕੇ ਕਰਨਾ ਬਣਦਾ ਹੈ ਕਿ ਜਿਹੜਾ ਪੰਜਾਬ ਨੂੰ ਸਾਰੇ ਸਮਝਦੇ ਸੀ ਵੀ ਬਸ ਮਧੋਲਿਆ ਗਿਆ ਇਹਦੇ ਚ ਤੇ ਨਸ਼ਿਆਂ ਨਾਲ ਜਵਾਨੀਆਂ ਗਲਤਾਨ ਹੋ ਗਈਆਂ, ਹਨਾ, ਬਈ ਉਹੋ ਜਿਹਾ ਪੰਜਾਬ ਨਹੀਂ ਰਿਹਾ ਅੱਜ। ਉਸ ਪਰ ਉਹਨਾਂ ਪੰਜਾਬੀਆਂ ਨੇ ਦਿਖਾ ਦਿੱਤਾ ਇੱਕ ਵਾਰੀ ਵੀ ਉਹਨਾਂ ਦੀਆਂ ਬਾਹਾਂ ਚ ਅਜੇ ਵੀ ਉਹੀ ਜ਼ੋਰ ਹੈ ਔਰ ਦਿਲ ਦੇ ਵਿੱਚ ਅਜੇ ਵੀ ਉਹੀ ਜਜ਼ਬਾ ਹੈ, ਸਾਰੇ ਇਕੱਠੇ ਹੋ ਕੇ ਤੁਰ ਪਏ। ਔਰ ਪੰਜਾਬ ਨੇ ਇੱਕ ਵਾਰ ਫਿਰ ਤੋਂ ਜਿਹੜਾ ਆ ਕਹਿੰਦੇ ਹੁੰਦੇ ਨਾ ਪਾਸਾ ਲਿਆ ਆ, ਤੇ ਫਿਰ ਜਦੋਂ ਵੀ ਪੰਜਾਬ ਪਾਸਾ ਲੈਂਦਾ ਉਦੋਂ ਦਿੱਲੀ ਹਮੇਸ਼ਾ ਹਿਲਦੀ ਆ। ਔਰ ਉਸ ਤੋਂ ਇਲਾਵਾ ਜੇ ਗੱਲ ਕਰਾਂ ਤੇ ਇਹ ਵੀ ਦੇਖ ਕੇ ਵਧੀਆ ਲੱਗਦਾ ਪਿਆ ਕਿ ਜਿਹੜੇ ਨੈਸ਼ਨਲ ਇੰਟੀਗ੍ਰਿਟੀ ਦੀ ਅਸੀਂ ਗੱਲ ਕਰਦੇ ਹੁੰਦੇ ਸੀ, ਜਿਹੜੇ ਰਾਸ਼ਟਰੀ ਏਕਤਾ ਦੀਆਂ ਅਸੀਂ ਗੱਲਾਂ ਕਰਦੇ ਹੁੰਦੇ ਸੀ, ਉਹ ਵੀ ਕਿਤੇ ਗੁਆਚ ਗਈ ਸੀ ਪਿੱਛੇ ਜੇ ਹੁਣ, ਹਨਾ, ਸਾਰੇ ਵੱਖੋ ਵੱਖਰੇ ਜੇ ਲੱਗਣ ਲੱਗ ਗਏ ਸੀਗੇ। ਪਰ ਇਸ ਵਾਰੀ ਇਹ ਹਾਲਾਤਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਲੱਗਾ ਕਿ ਕਾਫੀ ਜਿਹੜੇ ਇੱਕ ਜਿਹੜੀਆਂ ਸਾਰੇ ਇੱਕ ਦੂਜੇ ਦੇ ਨਾਲ ਫਿਰ ਤੋਂ ਇੱਕੇ ਨਾਲ ਖੜੇ ਹੋਏ, ਚਾਹੇ ਕਿਸੇ ਅਸੀਂ ਬਿਹਾਰ ਤੋਂ ਕਿਸੇ ਨੂੰ ਸੁਣਦੇ ਹਾਂ ਤੇ ਉਹ ਵੀ ਉਹੀ ਗੱਲ ਕਰ ਰਿਹਾ, ਜੇ ਕੋਈ ਰਾਜਸਥਾਨ ਤੋਂ ਤੇ ਉਹ ਵੀ ਉਹੀ ਗੱਲ ਕਰ ਰਿਹਾ, ਹਰਿਆਣੇ ਤੋਂ, ਯੂਪੀ ਤੋਂ, ਯਾਨੀ ਸਾਰੇ ਇਕੱਠੇ ਹੋਏ ਆ ਇੱਕ ਤਰ੍ਹਾਂ ਨਾਲ। ਸੋ ਇਸ ਲਈ ਮੈਂ ਸੋਚਦੀ ਹਾਂ ਭਈ ਧੰਨਵਾਦ ਕਰਨਾ ਵੀ ਬਣਦਾ ਜੀ, ਇੱਕ ਵਾਰੀ ਫਿਰ ਤੋਂ ਸਾਨੂੰ ਸਾਰਿਆਂ ਨੂੰ ਇਕੱਠੇ ਕਰ ਦਿੱਤਾ ਇਹਨਾਂ ਮੁੱਦਿਆਂ ਨੇ। ਔਰ ਜਦੋਂ ਤੁਸੀਂ ਇਕੱਠੇ ਹੋ ਜਾਂਦੇ ਆ ਤੇ ਫਿਰ ਤਾਂ ਜਿਹੜੀ ਆ ਜੰਗ ਉਹ ਜਿੱਤੀ ਜਾਂਦੀ ਹੁੰਦੀ ਹੈ, ਚਾਹੇ ਜੰਗ ਹੋਵੇ ਚਾਹੇ ਕੋਈ ਮੁੱਦੇ ਹੋਣ, ਹੈਨਾ। ਸੋ ਇਸ ਵੇਲੇ ਗੱਲ ਕਰਦਿਆਂ ਨਾਲ ਤੁਹਾਨੂੰ ਮੈਨੂੰ ਛੋਟੇ ਹੁੰਦੇ ਜਿਹੜੀ ਉਹ ਅਸੀਂ ਦੇਖੀ ਨਹੀਂ ਹੁੰਦੀ ਸੀਗੀ, ਇੱਕ ਕਾਰਟੂਨ ਨਹੀਂ ਆਉਂਦੇ ਹੁੰਦੇ ਸੀਗੇ ਉਹ ਇੱਕ ਚਿੜੀ ਵਾਲੇ, ਸੂਰਜ ਇੱਕ ਚੰਬਾ ਇੱਕ ਤਾਰੇ ਅਨੇਕ, ਉਹ ਬੜੀ ਸੋਹਣੀ ਹੁੰਦੀ ਸੀ। ਔਰ ਉਹਦੇ ਵਿੱਚ ਵੀ ਇਹੀ ਦਿਖਾਉਂਦੇ ਸੀ ਕਿ ਜਿਹੜੀ ਏਕਤਾ ਆ ਉਹਦੇ ਵਰਗੀ ਰੀਸ ਦੀ, ਜੇ ਤੁਸੀਂ ਇਕੱਠੇ ਆ ਤੇ ਉਹ ਪੰਛੀ ਜਿਹੜੇ ਸੀਗੇ ਉਹ ਜਾਲ ਲੈ ਕੇ ਵੀ ਉੱਡ ਜਾਂਦੇ ਆ। ਸੋ ਉਹੀ ਏਕਤਾ ਜਿਹੜਾ ਆ ਅੱਜ ਭਾਰਤ ਦਿਖਾ ਰਿਹਾ ਆ। ਸੋ ਖੁਸ਼ੀ ਹੈ ਇਸ ਗੱਲ ਦੀ। ਚਲੋ ਜੀ, ਤੁਸੀਂ ਕੀ ਸੋਚਦੇ ਆ ਇਹਦੇ ਬਾਰੇ, ਤੁਹਾਡੇ ਕੀ ਵਿਚਾਰ ਆ, ਤੁਸੀਂ ਵੀ ਆਪਣੇ ਵਿਚਾਰ ਮੇਰੇ ਨਾਲ ਸਾਂਝੇ ਕਰ ਸਕਦੇ ਆ। ਤੇ ਗੱਲ ਹੁਣ ਮੈਂ ਤੋਰਦੀ ਹਾਂ ਇਸ ਤੋਂ ਬਾਅਦ ਗੁਰਪੁਰਬ ਦੀ, ਹੈ ਨਾ, ਗੁਰੂ ਨਾਨਕ ਦੇਵ ਜੀ। ਗੁਰੂ ਨਾਨਕ ਦੇਵ ਜੀ, ਜੇ ਮੈਂ ਕਿਤਾਬੀ ਗੱਲਾਂ ਕਰਾਂਗੀ ਵੀ ਹਾਂ ਇਹ ਸਾਰਿਆਂ ਦੇ ਮੁਸਲਮਾਨਾਂ ਤੇ ਹਿੰਦੂਆਂ ਦੇ ਸਾਂਝੇ ਫਕੀਰਾਂ ਸੀ ਜਾਂ ਜੋ ਵੀ ਅਸੀਂ ਪੜ੍ਹਿਆ ਲਿਖਿਆ ਹੈਗਾ ਆ ਬਚਪਨ ਦੇ ਵਿੱਚ, ਪਰ ਜੇ ਮੈਂ ਗੁਰੂ ਨਾਨਕ ਦੇਵ ਜੀ ਦੀ ਗੱਲ ਆਪਣੇ ਆਪ ਨਾਲ ਕਰਾਂ ਤੇ ਮੈਨੂੰ ਐਂ ਲੱਗਦਾ ਹੁੰਦਾ ਕਿ ਜਿੱਦਾਂ ਮੇਰਾ ਉਹਨਾਂ ਨਾਲ ਕੋਈ ਰਿਸ਼ਤਾ ਆ, ਜਿੱਦਾਂ ਉਹ ਮੇਰੇ ਕੋਈ ਬਜ਼ੁਰਗ ਹੁੰਦੇ ਆ ਮੇਰੇ ਦਾਦਿਆਂ ਪੜਦਾਦਿਆਂ ਦੇ ਵਿੱਚੋਂ, ਔਰ ਉਹ ਹਮੇਸ਼ਾ ਨਾਲ ਆ, ਹਮੇਸ਼ਾ ਨਾਲ ਰਹਿੰਦੇ ਆ। ਹਾਂ ਅਸੀਂ ਕਦੀ ਕਦੀ ਉਹਨਾਂ ਨੂੰ ਭੁੱਲ ਜਾਂਦੇ ਹਾਂ, ਜੇ ਮੈਂ ਆਪਣੀ ਗੱਲ ਕਰਾਂ ਤੇ ਮੈਨੂੰ ਕਈ ਬਹੁਤ ਵਾਰੀ ਭੁੱਲ ਜਾਂਦਾ ਵੀ ਉਹ ਮੇਰੇ ਨਾਲ ਆ, ਪਰ ਉਹ ਹਮੇਸ਼ਾ ਮੇਰੇ ਨਾਲ ਹੀ ਰਹਿੰਦੇ ਆ। ਮੈਂ ਜਦੋਂ ਵੀ ਯਾਦ ਕਰਦੀ ਹਾਂ ਉਹ ਮਹਿਸੂਸ ਹੁੰਦੇ ਆ ਔਰ ਲੱਗਦਾ ਕਿ ਹਾਂ ਉਹਨਾਂ ਦੀਆਂ ਬਲੈਸਿੰਗਸ ਜਿਹੜੀਆਂ ਸਾਡੇ ਨਾਲ ਨਾਲ ਚੱਲ ਰਹੀਆਂ ਆ। ਸੋ ਗੁਰੂ ਨਾਨਕ ਦੇਵ ਜੀ ਦੀ, ਪਰ ਮੈਨੂੰ ਇੱਕ ਗੱਲ ਦੀ ਬੜੀ ਕਨਫਿਊਜ਼ਨ ਆ, ਜੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀ ਜਿਹੜਾ ਗੁਰਪੁਰਬ ਉਹਨੂੰ ਲੈ ਕੇ ਬਚਪਨ ਚ ਵੀ ਹੁੰਦੀ ਸੀ ਤੇ ਜਦੋਂ ਅਸੀਂ ਪੜ੍ਹਨਾ ਕਿਤਾਬਾਂ ਦੇ ਵਿੱਚ ਤੇ ਉਹਦੇ ਵਿੱਚ 15 ਅਪ੍ਰੈਲ ਲਿਖਿਆ ਹੁੰਦਾ ਸੀ ਹਨਾ, ਔਰ ਮਨਾਉਂਦੇ ਸੀ ਜਾ ਕੇ ਕੱਤਕ ਦੀ ਪੂਰਨਿਮਾ ਨੂੰ ਹੁੰਦੇ ਸੀ, ਔਰ ਇਸ ਵਾਰੀ ਤਾਂ ਉਸ ਤੋਂ ਵੀ ਵੱਧ ਕੇ ਹੋ ਗਿਆ ਪਿਆ, ਅਸੀਂ ਮਨਾ ਵੀ ਮੱਘਰ ਦੀ ਪੂਰਨਮਾਸ਼ੀ ਨੂੰ ਰਹੇ ਹਾਂ। ਸੋ ਇਹ ਥੋੜਾ ਜਿਹਾ ਕਨਫਿਊਜ਼ਨ ਮੈਨੂੰ ਹਮੇਸ਼ਾ ਰਿਹਾ। ਚਲੋ, ਔਰ ਵੱਡੀ ਗੱਲ ਇਹ ਹੋਈ ਕਿ ਜਦੋਂ ਮੈਂ ਪਿੱਛੇ ਜਿਹੇ 2 ਕੁ ਦਿਨ ਹੀ ਹੋਏ ਤੇ ਮੇਰੇ ਕੋਲ ਬੈਡ ਟਾਈਮ ਸਟੋਰੀਜ਼ ਹੈ ਸਾਰੇ ਗੁਰੂਆਂ ਦੀਆਂ, ਤੇ ਮੈਂ ਆਪਣੇ ਬੇਟੇ ਦੇ ਨਾਲ ਬੈਠ ਕੇ ਨਾ ਉਹਨੂੰ ਉਹ ਸੁਣਾ ਰਹੀ ਸੀਗੀ। ਜਿੱਦਾਂ ਹੀ ਮੈਂ ਪੇਜ ਖੋਲਿਆ ਔਰ ਸ਼ੁਰੂ ਕੀਤੀ ਗੱਲ, ਉਹਦੇ ਉੱਤੇ ਫੇਰ ਡੇਟ ਉਹੀ 15 ਅਪ੍ਰੈਲ ਉਹਨੇ ਇੱਕਦਮ ਪਿੱਕ ਕਰ ਲਈ। ਮੈਨੂੰ ਕਹਿੰਦਾ, ਮੰਮਾ ਇਹ ਅਪ੍ਰੈਲ ਆ, ਤੁਸੀਂ ਤਾਂ ਕਹਿ ਰਹੇ ਗੁਰਪੁਰਬ ਹੋਣਾ ਬਾਬਾ ਜੀ ਦਾ, ਇੱਥੇ ਤੇ 15 ਅਪ੍ਰੈਲ ਲਿਖਿਆ ਆ। ਫਿਰ ਮੈਂ ਥੋੜੀ ਜੀ ਕੱਚੀ ਹੋ ਗਈ, ਕਿਉਂਕਿ ਇਹ ਬੜਾ ਔਖਾ ਲੱਗਦਾ ਹੁੰਦਾ ਜਿਹਨਾਂ ਸਵਾਲਾਂ ਦੇ ਜਵਾਬ ਤੁਹਾਡੇ ਕੋਲ ਨਹੀਂ ਹੁੰਦੇ, ਉਹ ਤੁਸੀਂ ਬੱਚਿਆਂ ਨੂੰ ਖਾਸ ਕਰਕੇ ਅੱਜ ਕੱਲ ਦੇ ਬੱਚਿਆਂ ਨੂੰ ਕਨਵਿੰਸ ਕਰਨਾ ਬੜਾ ਔਖਾ ਹੋ ਜਾਂਦਾ ਆ, ਹੈਨਾ। ਸੋ ਕਈਆਂ ਨੂੰ ਮੈਂ ਇਹਦੇ ਨਾਲ ਗੱਲਬਾਤ ਵੀ ਕੀਤੀ ਔਰ ਕਈਆਂ ਨੇ ਕਿਹਾ ਬਈ ਪੁਰਾਣੇ ਟਾਈਮ ਦੇ ਵਿੱਚ ਜਿਹੜਾ ਹੁੰਦਾ ਸੀਗਾ ਕਿ ਇਸ ਟਾਈਮ ਦੇ ਉੱਤੇ ਜਿਹੜਾ ਅਪ੍ਰੈਲ ਦਾ ਮਹੀਨਾ ਵਾਢੀਆਂ ਦਾ ਹੁੰਦਾ ਸੀਗਾ, ਤੇ ਉਦੋਂ ਇਸ ਟਾਈਮ ਦੇ ਲੋਕਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਸੀਗਾ, ਯਾਨੀ ਸਾਰੇ ਕੰਮ ਹੱਥੀ ਕਰਨੇ ਹੁੰਦੇ ਸੀਗੇ, ਇਸ ਕਰਕੇ ਫਿਰ ਜਿਹੜਾ ਗੁਰਪੁਰਬ ਆ ਉਹ ਇਹ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਉਂਦੇ ਸੀਗੇ ਕਿ ਉਦੋਂ ਮੌਸਮ ਵੀ ਵਧੀਆ ਹੁੰਦਾ ਸੀਗਾ ਤੇ ਲੋਕਾਂ ਕੋਲ ਖੁੱਲਾ ਟਾਈਮ ਵੀ ਹੁੰਦਾ ਸੀਗਾ, ਕਿਉਂਕਿ ਸਾਰਿਆਂ ਨੇ ਦੂਰੋਂ ਦੂਰੋਂ ਆਉਣਾ ਹੁੰਦਾ ਸੀ, ਅੱਜ ਕੱਲ੍ਹ ਜਿੰਨੀਆਂ ਫੈਸਿਲਿਟੀਜ਼ ਨਹੀਂ ਹੁੰਦੀਆਂ ਸੀਗੀਆਂ। ਸੋ ਚਲੋ ਜੀ, ਕਾਰਨ ਕੋਈ ਵੀ ਹੋਵੇ, ਇਹ ਜਿਹੜੀ ਮੇਰੇ ਮਨ ਦੀ ਕਨਫਿਊਜ਼ਨ ਸੀਗਾ ਮੇਰੇ, ਉਹ ਤੁਹਾਡੇ ਨਾਲ ਸਾਂਝੀ ਕੀਤੀ ਹੈ। ਪਰ ਗੱਲ ਇਹ ਹੈ ਕਿ ਜਦੋਂ ਵੀ ਮਨਾਓ, ਹੈ ਨਾ, ਤੁਹਾਡੇ ਦਿਲ ਚ ਉਹ ਜਜ਼ਬਾਤ ਹੋਣੇ ਚਾਹੀਦੇ ਆ। ਸੋ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦਾ ਚਾਅ ਤਾਂ ਚੜ ਜਾਂਦਾ ਹੁੰਦਾ ਸੀ ਜਦੋਂ ਤੋਂ ਪ੍ਰਭਾਤ ਫੇਰੀਆਂ ਸ਼ੁਰੂ ਹੋ ਜਾਂਦੀਆਂ ਹੁੰਦੀਆਂ ਸੀਗੀਆਂ, ਹੈ ਨਾ। ਅੱਛਾ, ਤੁਹਾਡੇ ਚ ਕੌਣ ਕੌਣ ਪ੍ਰਭਾਤ ਫੇਰੀ ਜਾਂਦਾ ਹੁੰਦਾ ਸੀ ਮੈਨੂੰ ਦੱਸਿਓ, ਤੇ ਕੀ ਚਾਅ ਹੁੰਦਾ ਸੀਗਾ? ਸੋ ਯਾਦ ਹੈ ਮੈਨੂੰ ਵੀ ਮੌਸਮ ਵਧੀਆ ਹੁੰਦੇ ਸੀ, ਬਹੁਤ ਜ਼ਿਆਦਾ ਠੰਡ ਨਹੀਂ ਹੁੰਦੀ ਸੀਗੀ ਇਹਨਾਂ ਦਿਨਾਂ ਦੇ ਵਿੱਚ, ਪਰ ਫਿਰ ਵੀ ਸਵੇਰੇ ਸਵੇਰੇ ਉੱਠ ਕੇ ਆਪਣੇ ਸ਼ੋਲ ਜੇ ਲੈ ਕੇ ਮੈਂ ਨਾਨੀ ਜੀ ਆਪਣਿਆਂ ਦੇ ਨਾਲ ਜਾਂਦੀ ਹੁੰਦੀ ਸੀਗੀ ਪ੍ਰਭਾਤ ਫੇਰੀ ਤੇ, ਔਰ ਬੜਾ ਵਧੀਆ ਲੱਗਦਾ ਹੁੰਦਾ ਸੀ ਰਸਤੇ ਚੋਂ ਸ਼ਬਦ ਬੋਲਣੇ, ਔਰ ਜਦੋਂ ਵੱਖਰੇ ਵੱਖਰੇ ਘਰਾਂ ਦੇ ਵਿੱਚ ਜਾ ਕੇ ਚਾਹ ਪੀਣੀ ਉਹ ਬੂੰਦੀ ਸੇਵੀਆਂ ਨਾਲ। ਸੋ ਅੱਜ ਜਦੋਂ ਵੀ ਬੂੰਦੀ ਸੇਵੀਆਂ ਖਾਂਦੀ ਆ ਪ੍ਰਭਾਤ ਫੇਰੀ ਯਾਦ ਆ ਜਾਂਦੀ ਆ। ਔਰ ਦੂਸਰਾ, ਸਕੂਲ ਜਦੋਂ ਜਾਈਦਾ ਹੁੰਦਾ ਸੀ ਤੇ ਫਿਰ ਇੱਕ ਦੂਜੇ ਨੂੰ ਕਹਿ ਦੇਈਦਾ ਹੁੰਦਾ ਸੀ ਕਿ ਕੱਲ ਨੂੰ ਤੂੰ ਜਾਣਾ ਨਾ ਪ੍ਰਭਾਤ ਫੇਰੀ ਤੇ, ਸੋ ਪਹਿਲਾਂ ਹੀ ਫਿਕਸ ਕਰ ਲਈਦਾ ਹੁੰਦਾ ਸੀ ਮੀਟਿੰਗ ਤੇ, ਹਾਂ ਕੱਲ ਨੂੰ ਅਸੀਂ ਸਾਰੀਆਂ ਸਹੇਲੀਆਂ ਜਿਹੜੀਆਂ ਆ ਉਹ ਪ੍ਰਭਾਤ ਫੇਰੀ ਤੇ ਆਵਾਂਗੀਆਂ। ਸੋ ਤੁਹਾਡੇ ਵੀ ਜ਼ਰੂਰ ਕੁਛ ਨਾ ਕੁਛ ਯਾਦਾਂ ਜੁੜੀਆਂ ਹੋਣੀਆਂ ਪ੍ਰਭਾਤ ਫੇਰੀ ਨਾਲ, ਜਾਂ ਉਹ ਸ਼ਬਦ ਜਿਹੜੇ ਤੁਸੀਂ ਪ੍ਰਭਾਤ ਫੇਰੀ ਵਿੱਚ ਬੋਲੇ ਜਾਂ ਸੁਣੇ ਹੋਣੇ ਆ, ਸੋ ਜ਼ਰੂਰ ਤੁਸੀਂ ਮੇਰੇ ਨਾਲ ਸਾਂਝੇ ਕਰ ਸਕਦੇ ਆ ਜਾਂ ਕੋਈ ਹੋਰ ਵੀ ਗੱਲ। ਸੋ ਲਓ ਜੀ, ਇੱਕ ਗੀਤ ਹੋਰ ਸੁਣਦੇ ਆ ਪ੍ਰੋਗਰਾਮ ਦੇ ਵਿੱਚ, ਔਰ ਉਸ ਤੋਂ ਬਾਅਦ
ਊਲ ਜਲੂਲ ਖਰੜੇ
ਛਪਦੇ ਰਹਿਣ
ਚਾਚਾ ਚੰਡੀਗੜੀਆ, ਕੁਝ ਲੋਕ ਮੰਗਣ ਪਦਵੀਆਂ, ਕੁਝ ਲੋਕ ਧਨ ਧਨ ਕਰਦੇ ਫਿਰਦੇ, ਕੁਝ ਲੋਕ ਹੁਸਨ ਤੇ ਇਸ਼ਕ ਮੰਗਦੇ, ਮੈਂ ਮੰਗਦਾ ਹਾਂ ਸ਼ਨੀ ਦਾ ਤੇਲ। ਐ ਸਾਕੀਆ ਸ਼ੁਕਰ ਹੈ, ਅੱਜ 2 ਘੁੱਟ ਤੇਰੀ ਮਿਹਰਬਾਨੀ ਦੇ ਪੀਣ ਨੂੰ ਮਿਲਣਗੇ। ਚਾਚੀ ਲਾਲ ਪੀਲੀ ਹੋ ਗਈ ਤੇ ਕਹਿਣ ਲੱਗੀ, ਮੇਰਾ ਯਾਰ ਸ਼ਰਾਬੀ ਨੀ, ਮੇਰਾ ਯਾਰ ਸ਼ਰਾਬੀ ਨੀ, ਮਾਹੀ ਮੇਰੇ ਨੂੰ ਅੰਦਰ ਸੁੱਟ ਕੇ ਬਾਹਰੋਂ ਲਾ ਦਿਓ ਜੰਦਰਾ, ਖੂਹ ਵਿੱਚ ਸੁੱਟ ਦਿਓ ਚਾਬੀ ਨੀ, ਮੇਰਾ ਯਾਰ ਸ਼ਰਾਬੀ ਨੀ, ਮੇਰਾ ਯਾਰ ਸ਼ਰਾਬੀ ਨੀ।
ਚਾਚਾ ਕੀ ਗੱਲ, ਸੂਬੇਦਾਰ ਬਣ ਗਿਆ?
ਕਹਿਣ ਲੱਗਾ, ਅਜੇ ਬਣੇ ਤਾਂ ਨਹੀਂ ਪਰ ਸੂਬੇਦਾਰੀ ਦੀ ਪ੍ਰੈਕਟਿਸ ਕਰ ਰਹੇ ਹਾਂ।
ਦਲਜੀਤ ਸਿੰਘ, ਦੇਵ ਸਿੱਧੂ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਡਾਕਟਰ ਗੁਰਨਾਮ ਸਿੰਘ ਤੀਰ ਦਾ ਚਾਚਾ ਚੰਡੀਗੜੀਆ ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਅਤੇ ਪੋਡਕਾਸਟ ਵਿੱਚ ਸੁਣ ਸਕਦੇ ਹੋ।
ਰੋਕਲੇ ਫੰਡ ਝਾੜ ਕੇ ਕੰਡ ਰੋਕਦੀਆਂ ਰੇਲਾਂ, ਸਭ
ਮੈਨੂੰ ਪਤਾ ਕਿ ਜਵਾਂ ਜਵਾਨੀ ਪਿੱਠ ਦੇ ਮਗਰੇ ਅੰਬਾਨੀ ਦਾਨੀ ਮਿਲਦੀਆਂ ਪੰਡ ਬੰਦੇ ਨੂੰ ਬੇਲਾ ਪੁੱਤ ਤੋਂ ਅਦਕ ਰਿਟੇਟ ਜੇ ਹੋਣੀ ਤੈਨੂੰ ਦੁਨੀਆ ਜਾ ਪੂਛਾਉਣੀ ਤੈਨੂੰ ਵਹਿਮ ਪਿਆ ਓਏ ਮਿੱਤਰਾ ਸੀ ਬਸ ਸ਼ੰਭੂ ਜੋਗੇ ਹੌਸਲੇ ਬੰਬ ਤੇਰੇ ਤੇ ਫਟਣੇ ਦਲੀਏ ਚੜਨੇ ਤੈਨੂੰ ਵੱਟਣੇ ਤੇਰੀ ਹੈਕ ਤੇ ਭਾਂਬੜ ਮੱਚਣੇ ਜੱਟ ਹੁਣ ਨੱਕ ਦੀ ਸੇਧ ਨੂੰ ਹੋ ਗਏ ਹੌਸਲੇ ਬੰਬ ਤੇਰੇ ਤੇ ਫਟਣੇ ਦਲੀਏ ਚੜਨੇ ਤੈਨੂੰ ਵੱਟਣੇ ਤੇਰੀ ਹੈਕ ਤੇ ਭਾਂਬੜ ਮੱਚਣੇ ਜੱਟ ਹੁਣ ਨੱਕ ਦੀ ਸੇਧ ਨੂੰ ਹੋ ਗਏ ਸਾਡੀਆਂ ਫਿਰੇ ਮਟਾਉਣ ਨੂੰ ਨਸਲਾਂ ਨਫ਼ਰਤ ਬੀਜ ਨੇਕੀ ਦੀਆਂ ਫਸਲਾਂ ਸਾਲੇ ਫਿਰਦੇ ਵੱਢਣ ਨੂੰ ਉੱਤੇ ਤੋਂ ਪੁੱਟ ਨੀ ਹੋਣੀ ਡਿੰਗ ਪੁੱਠਾ ਮੈਂ ਗਲਤ ਫਸਾਲੇ ਸਿੰਘ ਦੇਸ਼ ਦੀ ਰਾਖੀ ਦੇ ਲਈ ਸਿੰਘ ਰੱਖੇ ਨੇ ਗੋਲੀ ਫੱਕਣ ਨੂੰ ਹੁਕਮਟੀ ਵਾਲਾ ਵਾ ਗਿਆ ਕਲਮਾ ਫਰਕ ਨੀ ਖਾਨ ਸਿੰਘ ਜਾਂ ਸ਼ਰਮਾ ਜੋ ਕਿਰਤੀ ਦਾ ਜਾਇਆ ਹੋ ਨੀ ਸਕਦਾ ਟੇਕੇ ਗੋਡੇ ਹੌਸਲੇ ਬੰਬ ਤੇਰੇ ਤੇ ਫਟਣੇ ਦਲੀਏ ਚੜਨੇ ਤੈਨੂੰ ਜੱਟ ਹੁਣ ਨੱਕ ਦੀ ਸੇਧ ਨੂੰ ਹੋ ਗਏ ਹੌਸਲੇ ਬੰਬ ਤੇਰੇ ਤੇ ਫਟਣੇ ਦਲੀਏ ਚੜਨੇ ਤੈਨੂੰ ਵੱਟਣੇ ਤੇਰੀ ਹੈਕ ਤੇ ਭਾਂਬੜ ਮੱਚਣੇ ਜੱਟ ਹੁਣ ਨੱਕ ਦੀ ਸੇਧ ਨੂੰ ਹੋ ਗਏ ਜੁਗਤੀ ਟੱਪਦੀ ਵਿੱਚ ਕਪਾਹ ਦੇ ਮੱਖੀ ਡੁੱਬਦੀ ਜਿਉਂ ਵਿੱਚ ਚਾਹ ਦੇ ਲਿਟਦੇ ਗਦੇ ਜਿਵੇਂ ਵਿੱਚ ਗਾਂ ਦੇ ਜੇ ਕੁਛ ਕਰਦੇ ਆ ਸਾਨੂੰ ਰੱਖੂ ਯਾਦ ਜ਼ਮਾਨਾ ਤੇਰੇ ਬੈਰੀਕੇਡਾਂ ਨੂੰ ਚੋਬਰ ਚੱਕ ਲੈਣਗੇ ਲਾ ਕੇ ਮੁੰਡੇ ਹੌਸਲੇ ਬੰਬ ਤੇਰੇ ਤੇ ਫਟਣੇ ਦਲੀਏ ਚੜਨੇ ਤੈਨੂੰ ਵੱਟਣੇ ਤੇਰੀ ਹੈਕ ਤੇ ਭਾਂਬੜ ਮੱਚਣੇ ਜੱਟ ਹੁਣ ਨੱਕ ਦੀ ਸੇਧ ਨੂੰ ਹੋ ਗਏ ਹੌਸਲੇ ਬੰਬ ਤੇਰੇ ਤੇ ਫਟਣੇ ਦਲੀਏ ਚੜਨੇ ਤੈਨੂੰ ਵੱਟਣੇ ਤੇਰੀ ਹੈਕ ਤੇ ਭਾਂਬੜ ਮੱਚਣੇ ਜੱਟ ਹੁਣ ਨੱਕ ਦੀ ਸੇਧ ਨੂੰ ਹੋ ਗਏ
ਲਓ ਜੀ ਗੀਤ ਦੀ ਗੱਲ ਕਰਾਂ ਤੇ ਗੀਤ ਵੀ ਅੱਜ ਕੱਲ ਸਾਰੇ ਇਹੋ ਜਿਹੇ ਆ ਰਹੇ ਨੇ ਆਪਣਾ ਰੋਸ ਪ੍ਰਗਟਾ ਰਹੇ ਆ ਜਾਂ ਜੋਸ਼ ਵਾਲੇ ਆ ਰਹੇ ਆ ਪੂਰੇ ਵੀਰ ਰਸ ਵਾਲੇ ਜਿਹੜੇ ਗੀਤ ਆ ਉਹ ਅੱਜ ਕੱਲ ਸੁਣਨ ਨੂੰ ਮਿਲ ਰਹੇ ਆ ਔਰ ਵਧੀਆ ਲੱਗ ਰਿਹਾ ਇੱਕ ਵਾਰੀ ਫੇਰ ਤੋਂ ਚਾਹੇ ਅਸੀਂ ਗੱਲ ਕਰੀਏ ਕਿ ਗਾਇਕੀ ਬੜੀ ਖਰਾਬ ਹੁੰਦੀ ਜਾ ਰਹੀ ਸੀਗੀ ਪੰਜਾਬ ਦੀ ਕਹਿੰਦੇ ਸੀ ਜੀ ਇਹਦੇ ਵਿੱਚ ਹੁਣ ਉਹ ਚੀਜ਼ ਨਹੀਂ ਰਹੀ ਸੋ ਇੱਕ ਵਾਰੀ ਫਿਰ ਤੋਂ ਰੀਸੈਟ ਹੋਇਆ ਮੈਨੂੰ ਲੱਗਦਾ ਵੀ ਪੰਜਾਬ ਨੇ ਦਿਖਾ ਦਿੱਤਾ ਕਿ ਅਸਲ ਪੰਜਾਬ ਕੀ ਹੁੰਦਾ ਆ ਹੈ ਨਾ ਸੋ ਗੁਰਿੰਦਰ ਸਿੰਘ ਹੁਣਾਂ ਨੇ ਮੈਸੇਜ ਕੀਤਾ ਸਤਿ ਸ੍ਰੀ ਅਕਾਲ ਬੁਲਾ ਰਹੇ ਸਾਰੇ ਹਰਮਨ ਪਰਿਵਾਰ ਨੂੰ ਕਹਿ ਰਹੇ ਨੇ ਕਿ ਭਾਰਤ ਵਿੱਚ ਤਾਨਾਸ਼ਾਹੀ ਸਰਕਾਰ ਹੈ ਜੋ ਕਿ ਟਸ ਤੋਂ ਮਸ ਨਹੀਂ ਹੋ ਰਹੀ ਪਰ ਪੰਜਾਬ ਡਟਿਆ ਹੋਇਆ ਹੈ ਆਪਣੇ ਲਈ ਨਹੀਂ ਸਗੋਂ ਪੂਰੇ ਭਾਰਤ ਦੇ ਕਿਸਾਨਾਂ ਦੇ ਹੱਕ ਲੈਣ ਲਈ ਬਚਪਨ ਵਿੱਚ ਪੜਿਆ ਹੋਇਆ ਪਾਠ ਯਾਦ ਕਰਵਾ ਦਿੱਤਾ ਬਾਬਾ ਗੁਰਦਿੱਤ ਸਿੰਘ ਜੀ ਕਾਮਾ ਕਾਟਾ ਮਾਰੂ ਜਹਾਜ਼ ਜਿਸ ਨੂੰ ਅੰਗਰੇਜ਼ਾਂ ਨੇ ਕੈਨੇਡਾ ਨਹੀਂ ਸੀ ਆਉਣ ਦਿੱਤਾ ਤੇ ਵਾਪਸ ਭੇਜ ਦਿੱਤਾ ਸੀ ਪਰ ਹੁਣ ਤਾਂ ਪੰਜਾਬ ਸਾਰੇ ਨੱਕੇ ਤੋੜ ਕੇ ਦਿੱਲੀ ਪਹੁੰਚ ਗਿਆ ਹੈ ਬਿਲਕੁਲ ਠੀਕ ਕਿਹਾ ਗੁਰਿੰਦਰ ਜੀ ਤੁਸੀਂ ਜੋ ਵੀ ਵਰਤਾਰਾ ਹੁੰਦਾ ਸਾਨੂੰ ਕਿਤੇ ਨਾ ਕਿਤੇ ਸਾਡੇ ਪਾਸਟ ਵਿੱਚ ਲੈ ਜਾਂਦਾ ਕਿਤੇ ਨਾ ਕਿਤੇ ਸਾਨੂੰ ਉਹ ਉਹਨਾਂ ਨਾਲ ਜੁੜੀਆਂ ਹੋਈਆਂ ਗੱਲਾਂ ਜਿਹੜੀਆਂ ਸਾਡੀ ਹਿਸਟਰੀ ਚੋਂ ਦੇਖਣ ਸੁਣਨ ਨੂੰ ਮਿਲਦੀਆਂ ਆ ਪਰ ਇਹੀ ਤੇ ਗੱਲ ਹੈ ਉਹਨਾਂ ਚੀਜ਼ਾਂ ਤੋਂ ਸਿੱਖ ਕੇ ਅਸੀਂ ਫਿਰ ਅੱਗੇ ਕੀ ਕਰਦੇ ਹਾਂ ਉਹ ਵੱਡੀ ਗੱਲ ਹੁੰਦੀ ਹੈ ਔਰ ਬਿਲਕੁਲ ਜਿੱਦਾਂ ਤੁਸੀਂ ਕਿਹਾ ਵੀ ਪੰਜਾਬੀਆਂ ਨੇ ਸਾਰੇ ਨੱਕੇ ਨਾਕੇ ਰਸਤੇ ਦੇ ਵਿੱਚ ਜਿੰਨੇ ਵੀ ਆਏ ਔਰ ਕੋਈ ਛੋਟੀਆਂ ਮੁਸ਼ਕਲਾਂ ਨਹੀਂ ਸੀ ਚਾਹੇ ਉਹ ਮਿੱਟੀ ਦੇ ਪਹਾੜ ਅੱਗੇ ਖੜੇ ਕੀਤੇ ਗਏ ਤੇ ਚਾਹੇ ਹਾਈਵੇ ਪੁੱਟਿਆ ਗਿਆ ਤੇ ਚਾਹੇ ਅਥਰੂ ਗੈਸ ਦੇ ਗੋਲੇ ਛੱਡੇ ਗਏ ਜਾਂ ਪਾਣੀ ਦੀਆਂ ਬਛਾਰਾਂ ਕੀਤੀਆਂ ਗਈਆਂ ਦਸ ਤੋਂ ਮਸ ਨਹੀਂ ਹੋਏ ਔਰ ਦੇਖ ਲਓ ਉਹ ਕਾਫਲਾ ਜਿਹੜਾ ਆ ਉਹ ਪਹੁੰਚ ਗਿਆ ਆਪਣੇ ਟਿਕਾਣੇ ਤੇ ਔਰ ਇਸ ਵੇਲੇ ਦਿੱਲੀ ਨੂੰ ਸੈਂਡਵਿਚ ਬਣਾਇਆ ਹੋਇਆ ਜੀ ਚਾਰੇ ਪਾਸਿਓਂ ਔਰ ਬੁਰੀ ਤਰ੍ਹਾਂ ਫਸੀ ਪਈ ਆ ਦਿੱਲੀ ਸੋ ਦੇਖੋ ਸਰਕਾਰ ਕਿੰਨੀ ਦੇਰ ਤੱਕ ਅੜੀ ਰਹਿੰਦੀ ਹੈ ਆਪਣੀ ਜ਼ਿੱਦ ਤੇ ਇਹਨੂੰ ਜ਼ਿਆਦਾ ਜ਼ਿੱਦੀ ਕਵਾਂਗੇ ਕਿਉਂਕਿ ਗੱਲ ਇਹ ਹੁੰਦੀ ਹੈ ਕਿ ਜਿਹੜੀ ਚੀਜ਼ ਤੁਸੀਂ ਕਿਸੇ ਦੇ ਫਾਇਦੇ ਲਈ ਬਣਾ ਰਹੇ ਹੋ ਜੇ ਉਹਨੂੰ ਹੀ ਉਹਦੇ ਚ ਫਾਇਦਾ ਨਹੀਂ ਲੱਗਦਾ ਤਾਂ ਫਿਰ ਤਾਂ ਉਹ ਬੰਨ ਕੇ ਕਹਿੰਦੇ ਹੁੰਦੇ ਨਾ ਬੰਨ ਕੇ ਖੀਰ ਖਲਾਉਣ ਵਾਲੀ ਗੱਲ ਹੋ ਜਾਂਦੀ ਹੈ ਜੇ ਅਗਲੇ ਬੰਦੇ ਦਾ ਮਨ ਹੀ ਨਹੀਂ ਖੀਰ ਖਲਾਉਣ ਦਾ ਤੇ ਤੁਸੀਂ ਧੱਕੇ ਨਾਲ ਖਲਾਈ ਜਾਓਗੇ ਤਾਂ ਕੀ ਫਾਇਦਾ ਉਸ ਚੀਜ਼ ਦਾ ਸੋ ਜਿਹੜੀ ਚੀਜ਼ ਜਿਹੜੇ ਕਾਨੂੰਨ ਤੁਸੀਂ ਜਿਹਨਾਂ ਦੇ ਲਈ ਬਣਾ ਰਹੇ ਹੋ ਚਲੋ ਉਹਨਾਂ ਨੂੰ ਹੀ ਨਹੀਂ ਉਹ ਸਹੀ ਲੱਗਦੇ ਪਏ ਤੇ ਫੇਰ ਮੈਨੂੰ ਲੱਗਦਾ ਬਈ ਇਹਦੇ ਚ ਕੋਈ ਆਪੱਤੀ ਨਹੀਂ ਹੋਣੀ ਚਾਹੀਦੀ ਸਰਕਾਰਾਂ ਨੂੰ ਉਹ ਕਾਨੂੰਨ ਵਾਪਸ ਲੈਣ ਦੇ। ਸੋ ਕੱਲ ਦੀ ਜੋ ਗੱਲਬਾਤ ਹੋਈ ਉਹਦੇ ਵਿੱਚ ਵੀ ਜਿਹੜੇ ਆਪਣੇ ਐਗਰੀਕਲਚਰ ਮਨਿਸਟਰ ਆ ਉਹਨਾਂ ਕੋਲ ਬਹੁਤੇ ਜਵਾਬ ਕਹਿੰਦੇ ਨਹੀਂ ਸੀਗੇ ਇਸ ਗੱਲ ਦੇ ਲਈ, ਜੋ ਵੀ ਕਿਸਾਨਾਂ ਨੇ ਉਹਨਾਂ ਨੂੰ ਕੁਸਚਨ ਪੁੱਛੇ ਆ ਆਪਣੇ ਉਹਨਾਂ ਨੂੰ ਸਿੱਧ ਕਰਨ ਲਈ ਕਿਹਾ ਇਸ ਜੋ ਵੀ ਬਿੱਲ ਸੀਗੇ। ਸੋ ਉਹਦੇ ਲਈ ਉਹਨਾਂ ਕੋਲ ਵੀ ਕੋਈ ਸੈਟਿਸਫਾਈਡ ਜਿਹੜੇ ਆਨਸਰ ਨਹੀਂ ਦੇ ਪਾਏ ਉਹ। ਸੋ ਚਲੋ ਜੀ ਆਉਂਦੇ ਦਿਨਾਂ ਦੇ ਵਿੱਚ ਰੋਜ਼ ਤੋਂ ਅੱਗੇ ਜਿਹੜਾ ਇਹ ਸੰਘਰਸ਼ ਹੈ ਉਹ ਭੱਖਦਾ ਜਾ ਰਿਹਾ ਹੈ ਔਰ ਉਹਦੇ ਨਾਲ ਇੱਕ ਕੁਐਸਚਨ ਮਾਰਕ ਵੀ ਆ ਰਿਹਾ ਦਿਮਾਗ ਦੇ ਵਿੱਚ ਵੀ ਕਿੰਨੇ ਦਿਨ ਹੋਰ ਇਹ ਜਿਹੜੀ ਚੀਜ਼ ਹੈ ਇਹ ਚੱਲੂਗੀ, ਕਦੋਂ ਆਪਣੇ ਪੰਜਾਬੀ ਵਾਪਸ ਆਪਣੇ ਘਰਾਂ ਦੇ ਵਿੱਚ ਪਹੁੰਚਣਗੇ। ਕਿਉਂਕਿ ਇੱਕ ਗੱਲ ਇਹ ਹੈ ਕਿ ਦੇਖੋ ਸਾਨੂੰ ਇਹ ਲੱਗਦਾ ਵੀ ਚਲੋ ਉਹਨਾਂ ਦੇ ਕੋਲ ਰਾਸ਼ਨ ਹੈ ਉਹ ਆ ਕੇ ਬੈਠ ਗਏ ਉੱਥੇ, ਪਰ ਉਹਨਾਂ ਪੰਜਾਬੀਆਂ ਦੀਆਂ ਮੁਸ਼ਕਲਾਂ ਵੀ ਦੇਖੋ, ਉਹ ਜਿਹੜੇ ਇੱਥੇ ਆ ਕੇ ਬੈਠੇ ਹੋਏ ਆ ਪਿੱਛੇ ਸਾਰੇ ਆਪਣੇ ਘਰ ਦੇ ਕੰਮ ਕਾਰ ਕਹਿ ਲਓ ਆਪਣੇ ਬੱਚੇ ਕਹਿ ਲਓ, ਸਾਡੇ ਘਰਾਂ ਦੇ ਵਿੱਚ ਪਿੱਛੇ ਪਸ਼ੂ ਲਵੇਰਾ ਵੀ ਹੁੰਦਾ ਹੈ। ਸੋ ਉਹ ਸਾਰੀਆਂ ਚੀਜ਼ਾਂ ਨੂੰ ਕੌਣ ਮੈਨੇਜ ਕਰਦਾ ਹੋਊਗਾ? ਸੋ ਮੈਨੂੰ ਲੱਗਦਾ ਜਿਹੜਾ ਤਾਂ ਪੰਜਾਬ ਆ ਕੇ ਬੈਠਾ ਹੋਇਆ ਇੱਥੇ ਦਿੱਲੀ ਧਰਨੇ ਦੇ ਉੱਤੇ, ਤੇ ਜਿਹੜਾ ਬਾਕੀ ਪੰਜਾਬ ਪਿੱਛੇ ਆ ਉਹਨੂੰ ਉਸ ਪਿੰਡ ਨੂੰ ਉਹ ਜਿਹੜੇ ਲੋਕ ਗਏ ਹੋਏ ਉਹਨਾਂ ਦੇ ਘਰਾਂ ਨੂੰ ਉਹਨਾਂ ਦੀਆਂ ਜਿਹੜੇ ਰੁਕੇ ਹੋਏ ਕੰਮ ਆ ਉਹਨਾਂ ਦੇ ਨਾਲ ਪੂਰਾ ਜਿਹੜਾ ਕੰਮ ਕਰਵਾਉਣਾ ਚਾਹੀਦਾ ਆ। ਇਹ ਉਹਨਾਂ ਦੀ ਇੱਕ ਤਰ੍ਹਾਂ ਨਾਲ ਜੰਗ ਇਸ ਦੇ ਵਿੱਚ ਜਿਹੜੀ ਕੰਟਰੀਬਿਊਸ਼ਨ ਹੋਊਗੀ, ਕਿਉਂਕਿ ਕਈਆਂ ਦੇ ਪਸ਼ੂ ਹੋਣੇ ਆ ਉਹਨਾਂ ਦੇ ਪੱਠੇ ਕੌਣ ਲੈ ਕੇ ਆਉਂਦਾ ਹੋਊਗਾ? ਮੈਂ ਇਹੀ ਸੋਚਦੀ ਸੀਗੀ ਵੀ ਉਹ ਵਾਲੇ ਕੰਮ ਛੋਟੇ ਛੋਟੇ ਕੰਮ ਜਿਹੜੇ ਹੁੰਦੇ ਆ ਉਹ ਕੌਣ ਕਰਦਾ ਹੋਊਗਾ ਉਹਨਾਂ ਦੇ ਪਿੱਛੇ ਘਰਾਂ ਦੇ ਵਿੱਚ? ਸੋ ਪਿੱਛੇ ਜਿਹੜੇ ਬੈਠੇ ਪੰਜਾਬੀ ਆ ਉਹਨਾਂ ਦਾ ਇਸ ਵੇਲੇ ਮੈਨੂੰ ਲੱਗਦਾ ਫਰਜ਼ ਬਣਦਾ ਕਿ ਉਹਨਾਂ ਦੇ ਘਰਾਂ ਦੇ ਕੰਮ ਕਾਰ ਦੇਖਦੇ ਰਹਿਣ। ਵੈਸੇ ਤਾਂ ਮੈਨੂੰ ਲੱਗਦਾ ਜ਼ਰੂਰ ਦੇਖਦੇ ਹੋਣਗੇ, ਕਿਉਂਕਿ ਜਦੋਂ ਅਸੀਂ ਆਪਣੇ ਇੱਕ ਛੋਟੀ ਇੱਕ ਇਕਾਈ ਤੋਂ ਆਪਣੇ ਪਿੰਡ ਤੋਂ ਉੱਠ ਬਣਦੇ ਆ ਨਾ, ਫੇਰ ਉਹ ਵੱਡਾ ਕਾਫਲਾ ਜਿਹੜਾ ਆ ਉਹ ਤਾਂ ਹੀ ਬਣਦਾ ਆ। ਸੋ ਤੁਸੀਂ ਆਪਣੇ ਵਿਚਾਰ ਮੈਨੂੰ ਜ਼ਰੂਰ ਲਿਖ ਕੇ ਭੇਜ ਸਕਦੇ ਹੋ। ਜੋ ਅੱਜ ਕੱਲ੍ਹ ਚੱਲ ਰਿਹਾ ਹੈ ਕਿਸਾਨੀ ਮੁੱਦੇ ਦੀ ਗੱਲ ਕਰੀਏ ਜਾਂ ਫਿਰ ਗੱਲ ਅਸੀਂ ਅੱਜ ਕਰ ਰਹੇ ਹਾਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਔਰ ਉਹਦੇ ਨਾਲ ਜੁੜੀਆਂ ਯਾਦਾਂ ਦੀ। ਸੋ ਗੁਰਪੁਰਬ ਦੀਆਂ ਔਰ ਗੁਰੂ ਨਾਨਕ ਦੇਵ ਜੀ ਦੀ ਕੋਈ ਸਾਖੀ ਜਿਹੜੀ ਤੁਹਾਨੂੰ ਸਭ ਤੋਂ ਵਧੀਆ ਲੱਗਦੀ ਹੋਵੇ, ਜੋ ਤੁਹਾਨੂੰ ਬਹੁਤ ਵਧੀਆ ਲੱਗਦੀ ਹੋਵੇ, ਉਹ ਵੀ ਤੁਸੀਂ ਮੈਨੂੰ ਲਿਖ ਕੇ ਭੇਜ ਸਕਦੇ ਹੋ। ਸਾਰੀ ਨਹੀਂ, ਚਲੋ ਉੱਪਰ ਛੋਟਾ ਜਿਹਾ ਹੈਡਿੰਗ ਲਿਖ ਕੇ ਭੇਜ ਸਕਦੇ ਹੋ ਔਰ ਹੋ ਸਕਦਾ ਉਹ ਸਾਖੀ ਮੈਂ ਸੁਣੀ ਹੋਵੇ ਤੇ ਮੈਂ ਬਾਕੀਆਂ ਨਾਲ ਵੀ ਸਾਂਝੀ ਕਰ ਸਕਾਂ। ਅੱਛਾ, ਜੇ ਯਾਦਾਂ ਦੀ ਗੱਲ ਵਿੱਚ ਵੱਲ ਤੁਰਾਂ ਮੈਂ ਗੁਰਪੁਰਬ ਦੀਆਂ, ਤੇ ਪਿੰਡ ਦੇ ਵਿੱਚ ਜਿਹੜੀ ਚਹਿਲ ਪਹਿਲ ਸ਼ੁਰੂ ਹੋ ਜਾਂਦੀ ਹੁੰਦੀ ਸੀ ਜਦੋਂ ਤੋਂ ਇਹ ਸ਼ੁਰੂ ਹੋ ਜਾਂਦੀਆਂ ਹੁੰਦੀਆਂ ਸੀ ਪ੍ਰਭਾਤ ਫੇਰੀਆਂ, ਤੇ ਉਸ ਤੋਂ ਬਾਅਦ ਫਿਰ ਸਾਰਿਆਂ ਨੇ ਲੰਗਰ ਪਾਣੀ ਦੇ ਲਈ ਆਟਾ ਦਾਲਾਂ ਜਾਂ ਜੋ ਵੀ ਰਸਮ ਹੁੰਦੀ ਸੀਗੀ ਉਹ ਗੁਰਦੁਆਰੇ ਪਹੁੰਚਾਉਣੀ ਸ਼ੁਰੂ ਕਰ ਦੇਣੀ, ਤੇ ਜਿੱਦਣ ਤੋਂ ਫਿਰ ਅਖੰਡ ਪਾਠ ਸਾਹਿਬ ਰੱਖ ਹੋ ਜਾਂਦਾ ਸੀ ਗੁਰਦੁਆਰੇ, ਉਦਣ ਤੋਂ ਐਂ ਲੱਗਦਾ ਹੁੰਦਾ ਸੀ ਵੀ ਬਸ ਹੈਨਾ, ਸਾਰੇ ਪਿੰਡ ਨੇ ਕਾਫੀ ਜਿਹੜਾ ਪਿੰਡ ਹੁੰਦਾ ਸੀਗਾ ਸਾਰੇ ਇਕੱਠੇ ਹੋ ਕੇ ਉੱਥੇ ਜਾ ਕੇ ਲੰਗਰ ਬਣਾਉਣੇ ਔਰ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਹੁੰਦਾ ਹੋਣਾ, ਸਾਨੂੰ ਨਿਆਣਿਆਂ ਨੂੰ ਐਂ ਚਾਅ ਚੜਿਆ ਹੁੰਦਾ ਸੀ ਵੀ ਜਿੱਦਾਂ ਬਸ ਸਾਰੇ ਇਕੱਠੇ ਹੁੰਦੇ ਸੀਗੇ ਤੇ ਸਾਨੂੰ ਉਹੀ ਵਿਆਹ ਜਿੰਨਾ ਹੀ ਚਾਅ ਹੋ ਜਾਂਦਾ ਹੁੰਦਾ ਸੀਗਾ ਵੀ ਸਾਰੇ ਇਕੱਠੇ ਆ, ਚਲੋ ਜੇ ਅਸੀਂ ਆਪਣੇ ਡਣਗੇ ਲਾਉਂਦੇ ਫਰੀਦਾ ਹੁੰਦਾ ਸੀਗਾ ਗੁਰਦੁਆਰੇ ਵਿੱਚ ਹੈਨਾ, ਔਰ ਚਾਅ ਹੁੰਦਾ ਸੀਗਾ ਉਹ ਦੇਖ ਲੈਣ ਦਾ ਬਾਰ ਬਾਰ ਜਾ ਕੇ। ਔਰ ਜਿੱਦਣ ਫਿਰ ਗੁਰਪੁਰਬ ਹੁੰਦਾ ਸੀ ਉਸ ਦੇ ਵਿੱਚ ਸਵੇਰੇ ਪਹਿਲਾਂ ਜਿਹੜੇ ਆ ਅਖੰਡ ਪਾਠ ਸਾਹਿਬ ਦੇ ਭੋਗ ਪੈਂਦੇ ਹੁੰਦੇ ਸੀਗੇ, ਸਾਹ ਲੰਗਰ ਪੱਕਦਾ ਹੁੰਦਾ ਸੀਗਾ ਉਹ ਥੱਲੇ ਕਨਾਤਾ ਤੇ ਬੈਠ ਕੇ ਲੰਗਰ ਛਕਣਾ, ਔਰ ਉਸ ਤੋਂ ਬਾਅਦ ਫਿਰ ਸ਼ਾਮ ਦੇ ਜਿਹੜੇ ਆ ਨਗਰ ਕੀਰਤਨ ਉਹਨਾਂ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੁੰਦੀ ਸੀ। ਸੋ ਨਗਰ ਕੀਰਤਨ ਬੜਾ ਵਧੀਆ ਲੱਗਦਾ ਹੁੰਦਾ ਸੀਗਾ, ਸ਼ਹਿਰਾਂ ਦੇ ਵਿੱਚ ਬਾਅਦ ਵਿੱਚ ਜਾ ਕੇ ਦੇਖਿਆ ਤਾਂ ਨਗਰ ਕੀਰਤਨ ਦੀ ਕੁਝ ਸ਼ਕਲ ਸੂਰਤ ਕੁਝ ਹੋਰ ਸੀ, ਪਰ ਜਿਹੜਾ ਪਿੰਡਾਂ ਦਾ ਨਗਰ ਕੀਰਤਨ ਦੇਖਿਆ ਹੋਇਆ ਸੀਗਾ ਉਹ ਬੜਾ ਪਿਆਰਾ ਜਿਹਾ ਬੜਾ ਸਾਦਾ ਜਿਹਾ ਹੁੰਦਾ ਸੀ। ਸੋ ਕਿਵੇਂ ਦਾ ਹੁੰਦਾ ਸੀਗਾ ਉਹ ਨਗਰ ਕੀਰਤਨ ਉਹ ਮੈਂ ਤੁਹਾਨੂੰ ਦੱਸੂਗੀ ਇਸ ਗੀਤ ਤੋਂ ਬਾਅਦ। ਸੋ ਇਸ ਗੀਤ ਤੋਂ ਬਾਅਦ ਗੱਲ ਕਰਦੇ ਹਾਂ ਜਿਹੜੇ ਬਚਪਨ ਚ ਦੇਖੇ ਹੋਏ ਸਾਡੇ ਨਗਰ ਕੀਰਤਨ ਦੀ ਉਹ ਕਿਹੋ ਜਿਹੇ ਸੀ ਜੀ।
ਹਜ਼ਾਰਾਂ ਆ ਕੇ ਲਾਭ ਉਠਾ ਲਓ ਜੀ ਕਿਉਂ ਨੀ ਦਿਨ ਘੇਰੀ ਪਾਈ ਆ
ਹਾਸਲ ਕਰਨਾ ਆ ਹੈ ਨਾ ਅੱਜ ਜੋ ਸੋਚ ਕੇ ਆਏ ਸੀ ਸਾਰਾ ਕੁਛ ਹਾਸਲ ਕੀਤਾ ਹੋਇਆ ਪਰ ਹੁਣ ਪਤਾ ਲੱਗਦਾ ਕੀ ਪਿੱਛੇ ਛੱਡ ਕੇ ਆਏ ਹੋਏ ਆ ਸੋ ਜਦੋਂ ਇਹ ਗੱਲ ਸਾਡੀ ਪੰਜਾਬ ਬੈਠੇ ਲੋਕ ਸੁਣਦੇ ਆ ਤਾਂ ਉਹ ਸਾਨੂੰ ਕਹਿੰਦੇ ਵੀ ਬੇਵਕੂਫਾ ਦੱਸ ਇਹ ਕੀ ਟੱਕਰਾਂ ਮਾਰਦੇ ਆ ਪਿੱਛੇ ਮੁੜ ਮੁੜ ਕੇ ਪਰ ਉਹਨਾਂ ਨੂੰ ਸ਼ਾਇਦ ਪਤਾ ਨਹੀਂ ਕਿ ਉਹਨਾਂ ਦੇ ਕੋਲ ਕੀ ਹੈ ਸੋ ਅਸੀਂ ਜ਼ਿਆਦਾਤਰ ਬਾਕੀ ਅਸੀਂ ਭੈਣ ਭਰਾ ਜਿਹੜੇ ਬਾਹਰ ਹੀ ਆ ਸੋ ਮੇਰੀ ਇੱਕ ਹੀ ਭੈਣ ਆ ਜਿਹੜੀ ਪੰਜਾਬ ਦੇ ਵਿੱਚ ਹੈ ਔਰ ਜਦੋਂ ਵੀ ਕਿਤੇ ਕੋਈ ਵੀ ਤਿਉਹਾਰ ਹੁੰਦਾ ਆ ਤੇ ਚਾਹੇ ਪ੍ਰਭਾਤ ਫੇਰੀ ਦੀ ਗੱਲ ਹੋਵੇ ਉਹਨੇ ਸਾਨੂੰ ਪ੍ਰਭਾਤ ਫੇਰੀ ਦੀ ਵੀਡੀਓ ਵੀ ਭੇਜਣੀ ਉਹਨੇ ਗੁਰਪੁਰਬ ਮਨਾਉਂਦੀ ਨੇ ਜਾਂ ਦੀਵਾਲੀ ਦੀ ਹੋ ਗਈ ਰੱਖੜੀ ਦੀ ਸਾਰੀਆਂ ਫੋਟੋਆਂ ਤੇ ਵੀਡੀਓ ਸਾਨੂੰ ਬਣਾ ਕੇ ਭੇਜਦੀ ਆ ਔਰ ਖਾਸ ਕਰਕੇ ਜਿਹੜੀ ਉਹਨਾਂ ਦਿਨਾਂ ਦੇ ਵਿੱਚ ਦੁਕਾਨਾਂ ਤੇ ਰੌਣਕ ਹੁੰਦੀ ਆ ਉਹ ਵੀ ਜਾ ਕੇ ਸਾਡੇ ਨਾਲ ਉਹ ਸਾਂਝੀ ਕਰੂਗੀ ਤੇ ਫੇਰ ਅਸੀਂ ਉਹਨੂੰ ਕਹਿੰਦੇ ਹੁੰਦੇ ਆ ਵੀ ਅਮੀਰ ਤੇ ਤੂੰ ਹੀ ਆ ਭੈਣੇ ਇਹ ਸਾਰਾ ਕੁਛ ਤੂੰ ਹੀ ਹੰਡਾਉਣੀ ਮਾਣਦੀ ਆ ਸਾਨੂੰ ਤੇ ਵਟਸਐਪ ਤੇ ਦੇਖਣ ਸੁਣਨ ਨੂੰ ਮਿਲਦੀਆਂ ਚੀਜ਼ਾਂ ਤੇ ਸਹੀ ਗੱਲ ਆ ਬਿਲਕੁਲ ਜੀ ਪ੍ਰਭਾਤ ਫੇਰੀ ਹੋ ਗਈ ਆ ਇਹ ਸਾਰੇ ਤਿਉਹਾਰ ਹੋ ਗਏ ਜੇ ਸਰੂਹ ਨਾਲ ਪੰਜਾਬ ਚ ਮਨਾਈ ਦੇ ਸੀ ਕੋਸ਼ਿਸ਼ ਬਹੁਤ ਕਰਦੇ ਆ ਇੱਥੇ ਆ ਪਰ ਫੇਰ ਵੀ ਬੇਸ਼ੱਕ ਜਿੰਨਾ ਮਰਜ਼ੀ ਜ਼ੋਰ ਲਾ ਲਈਏ ਪਰ ਉਹ ਵਾਲੀ ਚੀਜ਼ ਨੀ ਬਣਦੀ ਸੋ ਇਸ ਵਾਰ ਵੀ ਗੁਰਪੁਰਬ ਜਿਹੜਾ ਵੀਕਐਂਡ ਨੀ ਸੀਗਾ ਸੋਮਵਾਰ ਦਾ ਹੀ ਦਿਨ ਸੀਗਾ ਤੇ ਪਹਿਲਾਂ ਤਾਂ ਏਦਾਂ ਹੀ ਸੀ ਵੀ ਚਲੋ ਕੀ ਕਰਨਾ ਹਨਾ ਵੀ ਠੀਕ ਆ ਪਾਠ ਕਰ ਲਉਂਗੀ ਮਾੜਾ ਜਿਹਾ ਪਰ ਸ਼ਾਮ ਜਿੱਦਾਂ ਹੀ ਢਲੀ ਤੇ ਮੇਰੀ ਬੇਟੀ ਨੇ ਮੈਨੂੰ ਸਵਾਲ ਪੁੱਛਿਆ ਉਹ ਸੂਟ ਪਾ ਕੇ ਆ ਗਈ ਤਾਂ ਮੈਨੂੰ ਮੈਂ ਕਿਹਾ ਤੂੰ ਸੂਟ ਪਾ ਲਿਆ ਕਹਿੰਦੀ ਮੰਮਾ ਅੱਜ ਗੁਰਪੁਰਬ ਆ ਤੇ ਫਿਰ ਮੈਨੂੰ ਵੀ ਹਲੂਣਾ ਵੱਜਾ ਮੈਂ ਕਿਹਾ ਲੈ ਤੇ ਮੈਨੂੰ ਕਹਿੰਦੀ ਤੂੰ ਅੱਜ ਕੁਛ ਨੀ ਕਰਨਾ ਮੰਮਾ ਦੀਵਾਲੀ ਜਿੱਦਾਂ ਮਨਾਈ ਸੀ ਤੇ ਫਿਰ ਮੈਂ ਫਟਾਫਟ ਮੇਰੀਆਂ ਜਿਹੜੀਆਂ ਲਾਗੇ ਦੋ ਪਰਿਵਾਰ ਸੀ ਦੋ ਤਿੰਨ ਪਰਿਵਾਰ ਕਿਉਂਕਿ ਜ਼ਿਆਦਾ ਅਸੀਂ ਇਕੱਠੇ ਵੀ ਨਹੀਂ ਹੋ ਸਕਦੇ ਕਰੋਨਾ ਕਰਕੇ ਉਹਨਾਂ ਨੂੰ ਕਿਹਾ ਔਰ ਸਾਰਿਆਂ ਨੇ ਅਸੀਂ ਬੈਠ ਕੇ ਜਿੰਨੀ ਕੁ ਵੀ ਅਸੀਂ ਜੁੜ ਬੈਠੇ ਅਸੀਂ ਸੰਗਤ ਨੇ ਰਲ ਕੇ ਪਾਠ ਕੀਤਾ ਔਰ ਬਾਅਦ ਵਿੱਚ ਜੋ ਵੀ ਘਰ ਦਾਲ ਪਾਣੀ ਬਣਾ ਸਕੀ ਮੈਂ ਓਨੇ ਕੁ ਟਾਈਮ ਦੇ ਵਿੱਚ ਉਹਦੇ ਨਾਲ ਅਸੀਂ ਸਾਰਿਆਂ ਨੇ ਥੱਲੇ ਬੈਠ ਕੇ ਜਿਹੜਾ ਲੰਗਰ ਛਕਿਆ ਦੇਗ ਬਣਾਈ ਘਰ ਦੇ ਵਿੱਚ ਸੋ ਇਹੋ ਜਿਹੀਆਂ ਚੀਜ਼ਾਂ ਮੈਨੂੰ ਲੱਗਦਾ ਕਰਨ ਦੇ ਨਾਲ ਬੱਚਿਆਂ ਨੂੰ ਪਤਾ ਲੱਗਦਾ ਰਹਿੰਦਾ ਕਿ ਕੋਈ ਵੀ ਦਿਨ ਤਿਉਹਾਰ ਜਿਹੜਾ ਉਹ ਕਿੱਦਾਂ ਮਨਾਉਂਦੇ ਆ। ਜੇ ਅਸੀਂ ਦੀਵਾਲੀ ਨੂੰ ਤਾਂ ਫੁੱਲ ਚੜੀਆਂ ਚਲਾਉਂਦੇ ਆ, ਬਹੁਤ ਜ਼ਿਆਦਾ ਮਨਾਉਂਦੇ ਆ, ਤੇ ਜੇ ਅਸੀਂ ਗੁਰਪੁਰਬ ਤੇ ਆਪਣਾ ਨਹੀਂ ਮਨਾ ਸਕਦੇ ਤੇ ਬੱਚਿਆਂ ਨੂੰ ਕਿਤੇ ਨਾ ਕਿਤੇ ਇਹ ਲੱਗਣ ਲੱਗ ਜਾਣਾ ਵੀ ਸ਼ਾਇਦ ਇਹ ਓਨਾ ਇੰਪੋਰਟੈਂਟ ਨਹੀਂ ਹੈਗਾ ਜਿੰਨਾ ਇਹ ਵਾਲਾ ਤਿਉਹਾਰ। ਸੋ ਜ਼ਿੰਦਗੀ ਦੇ ਨਾਲ ਜੁੜੀਆਂ ਜਿੰਨੇ ਵੀ ਸਾਡੇ ਇਹ ਇੰਪੋਰਟੈਂਟ ਦਿਨ ਤਿਉਹਾਰ ਜਿਹੜੇ ਹੈਗੇ ਆ, ਇਹਨਾਂ ਨੂੰ ਉਹਨਾਂ ਖੁਸ਼ੀਆਂ ਦੇ ਨਾਲ ਉਹਨਾਂ ਚਾਵਾਂ ਦੇ ਨਾਲ ਹੀ ਮਨਾਇਆ ਕਰੀਏ, ਹੈ ਨਾ। ਸੋ ਗੁਰਿੰਦਰ ਸਿੰਘ ਹੁਣੀ ਨਰਿੰਦਰ ਰਾਠੌਰ ਕਹਿ ਰਹੇ ਨੇ ਕਿ ਕੈਨ ਆਈ ਕਾਲ ਮੋਮ ਵਾਂਟਸ ਟੂ ਟਾਕ। ਹਾਂਜੀ ਹਾਂਜੀ, ਕਿਉਂ ਨੀ ਰਾਠੌਰ ਸਾਹਿਬ, ਲੈ ਪੁੱਛਣ ਦੀ ਗੱਲ ਹੈ ਕੋਈ, ਤੁਸੀਂ ਜ਼ਰੂਰ ਆਂਟੀ ਮੇਰੇ ਕੋਲ ਗੱਲ ਕਰ ਲੈਣ ਸਾਡੇ ਨਾਲ। ਤੇ ਉਸ ਤੋਂ ਬਾਅਦ ਗੁਰਿੰਦਰ ਸਿੰਘ ਹੁਣੀ ਕਹਿ ਰਹੇ, ਕਹਿੰਦੇ ਅੱਜ ਦਾ ਕਿਸਾਨ ਅਨਪੜ੍ਹ ਨਹੀਂ ਹੈ ਜਿਸ ਨੂੰ ਮਿੱਠੀ ਗੋਲੀ ਦੇ ਕੇ ਵਾਪਸ ਭੇਜ ਦਿੱਤਾ ਜਾਵੇ। ਬਿਲਕੁਲ ਠੀਕ ਹੈ, ਮਿੱਠੀਆਂ ਗੋਲੀਆਂ ਕੱਲ ਵੀ ਦੇਣ ਦੀ ਬਹੁਤ ਕੋਸ਼ਿਸ਼ ਕੀਤੀ ਹੈ, ਪਰ ਨਾ ਜੀ ਨਾ, ਮਿੱਠੀ ਗੋਲੀ ਹੁਣ ਨਹੀਂ ਲੈਂਦੇ ਇਹ। ਸੋ ਨਾਲ ਇਹਨਾਂ ਨੇ ਕਿਹਾ ਕਿ ਅੱਜ ਤਾਂ ਜੀ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਲੇਖ ਲਿਖਣ ਲਈ ਕਹਿ ਦਿਓ, ਜਿਹੜਾ ਕਦੀ ਸਕੂਲਾਂ ਵਿੱਚ ਪੜ੍ਹਦੇ ਸੀ ਪੰਜਾਬੀ ਪੇਪਰ ਦੇ ਵਿੱਚ ਲਿਖਦੇ ਹੁੰਦੇ ਸੀ। ਸੋ ਬਿਲਕੁਲ ਸਹੀ ਗੱਲ ਹੈ, ਉਹ ਵਾਲਾ ਐਸੇ ਤਾਂ ਅਸੀਂ ਕਦੀ ਭੁੱਲ ਹੀ ਨਹੀਂ ਸਕਦੇ ਜਿਹੜੇ ਵੀ ਪੰਜਾਬੀ ਹਾਂ ਨਾ ਅਸੀਂ, ਅਸੀਂ ਇਹ ਕਿਉਂਕਿ ਇਹ ਸਭ ਤੋਂ ਪਹਿਲਾਂ ਐਸੇ ਹੁੰਦਾ ਸੀਗਾ ਜਿਹੜਾ ਪੂਰਾ ਰੱਟੇ ਮਾਰ ਕੇ ਲਿਖਿਆ ਹੁੰਦਾ ਸੀ, ਔਰ ਹਰ ਕੋਈ, ਅੱਛਾ ਉਹ ਹੀ ਐਸੇ ਹੁੰਦਾ ਸੀ ਪਰ ਹਰ ਕੋਈ ਆਪਣੇ ਤਰੀਕੇ ਨਾਲ ਲਿਖਦਾ ਹੁੰਦਾ ਸੀ। ਉੱਪਰ ਉਹ ਵਾਲਾ ਬਈ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ, ਉਹਦੀਆਂ ਲਾਈਨਾਂ ਦੇ ਨਾਲ ਸ਼ੁਰੂ ਕਰਕੇ ਫੇਰ ਲਾਲ ਪੈਨ ਦੇ ਨਾਲ ਅੱਗੇ ਜਿਹੜੇ ਹੈਡਿੰਗ ਪਾਈ ਦੇ ਹੁੰਦੇ ਸੀ ਤੇ ਉਸ ਤੋਂ ਅੱਗੇ ਇਲੈਬੋਰੇਟ ਕਰ ਕਰਕੇ ਲਿਖਣਾ। ਸੋ ਇਹਦੇ ਨਾਲ ਜੁੜੀ ਮੈਂ ਤੁਹਾਨੂੰ ਇੱਕ ਹੋਰ ਗੱਲ ਸੁਣਾਉਂਦੀ ਹਾਂ। ਅਸੀਂ ਨਾ ਕਲਾਸ ਦੇ ਵਿੱਚ ਇੱਕ ਵਾਰੀ ਆਈ ਹੋਇਆ ਭਈ ਜਦੋਂ ਕਾਲਜ ਚ ਪੜ੍ਹਦੇ ਸੀ ਤੇ ਇੱਕ ਮੁੰਡਾ ਕਹਿੰਦਾ ਭਈ ਏਦਾਂ ਹੁੰਦਾ ਭਈ ਦੇਖੋ ਤੁਸੀਂ ਜੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦਾ ਇੱਕ ਜਿਹੜਾ ਐਸੇ ਆਉਂਦਾ ਹੈ ਤਾਂ ਤੁਹਾਨੂੰ ਕੋਈ ਵੀ ਐਸੇ ਆ ਜਾਵੇ ਤੁਸੀਂ ਉਹ ਲਿਖ ਸਕਦੇ ਆ। ਅਸੀਂ ਕਿਹਾ ਭਈ ਇਹ ਕਿੱਦਾਂ ਹੋ ਸਕਦਾ, ਕਹਿੰਦਾ ਲੈ ਪੜਤਾ ਲਓ ਭਈ ਇੱਕ ਗੁਰੂ ਨਾਨਕ ਦੇਵ ਜੀ ਦਾ ਐਸੇ ਯਾਦ ਕਰ ਲਓ, ਮੁੜ ਕੇ ਜਿਹੜਾ ਵੀ ਐਸੇ ਆਵੇ ਤੁਸੀਂ ਲਿਖ ਸਕਦੇ ਆ। ਅਸੀਂ ਕਿਹਾ ਇਹ ਕਿੱਦਾਂ ਹੋ ਸਕਦਾ, ਕਹਿੰਦਾ ਲੈ ਤੁਸੀਂ ਕੋਈ ਵੀ ਐਸੇ ਸਾਨੂੰ ਦੱਸ ਦਓ, ਮੈਂ ਤੁਹਾਨੂੰ ਦੱਸ ਦਊਂਗਾ ਵੀ ਕਿੱਦਾਂ ਲਿਖਣਾ ਹੈ। ਅਸੀਂ ਕਿਹਾ ਅੱਛਾ, ਅਸੀਂ ਕਿਹਾ ਵੀ ਮੇਰਾ ਮਿੱਤਰ ਜੇ ਆ ਜਾਵੇ ਤਾਂ ਫੇਰ ਤੂੰ ਉਹਦੇ ਚ ਗੁਰੂ ਨਾਨਕ ਦੇਵ ਜੀ ਕਿੱਦਾਂ ਲਿਖੂਗਾ, ਕਹਿੰਦਾ ਲੈ ਇਹਦੇ ਚ ਕੀ ਔਖਾ, ਤੁਸੀਂ ਕਹੋ ਭਈ ਮੇਰੇ ਬਹੁਤ ਸਾਰੇ ਮਿੱਤਰ ਆ ਪਰ ਫਲਾਨਾ ਜਿਹੜਾ ਮੇਰਾ ਬਹੁਤ ਪੱਕਾ ਮਿੱਤਰ ਆ, ਮੈਂ ਇੱਕ ਦਿਨ ਉਹਨਾਂ ਦੇ ਘਰ ਗਿਆ, ਉਹਨਾਂ ਦੇ ਘਰ ਗੁਰੂ ਨਾਨਕ ਦੇਵ ਜੀ ਦੀ ਫੋਟੋ ਲੱਗੀ ਸੀ ਤੇ ਗੁਰੂ ਨਾਨਕ ਦੇਵ ਜੀ ਕੌਣ ਆ, ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦਾ ਐਸੇ ਤੁਸੀਂ ਐਡ ਕਰ ਦਿਓ। ਅਸੀਂ ਕਿਹਾ ਅੱਛਾ ਅੱਛਾ ਜੀ, ਇਹ ਭਲਾ ਇਹ ਆ ਜਾਵੇ ਵੀ ਹਾਕੀ ਦਾ ਮੈਚ ਆ ਜਾਵੇ ਵੀ ਅੱਖੀਂ ਡਿੱਠਾ ਹਾਕੀ ਦਾ ਮੈਚ ਤੇ ਉਹਦੇ ਚ ਗੁਰੂ ਨਾਨਕ ਦੇਵ ਜੀ ਤੂੰ ਕਿੱਦਾਂ ਲਗਾਊਂਗਾ, ਕਹਿੰਦਾ ਲੈ ਇਹ ਵੀ ਕਿਹੜੀ ਔਖੀ ਗੱਲ ਆ, ਕਹਿ ਦੋ ਵੀ ਪਿਛਲੇ ਦਿਨ ਹੀ ਹਾਕੀ ਦਾ ਮੈਚ ਸੀਗਾ, ਮੈਂ ਆਪਣੇ ਦੋਸਤਾਂ ਨਾਲ ਮੈਚ ਦੇਖਣ ਗਿਆ, ਬਹੁਤ ਵਧੀਆ ਮੈਚ ਚੱਲ ਰਿਹਾ ਸੀਗਾ, ਜਿਹੜਾ ਉੱਥੇ ਦਾ ਰੈਫਰੀ ਸੀਗਾ ਉਹ ਰੈਫਰੀ ਦੇ ਗਲ ਵਿੱਚ ਗੁਰੂ ਨਾਨਕ ਦੇਵ ਜੀ ਦਾ ਲੋਕਟ ਪਾਇਆ ਸੀਗਾ ਉਸ ਰੈਫਰੀ ਨੇ, ਤੇ ਗੁਰੂ ਨਾਨਕ ਦੇਵ ਜੀ ਕੌਣ ਸੀ, ਫਿਰ ਤੁਸੀਂ ਗੁਰੂ ਨਾਨਕ ਦੇਵ ਜੀ ਦਾ ਐਸੇ ਲਿਖ ਦੋ। ਸੋ ਇਹ ਗੱਲ ਪਈ ਗੁਰੂ ਨਾਨਕ ਦੇਵ ਜੀ ਦਾ ਐਸੇ ਤੁਹਾਨੂੰ ਆਉਣਾ ਚਾਹੀਦਾ, ਇਹ ਜ਼ਰੂਰੀ ਹੈ, ਹੈ ਨਾ। ਸੋ ਬਿਲਕੁਲ, ਸੋ ਗੱਲ ਕਰ ਰਹੀ ਸੀ ਮੈਂ ਪ੍ਰਭਾਤ ਫੇਰੀ ਦੀ ਕਿ ਪ੍ਰਭਾਤ ਸੋਰੀ ਨਗਰ ਕੀਰਤਨ ਦੀ ਕਿ ਨਗਰ ਕੀਰਤਨ ਕਿਹੋ ਜਿਹੇ ਹੁੰਦੇ ਸੀ। ਪਿੰਡਾਂ ਦੇ ਨਗਰ ਕੀਰਤਨ ਬੜੇ ਸਾਜ ਮੁਰਾਦੇ, ਉਹੀ ਪਿੰਡ ਦੇ ਜਿਹੜੇ ਲੋਕ ਹੁੰਦੇ ਸੀਗੇ ਜਿਹੜੇ ਦੁਪਹਿਰ ਨੂੰ ਲੰਗਰ ਬਣਾ ਰਹੇ ਹੁੰਦੇ ਸੀ, ਛਕਿਆ ਹੁੰਦਾ ਸੀ, ਫਿਰ ਸਾਰਿਆਂ ਨੇ ਥੋੜੀ ਦੇਰ ਲਈ ਘਰਾਂ ਨੂੰ ਚਲ ਜਾਣਾ ਤੇ ਥੋੜੇ ਉਸ ਤੋਂ ਬਾਅਦ ਫੇਰ ਸਾਰਿਆਂ ਨੇ ਇਕੱਠੇ ਹੋ ਜਾਣਾ ਤੇ ਪਹਿਲਾਂ ਇਹ ਦੇਖਦੇ ਹੁੰਦੇ ਸੀ ਵੀ ਪੰਜ ਪਿਆਰੇ ਕਿਹਨਾਂ ਨੇ ਬਣਨਾ ਆ, ਉਹ ਨਿਸ਼ਾਨ ਸਾਹਿਬ ਕਿਹਨਾਂ ਨੇ ਫੜਨੇ ਆ, ਤੇ ਇੱਕ ਟਰੈਕਟਰ ਟਰਾਲੀ ਨੂੰ ਚੰਗੀ ਤਰ੍ਹਾਂ ਸਜਾਇਆ ਜਾਂਦਾ ਸੀ ਤੇ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਰੱਖਿਆ ਜਾਂਦਾ ਸੀਗਾ। ਔਰ ਉਸ ਤੋਂ ਬਾਅਦ ਅੱਛਾ ਬਹੁਤੀ ਵਾਰ ਤਾਂ ਜੇ ਤੁਸੀਂ ਨਗਰ ਕੀਰਤਨ ਅਸੀਂ ਗਏ ਹੁੰਦੇ ਸੀ ਤਾਂ ਠੀਕ ਹੁੰਦਾ ਸੀਗਾ, ਨਹੀਂ ਤਾਂ ਫਿਰ ਅਸੀਂ ਨਾ ਦਰਵਾਜ਼ੇ 'ਚ ਖੜੇ ਹੋ ਜਾਣਾ ਵੀ ਕਦੋਂ ਆ ਰਿਹਾ, ਥੋੜ੍ਹੀ ਦੇਰ ਬਾਅਦ ਸਾਡੇ ਦਾਦੀ ਨੇ ਭੇਜਣਾ, ਦੇਖੋ ਨਗਰ ਕੀਰਤਨ ਆ ਤਾਂ ਨਹੀਂ ਗਿਆ, ਸਾਡਾ ਘਰ ਜਿੱਦਾਂ ਸੜਕ 'ਤੇ ਹੁੰਦਾ ਸੀ ਤੇ ਅਸੀਂ ਨਾ ਖੜੇ ਹੋ ਕੇ ਦੇਖਣਾ ਦੂਰ ਦੂਰ ਤੱਕ, ਫਿਰ ਜਦੋਂ ਕਿਤੇ ਜਦੋਂ ਪਟਾਕਿਆਂ ਦੀ ਆਵਾਜ਼ ਸੁਣਨੀ ਸ਼ੁਰੂ ਹੋ ਜਾਣੀ ਤੇ ਬਸ ਫਿਰ ਚਾਰ ਚੜ ਜਾਣਾ, ਫਿਰ ਰੌਲਾ ਪਾ ਦੇਣਾ ਵੀ ਆ ਜਾਓ ਆ ਗਿਆ ਆ ਗਿਆ, ਫਿਰ ਸਾਰਿਆਂ ਨੇ ਆਪਣੇ ਘਰਾਂ ਦੇ ਬਾਹਰ ਨਿਕਲ ਜਾਣਾ। ਉਹ ਤੁਹਾਨੂੰ ਵੀ ਯਾਦ ਆ ਰਹੇ ਹੋਣੇ ਉਹ ਘਰ ਪਿੰਡਾਂ ਦੇ ਉਹ ਘਰ ਦੇ ਦਰਵਾਜ਼ੇ ਜਿਨ੍ਹਾਂ ਦੇ ਵਿੱਚ ਸਾਰੇ ਬਾਹਰ ਨਿਕਲਦੇ ਹੁੰਦੇ ਸੀ, ਕੋਈ ਵੀ ਜੀ ਅੰਦਰ ਨਹੀਂ ਹੁੰਦਾ ਸੀ ਉਸ ਵੇਲੇ, ਉਹ ਜਿੱਥੋਂ ਜਿੱਥੋਂ ਨਗਰ ਕੀਰਤਨ ਜਾਣਾ ਉੱਥੇ ਮੱਥਾ ਟੇਕ ਕੇ ਪ੍ਰਸ਼ਾਦ ਲੈਣਾ, ਔਰ ਇੱਕ ਵੱਖਰਾ ਚਾਅ ਹੁੰਦਾ ਸੀ। ਔਰ ਫਿਰ ਉਸ ਸ਼ਾਮ ਨੂੰ ਉਸ ਰਾਤ ਨੂੰ ਦੀਵਾਨ ਸੱਜਦੇ ਹੁੰਦੇ ਸੀ ਔਰ ਉਹ ਦੀਵਾਨ ਦੇ ਵਿੱਚ ਅਸੀਂ ਸ਼ਬਦ ਪੜ੍ਹੀਦੇ ਹੁੰਦੇ ਸੀ। ਬੱਚਿਆਂ ਦਾ ਇੱਕ ਖਾਸ ਪ੍ਰੋਗਰਾਮ ਹੁੰਦਾ ਸੀ ਕਿ ਬੱਚਿਆਂ ਨੇ ਉੱਥੇ ਜਾ ਕੇ ਧਾਰਮਿਕ ਗੀਤ ਜਾਂ ਜਿਹੜੇ ਸ਼ਬਦ ਬੋਲਣੇ ਆ ਉਹ ਬੜੇ ਬੋਲਦੀ ਹੁੰਦੀ ਸੀਗੀ ਮੈਂ ਵੀ। ਔਰ ਉਸ ਤੋਂ ਬਾਅਦ ਫਿਰ ਤੁਹਾਨੂੰ ਇਨਾਮ ਮਿਲਦੇ ਹੁੰਦੇ ਸੀ, ਜਾਂ ਸ਼ਾਰਪਨਰ ਹੋ ਗਏ ਜਾਂ ਪੈਨਸਿਲ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਮਿਲਦੀਆਂ ਹੁੰਦੀਆਂ ਸੀਗੀਆਂ ਇਨਾਮ ਦੇ ਵਿੱਚ। ਮੈਨੂੰ ਯਾਦ ਆ ਮੈਂ ਬਹੁਤ ਛੋਟੀ ਹੁੰਦੀ ਨੇ, ਜਿਹੜੇ ਸ਼ਬਦ ਧਾਰਮਿਕ ਗੀਤ ਹੁੰਦਾ ਸੀਗਾ ਉਹ ਮੈਂ ਬੇਬੇ ਨਾਨਕੀ ਤੇ ਗੁਰੂ ਨਾਨਕ ਦੇਵ ਜੀ ਦਾ ਬੋਲਦੀ ਹੁੰਦੀ ਸੀਗੀ। ਬਾਅਦ ਵਿੱਚ ਪਤਾ ਲੱਗਾ ਵੀ ਇਹ ਕਿਸ ਟਿਊਨ ਤੇ ਆ, ਉਦੋਂ ਨੀ ਪਤਾ ਹੁੰਦਾ ਸੀਗਾ। ਹੁੰਦਾ ਸੀਗਾ ਫੁਲਕਾ ਪਕਾਇਆ ਕੇ ਖਾ ਜਾ ਵੀਰ ਵੇ, ਫੁਲਕਾ ਪਕਾਇਆ, ਲਾਈਕ ਭੈਣ ਨਾਨਕੀ ਕਹਿ ਰਹੀ ਹੈ ਗੁਰੂ ਨਾਨਕ ਦੇਵ ਜੀ ਨੂੰ, ਤੂੰ ਤੇ ਕਹਿੰਦਾ ਸੀ ਮੈਂ ਤੈਨੂੰ ਨਾ ਭੁਲਾਵਾਂਗਾ, ਜਦੋਂ ਯਾਦ ਕਰੇ ਉਦੋਂ ਪਹੁੰਚ ਜਾਵਾਂਗਾ, ਆ ਜਾ ਨੂਰੀ ਮੁਖੜਾ ਤੇ ਖਾ ਜਾ ਵੀਰ ਵੇ, ਫੁਲਕਾ ਪਕਾਇਆ। ਅੱਜ ਵੀ ਮੈਨੂੰ ਯਾਦ ਹੈ ਭਈ ਇਹ ਗਾਉਂਦੀ ਹੁੰਦੀ ਸੀ। ਔਰ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਤੇ ਜੋ ਮੈਂ ਗਾਉਂਦੀ ਹੁੰਦੀ ਸੀ ਉਹ ਮੈਂ ਤੁਹਾਨੂੰ ਦੱਸੂਗੀ ਉਹਨਾਂ ਦੇ ਗੁਰਪੁਰਬ ਤੇ। ਸੋ ਤੁਸੀਂ ਵੀ ਦੱਸਦੇ ਰਹੋ ਵੀ ਤੁਸੀਂ ਕੀ ਕਿਹੜੇ ਸ਼ਬਦ ਬੋਲਦੇ ਹੁੰਦੇ ਸੀ ਜਾਂ ਕੀ ਕਰਦੇ ਹੁੰਦੇ ਸੀ ਗੁਰਪੁਰਬ ਦੇ ਉੱਤੇ। ਗੁਰਿੰਦਰ ਸਿੰਘ ਕਹਿ ਰਹੇ ਵੀ ਮੇਰੇ ਮਿੱਤਰ ਦੀ ਬਜਾਏ ਜੇ ਮੇਰਾ ਗੁਆਂਢੀ ਆ ਜਾਵੇ ਫੇਰ, ਦੇਖੋ ਜੇ ਮੇਰਾ ਗੁਆਂਢੀ ਆ ਜਾਵੇ ਤਾਂ ਉਹਦੇ ਚ ਤਾਂ ਸਿੰਪਲ ਆ ਬਿਲਕੁਲ ਜੀ, ਮੇਰੇ ਗੁਆਂਢੀ ਦਾ ਨਾਮ ਇਹ ਆ, ਉਹ ਬਹੁਤ ਚੰਗੇ ਇਨਸਾਨ ਆ, ਤੇ ਬਸ ਫੇਰ ਅਸੀਂ ਉਹਨਾਂ ਦੇ ਘਰ ਗਏ ਤੇ ਉੱਥੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਲੱਗੀ ਸੀਗੀ ਤੇ ਬਸ ਵੀ ਗੁਰੂ ਨਾਨਕ ਦੇਵ ਜੀ ਕੌਣ ਸੀ, ਕੋਈ ਚੱਕਰ ਹੀ ਨੀ। ਨਰਿੰਦਰ ਰਠੌਰ ਹੁਣੀ ਕਹਿ ਰਹੇ ਕਿ ਸਾਨੂੰ ਬੜਾ ਚਾਅ ਹੁੰਦਾ ਸੀਗਾ ਕਿ ਜਿਨ੍ਹਾਂ ਦੇ ਘਰ ਨਗਰ ਕੀਰਤਨ ਚ ਟਰਾਲੀ ਟਰੈਕਟਰ ਦੀ ਸੇਵਾ ਕੀਤੀ ਹੁੰਦੀ ਉਹਨਾਂ ਨੂੰ ਸਰੋਪੇ ਮਿਲਣੇ। ਉਹ ਸਰੋਪੇ ਉਹ ਲੱਗਦੇ ਹੁੰਦੇ ਸੀ ਜਿਵੇਂ ਕਿ ਜਿਵੇਂ ਕਿੰਨਾ ਕੁ ਧਨ ਦੌਲਤ ਮਿਲ ਗਿਆ ਹੋਵੇ। ਨਗਰ ਕੀਰਤਨ ਨਾਲ ਜਾਣਾ, ਲੰਗਰ ਲਾਉਣਾ ਬੜਾ ਹੀ ਚਾਅ ਹੁੰਦਾ ਸੀਗਾ। ਬਿਲਕੁਲ ਸਹੀ ਗੱਲ ਆ, ਬਹੁਤ ਚਾਅ ਹੁੰਦਾ ਸੀ ਉਹਨਾਂ ਚੀਜ਼ਾਂ ਦਾ। ਔਰ ਬਿਲਕੁਲ ਜੀ, ਸੋ ਪ੍ਰੋਗਰਾਮ ਦੇ ਵਿੱਚ ਇੱਕ ਗੀਤ ਹੋਰ ਸੁਣਦੇ ਹਾਂ, ਉਸ ਤੋਂ ਬਾਅਦ ਜੋ ਗੁਰਪੁਰਬ ਦੇ ਰਿਲੇਟਡ ਗੱਲਾਂ ਉਹ ਅਸੀਂ ਹੋਰ ਕਰਾਂਗੇ ਥੋੜੀਆਂ ਜਿਹੀਆਂ। ਤੁਹਾਨੂੰ ਜਿਵੇਂ ਕਿਹਾ ਸੀ ਕਿ ਅੱਜ ਪ੍ਰੋਗਰਾਮ ਥੋੜਾ ਮੈਂ ਜਲਦੀ ਖਤਮ ਕਰਨਾ ਕੁਝ ਘਰੇਲੂ ਰੁਝੇਵਿਆਂ ਕਰਕੇ, ਸੋ ਸਾਡੇ ਕੋਲ ਕੋਈ 10-15 ਮਿੰਟ ਹੋਰ ਹੈਗੇ ਆ। ਇਸ ਗੀਤ ਤੋਂ ਬਾਅਦ ਮੈਂ ਜਲਦੀ ਵਾਪਸ ਆਉਂਦੀ ਹਾਂ ਜੀ।
ਨਾ ਫੁਕਰੀ ਆਉਂਦੀ ਐ ਮੈਨੂੰ, ਨਾ ਐਸ਼ ਕਰਾ ਸਕਦਾ ਤੈਨੂੰ, ਨਾ ਫੁਕਰੀ ਆਉਂਦੀ ਐ ਮੈਨੂੰ, ਨਾ ਐਸ਼ ਕਰਾ ਸਕਦਾ ਤੈਨੂੰ, ਮੈਂ ਉੱਡੀ ਨਹੀਂ ਰੇਸ ਪਰੇ ਦੇ ਰੇਟਾਂ ਵਾਲਾ ਹਾਂ। ਚੰਡੀਗੜ੍ਹ ਤਾਂ ਵੇਖਿਆ ਨੀ ਮੈਂ, ਵੱਟਾਂ ਉੱਤੇ ਰੁਲਦਾ ਹਾਂ ਜਦੋਂ ਫਸਲ ਤੁਲੇ ਮੇਰੀ ਮੰਡੀਆਂ ਤੇ, ਮੈਂ ਉਹਦੇ ਨਾਲ ਹੀ ਤੁਲਦਾ ਹਾਂ, ਮਖਮਲ ਤੇ ਨਾ ਸੋ ਮਖਦਰ ਦੇ ਖੇਸਾਂ ਵਾਲਾ ਹਾਂ। ਮੈਂ ਕਰਾਂ ਸਵਾਰੀ ਟਰੈਕਟਰ ਦੀ, ਮੇਰੇ ਕੋਲ ਮਹਿੰਗੀ ਕਾਰ ਨਹੀਂ, ਮੈਂ ਰਿੱਕੀ ਖਾਨ ਨਾ ਉਹਨਾਂ ਚੋਂ, ਮੇਰੇ ਕੋਲ ਕੋਈ ਹਥਿਆਰ ਨਹੀਂ, ਏਸੀ ਵਾਲੇ ਕਮਰੇ ਨਹੀਂ, ਮੈਂ ਡਿੱਕਾਂ ਵਾਲਾ
ਵਾਲਾ ਹਾਂ। ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਆਂਟੀ ਦੀ ਆਵਾਜ਼ ਇੱਕੋ ਆ ਰਹੀ ਹੈ ਮੈਨੂੰ। ਲਓ ਜੀ, ਗੀਤ ਤੋਂ ਬਾਅਦ ਫਿਰ ਹਾਜ਼ਰ ਹਾਂ। ਮੈਂ ਬਹੁਤ ਸੋਹਣਾ ਗੀਤ ਸੁਣਿਆ। ਮੈਂ ਗੀਤਾਂ ਵਾਲਾ ਜੱਟ ਨਹੀਂ, ਮੈਂ ਖੇਤਾਂ ਵਾਲਾ ਹਾਂ। ਔਰ ਬਿਲਕੁਲ ਅੱਜ ਅਸੀਂ ਸਾਰੇ ਜੋ ਵੀ ਕਰਦੇ ਹੋਈਏ, ਜੋ ਅਸੀਂ ਬੇਸ਼ੱਕ ਪਿੱਛੇ ਕੀਤਾ ਹੋਵੇ, ਪਰ ਅੱਜ ਹਰ ਕਿਸੇ ਨੂੰ ਆਪਣੇ ਅੰਦਰ ਇੱਕ ਕਿਸਾਨ ਜਿਹੜਾ ਜਿਉਂਦਾ ਨਜ਼ਰ ਆ ਰਿਹਾ। ਔਰ ਅੱਜ ਸਾਨੂੰ ਸਾਰਿਆਂ ਨੂੰ ਆਪਣਾ ਆਪ ਕਿਸਾਨ ਲੱਗ ਰਿਹਾ, ਕਿਉਂਕਿ ਅਸੀਂ ਆਪਣੇ ਖੇਤਾਂ ਨਾਲ ਕਿਤੇ ਨਾ ਕਿਤੇ ਜ਼ਰੂਰ ਜੁੜੇ ਹੋਏ ਹਾਂ। ਉਸ ਖੇਤੀ ਨਾਲ, ਉਸ ਕਿਸਾਨੀ ਨਾਲ ਸਾਡਾ ਸਾਰਿਆਂ ਦਾ ਵਾਹ ਵਾਸਤਾ ਰਿਹਾ ਹੈ, ਹਰ ਪੰਜਾਬੀ ਦਾ। ਸੋ ਬਿਲਕੁਲ ਪਰਮਜੀਤ ਸਿੰਘ ਧਾਰੀਵਾਲ ਹੁਣੀ ਬ੍ਰਿਸਬੇਨ ਆਸਟ੍ਰੇਲੀਆ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਮੈਨੂੰ ਤਾਂ ਮੇਰੇ ਪਿੰਡ ਦਾ ਨਗਰ ਕੀਰਤਨ ਯਾਦ ਆ ਗਿਆ। ਸਾਡੇ ਪਿੰਡ ਪੈਦਲ ਨਗਰ ਕੀਰਤਨ ਕਰਦੇ ਨੇ। ਮੇਰੀ ਡਿਊਟੀ ਪਾਲਕੀ ਵਿੱਚ ਬੈਠ ਕੇ ਚੌਰ ਸਾਹਿਬ ਕਰਨ ਦੀ ਹੁੰਦੀ ਸੀ, 3-4 ਸਾਲ ਇਹ ਡਿਊਟੀ ਕੀਤੀ ਹੈ, ਅੱਜ ਵੀ ਉਹ ਦਿਨ ਯਾਦ ਆਉਂਦੇ ਆ। ਬਿਲਕੁਲ ਠੀਕ ਹੈ ਪਰਮਜੀਤ ਜੀ, ਇਹ ਵਾਲੇ ਦਿਨ ਤਾਂ ਹਮੇਸ਼ਾ ਹੀ ਯਾਦ ਆਉਂਦੇ ਰਹਿੰਦੇ, ਔਰ ਇਹ ਯਾਦਾਂ ਸਾਡੇ ਨਾਲ ਰਹਿਣੀਆਂ ਸਾਡੇ ਮਰਦੇ ਦਮ ਤੱਕ। ਪਰ ਖੈਰ ਚਲੋ, ਉਹ ਦਿਨ ਅਸੀਂ ਦੁਬਾਰਾ ਹੰਢਾ ਤਾਂ ਨਹੀਂ ਸਕਦੇ, ਪਰ ਉਹਨਾਂ ਨੂੰ ਯਾਦ ਕਰਕੇ ਦੁਬਾਰਾ ਉਹੀ ਖੁਸ਼ੀ ਜਿਹੜੀ ਆ ਉਹ ਜ਼ਰੂਰ ਮਹਿਸੂਸ ਕਰ ਸਕਦੇ ਹਾਂ। ਔਰ ਪ੍ਰਿਤਪਾਲ ਢਿੱਲੋਂ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ। ਕਹਿੰਦੇ ਹੈਪੀ ਗੁਰਪੁਰਬ ਸਾਰੇ ਪਰਿਵਾਰ ਨੂੰ। ਪੇਂਟਿੰਗ ਦੱਸਿਓ ਜੀ ਕਿਵੇਂ ਲੱਗੀ ਸੈਂਟ ਪੇਂਟਿੰਗ। ਚਲੋ ਜੀ ਮੈਂ ਦੇਖ ਕੇ ਦੱਸਦੀ ਹਾਂ, ਠੀਕ ਹੈ ਜੀ। ਤੇ ਨਾਲ ਇਹਨਾਂ ਨੇ ਕਿਹਾ ਕਿ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਹੈ, ਔਰ ਪੇਂਟਿੰਗ ਬਣਾਈ ਆ ਕਹਿੰਦੇ, ਇਹ ਦੱਸਿਓ। ਠੀਕ ਹੈ ਜੀ, ਜ਼ਰੂਰ ਮੈਂ ਪੇਂਟਿੰਗ ਦੇਖ ਕੇ ਤੁਹਾਨੂੰ ਦੱਸਦੀ ਹਾਂ। ਬਹੁਤ ਸੋਹਣੀ ਇਹਨਾਂ ਨੇ ਪੇਂਟਿੰਗ ਬਣਾਈ ਹੈ ਜੀ, ਬਹੁਤ ਸੋਹਣੀ ਪੇਂਟਿੰਗ ਬਣਾਈ ਹੈ। ਗੁਰੂ ਨਾਨਕ ਦੇਵ ਜੀ ਨੂੰ ਦਿਖਾਇਆ ਹੋਇਆ ਹੈ ਹਾਲ ਪੌਂਦਿਆਂ ਨੂੰ, ਬਹੁਤ ਵਧੀਆ। ਤੇ ਨਾਮ ਲਿਖਿਆ ਕਿਰਤ ਨਾਲ ਲਿਖਿਆ, ਕਿਰਤ ਕਰੋ ਤੇ ਨਾਮ ਜਪੋ। ਵਾਹ, ਬਹੁਤ ਸੋਹਣੀ। ਇੱਕ ਤੋਂ ਵੱਡੇ ਇੱਕ ਜਿਹੜੇ ਕਹਿ ਲੋ ਭਈ ਆਰਟਿਸਟ ਸਾਡੇ ਹਰਮਨ ਪਰਿਵਾਰ ਦੇ ਵਿੱਚ ਆ। ਬਹੁਤ ਸੋਹਣੀ ਜੀ, ਬਹੁਤ ਸੋਹਣੀ ਪੇਂਟਿੰਗ ਹੈ। ਪ੍ਰੋਗਰਾਮ ਦੇ ਵਿੱਚ ਨਾਲ ਸਾਡੇ ਸ਼ਾਮਿਲ ਹੋਏ ਆ ਐਡੀਲੇਡ ਤੋਂ ਹੀ ਜਸਵਿੰਦਰ ਕੌਰ ਹੁਣੀ, ਬਹੁਤ ਹੀ ਪਿਆਰੇ ਆਂਟੀ ਹੈ ਸਾਡੇ ਇੱਥੇ, ਔਰ ਅੱਜ ਇਹਨਾਂ ਨਾਲ ਗੱਲਬਾਤ ਕਰਦੇ ਆ ਥੋੜੀ ਜਿਹੀ ਗੁਰਪੁਰਬ ਦੇ ਰਿਲੇਟਡ ਹੀ। ਸੋ ਸਵਾਗਤ ਕਰਦੀ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਆਂਟੀ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਚ।
ਸਤਿ ਸ਼੍ਰੀ ਅਕਾਲ ਸੁਖਪ੍ਰੀਤ, ਕੀ ਹਾਲ ਹੈ ਬੇਟੇ? ਜਿੱਥੇ ਜਿੱਥੇ ਪੰਜਾਬੀ ਬੈਠੇ ਗੁਰੂ ਨਾਨਕ ਨਾਮ ਲੇਵਾ ਸਭ ਨੇ ਮਨਾਇਆ। ਆਪਾਂ ਤੇ ਇਹਨਾਂ ਨੂੰ ਗੁਰੂ ਨਾਨਕ ਦੇਵ ਜੀ ਕਹਿੰਦੇ ਆ। ਤੁਹਾਨੂੰ ਪਤਾ ਪਾਕਿਸਤਾਨ ਵਿਚ ਮੁਸਲਿਮ ਭਾਈਚਾਰਾ ਇਹਨਾਂ ਨੂੰ ਕੀ ਕਹਿੰਦਾ? ਬਾਬਾ ਨਾਨਕ ਸ਼ਾਹ, ਨਾਨਕ ਸ਼ਾਹ। ਉਹਨਾਂ ਦੇ ਵੀ ਹਮੇਸ਼ਾ ਸੁਣਦੇ ਆ ਕਈ ਵਾਰੀ, ਕਿ ਬੜੇ ਪ੍ਰੀਤ ਨਾਲ ਦੱਸਦੇ ਆ ਕਿ ਅਸੀਂ ਉਹਨਾਂ ਦੇ ਦਰ ਤੇ ਜਾ ਰਹੇ ਆ। ਉੱਥੇ ਜਾ ਕੇ ਉਹ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰਦੇ ਆ ਕਿ ਆਪਣੇ ਨਾਨਕ ਸ਼ਾਹ ਦੇ ਦਰ ਤੇ ਆਏ ਆ। ਤੇ ਬਾਕੀ ਇਹਨਾਂ ਨੇ ਜ਼ਿੰਦਗੀ ਚ ਇਹੋ ਜਿਹੇ ਫਲਸਫੇ ਦਿੱਤੇ ਕਿ ਉਸ ਵੇਲੇ ਨੂੰ ਇਹਨਾਂ ਨੇ ਹਲੂਣਾ ਦਿੱਤਾ ਇੱਕ ਵਾਰੀ ਸਮਾਜ ਨੂੰ, ਕਿ ਜਿਹੜੀਆਂ ਬੁਰਿਆਈਆਂ ਚੱਲ ਰਹੀਆਂ ਸੀ ਉਹਨਾਂ ਦਾ ਕਿਵੇਂ ਇਹਨਾਂ ਨੇ ਖੰਡਨ ਕੀਤਾ। ਜੋ ਇਹਨਾਂ ਨੂੰ ਬੁਰਾ ਲੱਗਾ ਕਿ ਐਵੇਂ ਕਰਮ ਕਾਂਡਾਂ ਚ ਲੋਕ ਪਏ ਹੋਏ ਆ, ਉਹਨਾਂ ਚ ਉਹਨਾਂ ਨੂੰ ਬਾਹਰ ਕੱਢਣਾ ਚਾਹਿਆ, ਜਿਸ ਕਰਕੇ ਇਹਨਾਂ ਦਾ ਫਲਸਫਾ ਸਾਰੀ ਦੁਨੀਆਂ ਵਿੱਚ ਮਸ਼ਹੂਰ ਹੋਇਆ। ਮਤਲਬ ਉਦੋਂ ਤੇ ਲੋਕਾਂ ਨੇ ਇਹਨੇ ਨਹੀਂ ਕੀਤਾ, ਆਪਣੇ ਤੱਕ ਹੀ ਰੱਖਿਆ, ਪਰ ਹੁਣ ਵਿਦਵਾਨ ਵੀ ਇੰਨੇ ਹੋ ਗਏ ਆ ਆਪਣੇ ਕਿ ਇਹਨਾਂ ਦਾ ਫਲਸਫਾ ਦੁਨੀਆਂ ਚ ਰੱਖ ਰਿਹਾ, ਤਾਂ ਵਾਕਈ ਸਾਰੀ ਦੁਨੀਆਂ ਅਵੇਅਰ ਹੋ ਰਹੀ ਹੈ ਇਹਨਾਂ ਦੇ ਨਾਂ ਤੋਂ ਕਿ ਸਿੱਖ ਧਰਮ ਕੀ ਹੈ, ਕਿੱਥੋਂ ਸ਼ੁਰੂ ਹੋਇਆ ਤੇ ਕਿਵੇਂ ਚੱਲ ਰਿਹਾ। ਇਹਨਾਂ ਨੇ ਬੜਿਆ ਸਭ ਤੋਂ ਵੱਡੀ ਉਸ ਵੇਲੇ ਜਿਹੜੀ ਸੀਗੀ ਦੁਨੀਆਂ, ਰਾਜਨੀਤੀ ਤੇ ਵੀ ਗੱਲਾਂ ਕੀਤੀਆਂ ਇਹਨਾਂ ਨੇ, ਕੁਦਰਤ ਬਾਰੇ ਗੱਲਾਂ ਕੀਤੀਆਂ। ਚਲੋ ਬਾਅਦ ਚ ਕਰਦੇ ਆ, ਇੱਕ ਮੈਂ ਗੱਲ ਕਰਾਂਗੀ ਇਹਨਾਂ ਨੇ ਜਿਹੜਾ ਔਰਤ ਬਾਰੇ ਇਹਨਾਂ ਨੇ ਫਲਸਫਾ ਦਿੱਤਾ। ਉਦੋਂ ਤੁਹਾਨੂੰ ਵੀ ਪਤਾ ਹੋਣਾ ਕਿ ਔਰਤ ਨੂੰ ਬੜਾ ਦੱਬਿਆ ਕੁਚਲਿਆ ਹੋਇਆ ਸੀ, ਕਿਸੇ ਵੀ ਤਰ੍ਹਾਂ ਉਹਦੀ ਸੁਣਵਾਈ ਨਹੀਂ ਸੀ, ਕੋਈ ਇੱਜ਼ਤ ਨਹੀਂ ਸੀ ਸਮਾਜ ਵਿੱਚ। ਪਰ ਇਹਨਾਂ ਨੇ ਉਸ ਵੇਲੇ ਫਲਸਫਾ ਦਿੱਤਾ ਕਿ ਔਰਤ ਮਰਦ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ। ਸਦੀਆਂ ਤੋਂ ਦੱਬੀ ਕੁਚਲੀ ਔਰਤ ਨੂੰ ਉਹਦਾ ਮਾਨ ਸਤਿਕਾਰ ਦਿੱਤਾ ਅਤੇ ਕਿਹਾ ਕਿ ਰੂਹਾਨੀਅਤ ਤੌਰ ਤੇ ਸਪਿਰਚੁਅਲੀ ਇਕੁਅਲ ਹੈ। ਔਰਤ ਮਰਦ ਦੁਨੀਆਦਾਰੀ ਦੀ ਸੋਚ ਰੱਖਦੀ ਹੈ, ਫਿਰ ਕਿਸ ਤੋਂ ਘੱਟ ਹੈ। ਇਹਨੇ ਵੱਡੇ ਵੱਡੇ ਰਾਜੇ ਪੈਦਾ ਕੀਤੇ, ਮਹਾਨ ਲੋਕਾਂ ਨੂੰ ਜਨਮ ਦਿੱਤਾ, ਫਿਰ ਉਹਨਾਂ ਦੀ ਅੱਛੀ ਪਾਲਣਾ ਕੀਤੀ ਤੇ ਲਾਇਕ ਬਣਾਇਆ। ਸਮਾਜ ਵਿਚ ਹਰ ਪੱਧਰ ਤੇ ਕਿਸੇ ਨਾ ਕਿਸੇ ਰੂਪ ਵਿਚ ਇੱਕ ਮਤਲਬ ਹਮੇਸ਼ਾ ਔਰਤ ਮਰਦ ਦੀ ਸਹਾਇਕ ਰਹੀ ਹੈ, ਮਾਂ ਬਣ ਕੇ, ਭੈਣ ਬਣ ਕੇ ਤੇ ਫਿਰ ਪਤਨੀ ਬਣ ਕੇ। ਪਰ ਇਸ ਨੂੰ ਕਿਸੇ ਵੀ ਤਰ੍ਹਾਂ ਛੁਟਾਉਣਾ ਠੀਕ ਨਹੀਂ। ਇਸੇ ਕਰਕੇ ਇਹਨਾਂ ਨੇ ਬੜਾ ਵਧੀਆ ਸ਼ਬਦ ਵਿਚ ਦਿੱਤਾ ਗੁਰੂ ਗ੍ਰੰਥ ਸਾਹਿਬ ਵਿਚ, ਪੰਡ ਜੰਮੀਏ ਪੰਡ ਨਿਮੀਏ, ਪੰਡ ਮੰਗਣ ਵਿਆ, ਪੰਡੋਂ ਹੋਵੇ ਦੋਸਤੀ, ਪੰਡੋਂ ਚੱਲੇ ਰਾਹ। ਪੰਡ ਬੂਆ ਪੰਡ ਪਾਲੀਏ, ਪੰਡ ਹੋਵੇ ਬੰਦਾਨ, ਸੋ ਕਿਉਂ ਮੰਦਾ ਆਖੀਏ ਜੇ ਜੰਮੇ ਰਾਜਾਨ। ਉਸ ਔਰਤ ਨੂੰ ਇਹਨਾਂ ਨੇ ਉਹਦਾ ਬੰਦਾ ਮਾਨ ਸਤਿਕਾਰ ਦਵਾਇਆ। ਪਰ ਇੱਕ ਇਸ ਦੇ ਨਾਲ ਮੈਂ ਹੋਰ ਗੱਲ ਕਰਨੀ ਆ, ਆਪਾਂ ਇਹਨਾਂ ਦੀਆਂ ਇਹ ਤੁਕਾਂ ਨੂੰ ਬੜਾ ਸੁਣਦੇ ਆ, ਬੜਾ ਹਰ ਜਗ੍ਹਾ ਦੱਸਿਆ ਕਿ ਜੀ ਔਰਤ ਦਾ ਸਨਮਾਨ ਕੀਤਾ, ਪਰ ਆਪਾਂ ਇੱਕ ਬੜੀ ਵੱਡੀ ਚੀਜ਼ ਭੁੱਲ ਜਾਂਦੇ ਆ ਕਿ ਇਹਨਾਂ ਦੀ ਆਪਣੀ ਪਤਨੀ ਮਾਤਾ ਸੁਲੱਖਣੀ ਕੌਰ ਜੀ, ਦੇਖੋ ਉਹਨਾਂ ਨੂੰ ਅਸੀਂ ਉਹ ਬੰਦਾ ਸਤਿਕਾਰ ਕਦੀ ਵੀ ਨਹੀਂ ਦੇ ਸਕੇ। ਇੱਕ ਦੇਖੋ ਆਦਮੀ ਨੇ ਆਦਮੀ ਦੇ ਰੂਪ ਵਿਚ ਇਹਨਾਂ ਨੂੰ ਮੰਨੀਏ, ਪਤੀ ਦੇ ਰੂਪ ਚ ਮੰਨੀਏ, ਇਹਨਾਂ ਨੇ ਦੇਖੋ ਚਾਰ ਉਦਾਸੀਆਂ ਕੀਤੀਆਂ ਦੁਨੀਆਂ ਨੂੰ, ਆਪ ਜਾ ਕੇ ਸਿੱਧੇ ਰਸਤੇ ਪਾਏ, ਜੋ ਇਹਨਾਂ ਨੇ ਫਲਸਫਾ ਦਿੱਤਾ ਆਪ ਲੋਕਾਂ ਤੱਕ ਪਹੁੰਚ ਕੀਤੀ। ਚਾਰ ਉਦਾਸੀਆਂ ਕੀਤੀਆਂ ਲੋਕਾਂ ਨੂੰ ਜਾ ਕੇ ਦੱਸਣ ਲਈ ਕਿ ਉਹ ਕੀ ਚਾਹੁੰਦੇ, ਕਿ ਦੁਨੀਆਂ ਵਿਚ ਕਿਵੇਂ ਠੀਕ ਸੁਧਾਰ ਲਿਆਂਦਾ ਜਾ ਸਕਦਾ, ਆਪ ਪਹੁੰਚ ਕੀਤੀ। ਪਰ ਦੇਖੋ ਉਹ ਗਏ ਕਿਵੇਂ, ਕਿ ਪਿੱਛੇ ਉਹਨਾਂ ਨੂੰ ਪਤਾ ਸੀ ਉਹਨਾਂ ਦਾ ਪਰਿਵਾਰ ਹੈ, ਉਹਨਾਂ ਦੇ ਬੱਚੇ ਹੈ, ਉਹਨਾਂ ਦੇ ਮਾਤਾ ਪਿਤਾ ਹੈ, ਔਰ ਉਹਨਾਂ ਦੀ ਭੈਣ ਜੀ ਦੀ ਜਿੰਮੇਵਾਰੀ ਵੀ ਉਹਨਾਂ ਸੇ ਸੀ। ਉਹ ਕਿਵੇਂ ਨਿਸ਼ਚਿੰਤ ਹੋ ਕੇ ਜਾ ਸਕੇ ਚਾਰ ਵਾਰੀ, ਪਹਿਲੀ ਵਾਰੀ ਗਏ ਜੇ ਉਹਨਾਂ ਨੂੰ ਆ ਕੇ ਘਰੋਂ ਪਤਾ ਲੱਗਦਾ ਕਿ ਆ ਕੇ ਪਤਾ ਲੱਗਾ ਸਭ ਠੀਕ ਹੈ, ਤਾਂ ਹੀ ਦੂਜੀ ਵਾਰੀ ਗਏ ਨਾ, ਫਿਰ ਤੀਜੀ ਵਾਰੀ, ਫਿਰ ਚੌਥੀ ਵਾਰੀ, ਠੀਕ ਹੈ ਨਾ। ਜ਼ਿੰਦਗੀ ਦਾ ਦੇਖੋ ਕਿੰਨਾ ਵੱਡਾ ਹਿੱਸਾ ਉਹਨਾਂ ਨੇ ਬਾਹਰ ਬਿਤਾਇਆ, ਔਰ ਆਪਣਾ ਪਰਿਵਾਰ ਉਹਨਾਂ ਦਾ ਪਤਾ ਸੀ, ਨਿਸ਼ਚਿੰਤ ਸੀਗੇ ਕਿ ਮੇਰਾ ਪਿੱਛੋਂ ਪਰਿਵਾਰ, ਮੇਰੀ ਪਤਨੀ, ਮੇਰੀ ਮਾਤਾ, ਮੇਰੀ ਭੈਣ ਅੱਛੀ ਤਰ੍ਹਾਂ ਸੰਭਾਲ ਰਹੇ ਆ। ਆਪਾਂ ਉਹਨਾਂ ਨੂੰ ਇਸ ਚੀਜ਼ ਦਾ ਸਤਿਕਾਰ ਕਦੀ ਨਹੀਂ ਦੇ ਸਕੇ, ਪਰ ਮਾਤਾ ਸੁਲੱਖਣੀ ਜੀ ਨੂੰ ਉਹਨਾਂ ਦਾ ਬੰਦਾ ਸਤਿਕਾਰ ਵਾਕਈ ਆਪਾਂ ਨਹੀਂ ਦੇ ਪਾਏ ਕਦੀ ਵੀ, ਕਿ ਉਹਨਾਂ ਨੇ ਕਿੰਨਾ ਸੋਹਣਾ ਉਹਨਾਂ ਦਾ ਸਾਥ ਦਿੱਤਾ ਜ਼ਿੰਦਗੀ ਵਿਚ। ਫਿਰ ਜਦੋਂ ਵਾਪਸ ਆਏ ਕਰਤਾਰਪੁਰ ਸਾਹਿਬ, ਉਦੋਂ ਉਹਨਾਂ ਨੇ ਮਾਤਾ ਜੀ ਨੇ ਉਹਨਾਂ ਦਾ ਪੂਰਾ ਸਾਥ ਦਿੱਤਾ, ਜਿਵੇਂ ਉਹਨਾਂ ਨੇ ਕਿਰਤ ਕਰਨੀ ਤੇ ਉਹਨਾਂ ਦਾ ਆਏ ਗਏ ਨੂੰ ਲੰਗਰ ਛਕਾਉਣਾ ਸਭ ਉਹਨਾਂ ਦੀ ਜ਼ਿੰਮੇਵਾਰੀ ਸੀਗੀ, ਉਹਨਾਂ ਨੇ ਪੂਰੀ ਤਰ੍ਹਾਂ ਨਿਭਾਈ। ਹਾਂਜੀ, ਫਿਰ ਇਹਨਾਂ ਦੀ ਇੱਕ ਗੱਲ ਕਰਦੇ ਆਪਾਂ, ਇਹਨਾਂ ਨੇ ਉਸ ਵੇਲੇ, ਹਾਂਜੀ ਉਸ ਵੇਲੇ ਸੀਗਾ, ਧਾਰਮਿਕ ਤੌਰ ਤੇ ਕਿਹਾ ਜਾਂਦਾ ਸੀ ਕਿ ਜੇ ਤੁਸੀਂ ਰੱਬ ਦੇ ਨਾਮ ਤੇ ਚੱਲਣਾ, ਧਰਮ ਦੇ ਨਾਂ ਤੇ ਚੱਲਣਾ, ਤੇ ਸੰਨਿਆਸ ਲੈ ਲਓ। ਸੰਨਿਆਸੀ ਹੋ ਕੇ ਲੋਕ ਬਾਹਰ ਚਲਾ ਜਾਂਦੇ ਸੀ ਘਰਾਂ ਤੋਂ, ਪਰ ਇਹਨਾਂ ਨੇ ਉੱਥੇ ਵੀ ਕਿਹਾ ਕਿ ਨਹੀਂ, ਗ੍ਰਸਥ ਜੀਵਨ ਜ਼ਰੂਰੀ ਹੈ, ਤੇ ਤੁਸੀਂ ਘਰ ਵਿੱਚ ਰਹਿ ਕੇ ਰੱਬ ਨੂੰ ਪਾ ਸਕਦੇ ਹੋ, ਤੁਸੀਂ ਰੱਬ ਦਾ ਨਾਂ ਲਵੋ, ਸਮਾਜ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰੋ, ਕਿਉਂਕਿ ਫੇਰ ਜੇ ਤੁਸੀਂ ਉਹਨਾਂ ਦੇ ਘਰਾਂ ਵਿੱਚ ਆ ਕੇ ਉਹਨਾਂ ਕੋਲੋਂ ਅੰਨ ਲੈ ਕੇ ਖਾਣਾ ਹੈ, ਤੇ ਫਿਰ ਗ੍ਰਸਥ ਜੀਵਨ ਕਿਉਂ ਨੀ। ਤੇ ਜੇ ਸਾਰੇ ਧਰਮ ਦੇ ਨਾਂ ਤੇ ਆਪਾਂ ਘਰਾਂ ਚੋਂ ਬਾਹਰ ਹੀ ਜਾਂਦੇ ਰਹੇ, ਤੇ ਫਿਰ ਗ੍ਰਸਥ ਜੀਵਨ ਤੇ ਖਤਮ ਹੋ ਜਾਣਗੇ, ਸਮਾਜ ਲਈ ਇਹ ਜ਼ਰੂਰੀ ਹੈ, ਸਮਾਜ ਨੂੰ ਹਾਂ ਸਹੀ ਸੇਧ ਦੇਣ ਲਈ ਗ੍ਰਸਥੀ ਜ਼ਰੂਰੀ ਹੈ। ਅੱਗੋਂ ਪਰਿਵਾਰ ਆਪਣਾ ਪੈਦਾ ਮਤਲਬ ਬਣਾਓ, ਉਹਨੂੰ ਸੋਹਣੀ ਤਰ੍ਹਾਂ ਪਰਵਾਨ ਚੜਾਓ, ਇਹ ਤੁਹਾਡਾ ਇੱਕ ਨਾਲ ਮੇਨ ਰੱਬ ਦਾ ਦਿੱਤਾ ਹੋਇਆ ਕਾਰਜ ਹੈ ਗ੍ਰਸਥ ਜੀਵਨ।
ਬਿਲਕੁਲ
ਠੀਕ
ਜੀ।
ਹਾਂਜੀ, ਹੋਰ ਆਪਾਂ ਗੱਲ ਕਰੀਏ, ਇਹਨਾਂ ਨੇ ਸਾਰੇ ਧਰਮਾਂ ਨੂੰ ਕਿਹਾ ਬਰਾਬਰ ਹੈ, ਸਭ ਦਾ ਆਪਣਾ ਸਤਿਕਾਰ, ਸਭ ਦਾ ਸਤਿਕਾਰ ਕਰੋ, ਆਪਣੇ ਠੀਕ ਹੈ ਧਰਮ ਚ ਤੁਸੀਂ ਪੱਕੇ ਰਹੋ, ਬਾਕੀਆਂ ਦਾ ਵੀ ਸਤਿਕਾਰ ਕਰੋ, ਉਹਨਾਂ ਨੂੰ ਬੁਰਾ ਨਾ ਕਰੋ। ਪਰਮਾਤਮਾ ਨੇ ਸਾਰੇ ਜੀਵ ਪੈਦਾ ਕੀਤੇ, ਹਾਂ ਪਰਮਾਤਮਾ ਨੇ ਸਾਰੇ ਜੀਵ ਆਪ ਪੈਦਾ ਕੀਤੇ, ਤੇ ਫਿਰ ਉਹਨਾਂ ਵਿਚ ਆਪ ਵਸਦਾ, ਉਹਦਾ ਹੀ ਰੂਪ ਹੈ ਸਾਰਾ ਸੰਸਾਰ। ਫਿਰ ਅਸੀਂ ਸਾਰੇ ਭੇਦਭਾਵ ਛੱਡ ਕੇ ਉਹਨਾਂ ਦੇ ਨਾਲ ਮਿਲ ਕੇ ਰਹੀਏ, ਇਹੀ ਉਹਨਾਂ ਨੇ ਵੱਡਾ ਫਲਸਫਾ ਨਾਲ ਹੋਰ ਦਿੱਤਾ। ਹਾਂਜੀ ਫਿਰ ਇਹਨਾਂ ਨੇ ਕੁਦਰਤ ਦੀ ਗੱਲ ਕੀਤੀ, ਆਸਾ ਦੀ ਵਾਰ ਚ ਇਹਨਾਂ ਨੇ ਇੱਕ ਪੂਰੀ ਪੌੜੀ ਕੁਦਰਤ ਦੀ ਗੱਲ ਕੀਤੀ ਹੈ ਕਿ ਕੁਦਰਤ ਕੀ ਹੈ। ਦੇਖੋ ਇੱਕ ਤੇ ਆਪਾਂ ਗੱਲ ਕਰਦੇ ਬ੍ਰਹਿਮੰਡ ਦੀ, ਬ੍ਰਹਿਮੰਡ ਅੱਜ ਸਾਰੇ ਸਾਇੰਸਦਾਨ ਲੱਗੇ ਹੋਏ ਲੱਭਣ ਉਹਦਾ ਰਾਜ ਕਿ ਕਿਵੇਂ ਬ੍ਰਹਿਮੰਡ ਬਣਿਆ, ਕਿਵੇਂ ਧਰਤੀ ਬਣੀ, ਸੂਰਜ ਚੰਦ ਸਾਰਾ ਕਿਵੇਂ ਬਣਿਆ। ਪਰ ਇਹਨਾਂ ਨੇ ਉਦੋਂ ਹੀ ਦੇਖੋ ਇਹ ਦੱਸਦਾ ਕਿ ਬ੍ਰਹਿਮੰਡ ਕਿਵੇਂ ਬਣਿਆ। ਅਰਬਦ ਨਰਬਦ ਤੰਦੂਕਾਰਾ ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿੰਦਾ ਨਾ ਚੰਦ ਨਾ ਸੂਰਜ ਸੁਲ ਸਮਾਧ ਸਮਾਏ ਲਗਾਏਦਾ। ਮੈਨੂੰ ਉਦੋਂ ਕੁਛ ਵੀ ਨਹੀਂ ਸੀ ਪਰ ਬ੍ਰਹਿਮੰਡ ਨੇ ਕੀਤਾ ਪਸਾਓ ਏਕੋ ਕੋਆਓ, ਇੱਕੋ ਅੱਖ ਦੇ ਪ੍ਰਕਾਰੇ ਵਿੱਚ ਇਹਨਾਂ ਨੇ ਬ੍ਰਹਿਮੰਡ ਪੈਦਾ ਕੀਤਾ। ਹਾਂ, ਸੂਰਜ ਚੰਦ ਧਰਤੀਆਂ ਕਿੰਨਾ ਕੁਛ ਪੈਦਾ ਕਰ ਦਿੱਤਾ। ਪਰ ਅੱਜ ਉਹ ਸਾਇੰਸਦਾਨ ਉਸੇ ਚੀਜ਼ ਤੇ ਦੁਬਾਰਾ ਆ ਰਿਹਾ, ਕੋਈ ਡਾਰਵਿਨ ਦੀ ਥਿਊਰੀ ਹੈ ਜੋ ਵੀ ਹੈ, ਸਭ ਕੁਛ ਕਰ ਕਰਾ ਕੇ ਉੱਥੇ ਵਾਪਸ ਆ ਰਿਹਾ ਕਿ ਜੋ ਗੁਰੂ ਨਾਨਕ ਦੇਵ ਜੀ ਨੇ, ਉਦੋਂ ਅਜੇ ਇੰਨਾ ਕੋਈ ਅਵੇਅਰਨੈਸ ਨਹੀਂ ਸੀ ਇਸ ਚੀਜ਼ ਬਾਰੇ।
ਠੀਕ ਜੀ,
ਹਾਂਜੀ, ਹੋਰ ਗੱਲ ਕਰੀਏ। ਇਹਨਾਂ ਨੇ ਗੱਲ ਕੀਤੀ ਗੁਰੂ ਦੀ ਲੋੜ ਦੀ, ਗੁਰੂ ਦੀ ਜ਼ਰੂਰਤ ਕੀ ਹੈ। ਇਹਨਾਂ ਨੇ ਦੱਸਿਆ ਕਿ ਤੁਹਾਡਾ ਗੁਰੂ ਹੋਣਾ ਜ਼ਿੰਦਗੀ ਚ ਬਹੁਤ ਜ਼ਰੂਰੀ ਹੈ। ਉਹ ਕਿਉਂ? ਦੇਖੋ, ਗੁਰੂ ਦੀ ਜ਼ਰੂਰਤ ਇਨਸਾਨੀਅਤ ਨੂੰ ਰੂਹਾਨੀਅਤ ਵੱਲ ਲੈ ਕੇ ਜਾਣ ਦੀ ਹੈ। ਬਿਨਾਂ ਗੁਰੂ ਦੇ ਤੁਸੀਂ ਇਸ ਸਾਰੇ ਪਸਾਰੇ ਨੂੰ ਸਮਝ ਨਹੀਂ ਸਕਦੇ। ਤੁਹਾਨੂੰ ਰੂਹਾਨੀਅਤ ਤੌਰ ਤੇ ਗੁਰੂ ਨਾਲ ਜੁੜਨਾ ਪਏਗਾ, ਜਾਂ ਸਮਾਜਿਕ ਤੌਰ ਤੇ, ਸੰਸਾਰਿਕ ਤੌਰ ਤੇ ਵੀ ਤੁਹਾਨੂੰ ਇੱਕ ਗੁਰੂ ਹਰ ਤਰ੍ਹਾਂ ਨਾਲ ਅੱਛੀ ਸਿਹਤ ਦੇ ਸਕਦਾ। ਉਹ ਇਨਸਾਨ ਫਰਿਸ਼ਤਾ ਬਣਾ ਸਕਦਾ, ਗੁਰੂ ਜਿਹੜਾ ਇਨਸਾਨ ਤੋਂ ਇਨਸਾਨ ਨੂੰ ਫਰਿਸ਼ਤਾ ਬਣਾ ਸਕਦਾ ਅੱਛੀਆਂ ਸਿੱਖਿਆਵਾਂ ਲੈ ਕੇ। ਤਾਂ ਹੀ ਉਹਨਾਂ ਨੇ ਕਿਹਾ ਨਾ, ਹਜ਼ਾਰਾਂ ਸੂਰਜ ਸੈਂਕੜੇ ਚੰਦ ਚੜ ਜਾਣ ਪਰ ਅਗਿਆਨਤਾ ਦੇ ਅੰਧੇਰਾ ਦੂਰ ਨਹੀਂ ਹੋ ਸਕਦਾ ਜੋ ਇੱਕ ਗੁਰੂ ਕਰ ਸਕਦਾ ਹੈ। ਤਾਂ ਹੀ ਉਹਨਾਂ ਨੇ ਕਿਹਾ ਸੀ ਨਾ, ਜੋ ਕਿ ਉਹ ਚੰਦਾ ਉਗਵੇ ਸੂਰਜ ਚੜੇ ਹਜ਼ਾਰ,
ਸੂਰਜ ਚੜੇ
ਚਾਨਣ ਹੁੰਦਿਆਂ ਗੁਰਬਿੰਦ ਕੋਰ, ਹਾਂ ਗੁਰਬਿੰਦ ਕੋਰ ਅੰਧਾਰ। ਗੁਰੂ ਤੋਂ ਬਿਨਾਂ ਤੁਹਾਡੇ ਮਾਨਸਿਕ ਤੌਰ ਤੇ ਉਹ ਤਰੱਕੀ ਨਹੀਂ ਤੁਸੀਂ ਕਰ ਸਕਦੇ ਕਿ ਜਿਵੇਂ ਤੁਸੀਂ, ਮਤਲਬ ਇੱਕ ਦੇਖੋ ਇੱਕ ਬੰਦਾ ਆਪ ਚੱਲੇਗਾ। ਮੈਂ ਹਮੇਸ਼ਾ ਹਰ ਇੱਕ ਨੂੰ ਦੱਸਿਆ ਕਿ ਦੇਖੋ, ਕੋਈ ਚੱਲ ਰਿਹਾ ਉਹ ਠੇਡਾ ਖਾਏਗਾ, ਤੁਹਾਨੂੰ ਸਮਝ ਆਏਗੀ ਕਿ ਮੈਂ ਇਸ ਰਸਤੇ ਤੇ ਨਹੀਂ ਜਾਣਾ। ਤੇ ਜੇ ਸਾਡਾ ਗੁਰੂ ਹੋਇਆ ਸਾਨੂੰ ਪਹਿਲੇ ਦੱਸ ਸਕਦਾ ਕਿ ਇਸ ਰਸਤੇ ਤੇ ਠੇਡਾ ਲੱਗੇਗਾ, ਤੁਸੀਂ ਇੱਧਰ ਨਹੀਂ ਜਾਣਾ। ਉਹਦੇ ਐਕਸਪੀਰੀਅੰਸ ਤੋਂ ਅਸੀਂ ਸਮਝ ਸਕਦੇ ਹਾਂ। ਉਹ ਗੁਰੂ ਹੁਣ ਦੇਖੋ, ਗੁਰੂ ਸਾਹਿਬ ਜਦੋਂ ਸੀਗੇ ਉਹਨਾਂ ਦੇ ਸਰੀਰਕ ਤੌਰ ਤੇ ਠੀਕ ਹੈ, ਅਸੀਂ ਗੁਰੂ ਦਾ ਲੜ ਫੜਿਆ, ਪਰ ਹੁਣ ਉਹ ਸਰੀਰਕ ਤੌਰ ਤੇ ਅੱਜ ਸਾਡੇ ਵਿੱਚ ਨਹੀਂ। ਉਹਨਾਂ ਨੇ ਫਿਰ ਸਾਨੂੰ ਸ਼ਬਦ ਗੁਰੂ ਦੇ ਕੇ ਗਏ ਸਾਡੇ ਉੱਤੇ। ਐਡੀ ਵੱਡੀ ਮਿਹਰ ਕੀਤੀ ਉਹਨਾਂ ਨੇ ਕਿ ਸ਼ਬਦ ਦਾ ਖਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਨੂੰ ਦੇ ਕੇ ਗਏ, ਜਿਹਦੇ ਚ ਇੰਨਾ ਸ਼ਬਦ 1430 ਪਤਨੇ ਦਿੱਤੇ ਉਹਨਾਂ ਨੇ ਕਿ ਗੁਰੂ ਦੇ ਲੜ ਕਿਵੇਂ ਲੱਗਣਾ ਤੇ ਤੁਸੀਂ ਸੰਸਾਰਕ ਤੌਰ ਤੇ ਕਿਵੇਂ ਜ਼ਿੰਦਗੀ ਜੀਣੀ ਹੈ। ਸਾਡੇ ਰਹਿਨੁਮਾ ਬਣੇ, ਅੱਜ ਵੀ ਸਾਨੂੰ ਮਾਰਗ ਦਰਸ਼ਨ ਕਰ ਰਹੇ ਹੈ।
ਬਿਲਕੁਲ, ਜ਼ਿੰਦਗੀ ਦੇ ਵਿੱਚ ਗੁਰੂ ਦਾ ਪੱਲਾ ਫੜ ਕੇ ਆਪਣੀ ਜ਼ਿੰਦਗੀ ਨੂੰ ਹੰਡਾ ਸਕੀਏ, ਗੁਰਬਾਣੀ ਦੇ ਲੜ ਲੱਗ ਸਕੀਏ, ਅਸੀਂ ਸ਼ਬਦ ਗੁਰੂ ਦੇ ਨਾਲ ਲੱਗ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਸਵਾਰ ਸਕੀਏ, ਤਾਂ ਹੀ ਜ਼ਿੰਦਗੀ ਚੋਣਾ ਸਫਲ ਹੈ। ਤੋਂ ਅਰਸ਼ ਮੱਲੀ ਹੁਣਾਂ ਦਾ ਮੈਸੇਜ ਆਇਆ, ਇੱਕ ਬਹੁਤ ਸਾਰੀਆਂ ਤਸਵੀਰਾਂ ਭੇਜੀਆਂ ਉਹਨਾਂ ਨੇ, ਬਹੁਤ ਸੋਹਣੀਆਂ ਸੋਹਣੀਆਂ ਫੋਟੋਜ਼ ਆ, ਔਰ ਲਿਖਿਆ ਕਿ ਅਸੀਂ ਤਾਂ ਗੋਰਿਆਂ ਦੇ ਨਾਲ ਮਨਾਇਆ ਗੁਰਪੁਰਬ। ਸੋ ਇਹਨਾਂ ਨੇ ਆਪਣੇ ਕੰਮ ਤੇ ਜਿਹੜੀਆਂ ਗੁਰਪੁਰਬ ਸੈਲੀਬ੍ਰੇਟ ਕੀਤਾ ਆਪਣੇ ਸਾਰੇ ਦੋਸਤਾਂ ਦੇ ਨਾਲ ਉੱਥੇ, ਜਿਨ੍ਹਾਂ ਦੇ ਵਿੱਚੋਂ ਕਾਫੀ ਆਸਟ੍ਰੇਲੀਅਨ ਵੀ ਹੈ। ਸੋ ਬਹੁਤ ਵਧੀਆ ਜੀ। ਔਰ ਸੁਖਵਿੰਦਰ ਸੋਨ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ। ਸਤਿ ਸ਼੍ਰੀ ਅਕਾਲ ਸੋਨ ਸਾਹਿਬ, ਅੱਜ ਥੋੜੇ ਜੇ ਲੇਟ ਹੋ ਗਏ ਤੁਸੀਂ, ਹੈ ਨਾ। ਔਰ ਤੇ ਆਂਟੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਹੀ ਪਿਆਰੀਆਂ ਪਿਆਰੀਆਂ ਗੱਲਾਂ ਕੀਤੀਆਂ, ਦਿਲ ਕਰਦਾ ਪਏ ਸੁਣੀ ਜਾਈਏ, ਪਰ ਅੱਜ ਥੋੜਾ ਜਿਹਾ ਮੈਨੂੰ ਆਪਣੀਆਂ ਮਜਬੂਰੀਆਂ ਬਸ, ਪ੍ਰੋਗਰਾਮ ਜਿਹੜਾ ਥੋੜਾ ਜਲਦੀ ਖਤਮ ਕਰਨਾ ਪੈਣਾ, ਇਸ ਕਰਕੇ ਅੱਜ ਲਈ ਮੈਂ ਇਜਾਜ਼ਤ ਲੈਂਦੀ ਤੁਹਾਡੇ ਸਾਰਿਆਂ ਤੋਂ, ਤੇ ਫੇਰ ਕਿਸੇ ਪ੍ਰੋਗਰਾਮ ਦੇ ਵਿੱਚ ਅਸੀਂ ਜ਼ਰੂਰ ਗੱਲਬਾਤ ਕਰਾਂਗੇ।
ਠੀਕ ਹੈ,
ਬਹੁਤ ਬਹੁਤ ਧੰਨਵਾਦ ਆਂਟੀ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਸੋ ਧੰਨਵਾਦ ਤੁਹਾਡੇ ਸਾਰਿਆਂ ਦਾ ਵੀ, ਪ੍ਰੋਗਰਾਮ ਸੁਣਦੇ ਰਹੇ ਉਹਨਾਂ ਸਾਰਿਆਂ ਦਾ ਵੀ, ਔਰ ਦਿਲ ਤਾਂ ਨੀ ਕਰਦਾ ਤੁਹਾਨੂੰ ਸਾਰਿਆਂ ਨੂੰ ਛੱਡ ਕੇ ਜਾਵਾਂ, ਗੱਲਾਂ ਹਜੇ ਬਹੁਤ ਦਿਲ ਕਰਦਾ ਤੁਹਾਡੇ ਨਾਲ ਸਾਂਝ ਪਾਈ ਜਾਵਾਂ, ਪਰ ਅੱਜ ਥੋੜਾ ਜਿਹਾ ਜਲਦੀ ਪ੍ਰੋਗਰਾਮ ਛੱਡਣਾ ਪੈਣਾ ਮੈਨੂੰ ਇਸ ਕਰਕੇ। ਸੋ ਰਾਜੀ ਖੁਸ਼ੀ ਰਹੋ ਜੀ, ਚੜ੍ਹਦੀ ਕਲਾ ਦੇ ਵਿੱਚ ਰਹੋ, ਗੁਰੂ ਨਾਨਕ ਦੇਵ ਜੀ ਦੇ ਦਿੱਤੇ ਜਿਹੜੇ ਸਿਧਾਂਤ ਉਹਨਾਂ ਨੂੰ ਜ਼ਿੰਦਗੀ ਚ ਅਪਣਾਈਏ, ਕਿਰਤ ਕਰੀਏ, ਨਾਮ ਜਪੀਏ ਤੇ ਵੰਡ ਕੇ ਛਕੀਏ, ਔਰ ਇਹਨਾਂ ਤਿੰਨਾਂ ਜਿਹੜੇ ਸਿਧਾਂਤ ਹੈ ਇਹਨਾਂ ਦੇ ਵਿੱਚ ਹੀ ਜ਼ਿੰਦਗੀ ਨੂੰ ਇੱਕ ਚੰਗੀ ਜ਼ਿੰਦਗੀ ਜਿਉਣ ਦਾ ਜਿਹੜਾ ਸਿਧਾਂਤ ਲੁਕਿਆ ਹੋਇਆ ਹੈ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ। ਲਓ ਜੀ, ਜਾਂਦੇ ਜਾਂਦੇ ਮੈਂ ਮੌਲੀ ਮਾਸੀ ਦਾ ਮੈਸੇਜ ਵੀ ਪੜ੍ਹ ਜਾ। ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਬੇਟਾ, ਮੌਲੀ ਮਾਸੀ ਤੇ ਫੈਮਿਲੀ ਵੱਲੋਂ ਸਾਰਿਆਂ ਨੂੰ ਗੁਰਪੁਰਬ, ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਵਧਾਈਆਂ ਜੀ। ਗੁਰੂ ਨਾਨਕ ਦੇਵ ਜੀ ਅੰਗ ਸੰਗ ਸਹਾਈ ਰਹਿਣ ਤੇ ਕਿਸਾਨ ਜੰਗ ਵਿੱਚ, ਕਿਸਾਨਾਂ ਦੀ ਜੰਗ ਵਿੱਚ ਮਿਹਰ ਕਰਨ। ਬਹੁਤ ਬਹੁਤ ਸ਼ੁਕਰੀਆ ਆਂਟੀ ਤੁਹਾਡਾ। ਔਰ ਮੌਲੀ ਮਾਸੀ ਨਾਲ ਫਿਰ ਮੈਂ ਹੁਣ ਅਗਲੇ ਹਫਤੇ ਗੱਲਾਂ ਕਰਾਂਗੀ, ਅੱਜ ਮੈਂ ਬਹੁਤ ਕੁਝ ਅਧੂਰਾ ਛੱਡ ਕੇ ਜਾ ਰਹੀ ਹਾਂ। ਤੇ ਗੁਰਿੰਦਰ ਸਿੰਘ ਹੁਣਾਂ ਨੇ ਮੈਸੇਜ ਕੀਤਾ, ਕਹਿੰਦੇ ਅੱਜ ਕਹਿੰਦੇ ਮੇਰੇ ਕਹਿੰਦੇ ਮਾਤਾ ਜੀ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਗੱਲਬਾਤ ਕੀਤੀ। ਬਿਲਕੁਲ ਬਹੁਤ ਸੋਹਣੀ ਗੱਲਬਾਤ ਕੀਤੀ ਆਂਟੀ, ਆਪ ਵੀ ਬਹੁਤ ਸੋਹਣੇ ਆ ਤੇ ਇਹਨਾਂ ਦੀਆਂ ਗੱਲਾਂ ਵੀ ਬੜੀਆਂ ਸੋਹਣੀਆਂ ਸੋਹਣੀਆਂ ਹੁੰਦੀਆਂ। ਅਗਲੇ ਫਿਰ ਕਿਸੇ ਪ੍ਰੋਗਰਾਮ ਦੇ ਵਿੱਚ ਵੀ ਮੈਂ ਆਂਟੀ ਨੂੰ ਕਹੂੰਗੀ ਕਿ ਜ਼ਰੂਰ ਆਪਣੀ ਹਾਜ਼ਰੀ ਲਵਾਉਂਦੇ ਰਿਹਾ ਕਰਨ। ਸੋ ਚਲੋ ਜੀ, ਇੰਨੇ ਦੇ ਨਾਲ ਹੀ ਅੱਜ ਦੀ ਕਿਸੇ ਵੱਧ ਘੱਟ ਗੱਲ ਦੇ ਲਈ ਮਾਫ਼ੀ ਚਾਹੁੰਦੀ ਹਾਂ। ਅਗਲੇ ਹਫ਼ਤੇ ਫਿਰ ਮਿਲਾਂਗੀ ਜੀ, ਤੇ ਹੁਣ ਮੈਨੂੰ ਦਿਓ ਤੁਸੀਂ ਇਜਾਜ਼ਤ, ਛੱਡਦੀ ਕਲਾ ਤੇਰਾ ਪਰਾਖਾ।
ਮਸਾਂ ਪੰਤਰੀ ਨਾ ਪੂਰੇ ਹੁੰਦੇ ਡੋਡੇ ਬਾਪੂ ਦੇ, ਜੇ ਸ਼ੱਕ ਤਾਂ ਨੀ ਦੁੱਖਦੇ ਨੇ ਗੋਡੇ ਬਾਪੂ ਦੇ, ਤੈਨੂੰ ਕਿੱਥੋਂ ਸ਼ੋਪਿੰਗ ਕਰਾ ਦਿਆਂ, ਮੇਰੇ ਚਾਹ ਹੋਏ ਪਏ ਚੂਰ ਚੂਰ ਨੀ। ਸਪਰੇ ਵੀ ਦੱਸ ਪਵੇ ਕਿੱਥੋਂ ਸਦਰਾਂ ਨੂੰ ਬੂਰਨੀ।